ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ ਆਸਟ੍ਰੇਲੀਆ ਦਾ ਨੰਬਰ ਹੈ 02808050506 USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਠੀਕ ਠਾਕ ਹੋ ਜੀ ਪਿਆਰਿਓ ਚੜ੍ਹਦੀ ਗਲਾ ਚੋਂ ਤੇ ਆਓ ਫਿਰ ਅਸੀਂ ਸਰਬੱਤ ਦਾ ਭਲਾ ਮੰਗੀਏ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਦਿਨ ਐਤਵਾਰ ਚੜ੍ਹ ਗਿਆ ਆਸਟ੍ਰੇਲੀਆ ਦੇ ਵਿੱਚ ਔਰ ਇਸ ਵੇਲੇ ਵੱਜੇ ਨੇ 8:01 ਈਸਟਰਨ ਆਸਟ੍ਰੇਲੀਅਨ ਸਮਾਂ ਡੇ ਲਾਈਟ ਸੇਵਿੰਗਸ ਬ੍ਰਿਸਬਨ ਦੇ ਵਿੱਚ 7:02 ਹੋ ਗਏ ਨੇ ਐਡਲੇਡ ਦੇ ਵਿੱਚ 7:32 ਪਰਥ ਦੇ ਵਿੱਚ 5:02 ਸੁਬਾਹ ਦੇ ਭਾਰਤ ਦੇ ਵਿੱਚ ਵੱਡਾ ਤੜਕਾ 2:32 ਲੰਡਨ ਦੇ ਵਿੱਚ 9:02 ਹੋਏ ਨੇ ਰਾਤ ਦੇ 27 ਮਾਰਚ ਤੇ ਅੱਜ 28 ਤਰੀਕ ਇੱਧਰ ਹੈ ਤੇ ਨਿਊਯਾਰਕ ਵੈਨਕੂਵਰ ਇੱਧਰ ਹਜੇ ਵੀ 27 ਤਰੀਕ ਚੱਲ ਰਹੀ ਹੈ ਨਿਊਯਾਰਕ 'ਚ 5:02 ਹੈ ਔਰ 2:02 ਵੈਨਕੂਵਰ ਅਤੇ LA ਦੇ ਵਿੱਚ ਨੇ ਜੀ ਆਇਆਂ ਨੂੰ ਸਾਰਿਆਂ ਦਾ ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਗਿਆਨੀ ਜੀ ਸਾਡੇ ਨਾਲ ਜੁੜਨਗੇ ਵੱਖਰੇ ਟਾਈਮ ਜ਼ੋਨ ਤੋਂ ਕਿੱਧਰ ਪਹੁੰਚੇ ਹੋਏ ਨੇ ਇਹ ਉਹਨਾਂ ਤੋਂ ਆਪਾਂ ਪੁੱਛਾਂਗੇ ਗੱਲਾਂ ਕਰਾਂਗੇ ਚਿੰਤਨ ਕਰਾਂਗੇ ਅਤੇ ਹਾਸਾ ਮਜ਼ਾਕ ਵੀ ਹੋਏਗਾ ਇਸ ਤੋਂ ਇਲਾਵਾ ਜਸਵਿੰਦਰ ਬਿੱਟਾ ਹੁਣੀ ਭਾਰਤ ਤੋਂ ਸਾਡੇ ਨਾਲ ਜੁੜਨਗੇ ਔਰ ਉੱਥੇ ਕੀ ਚੱਲ ਰਿਹਾ ਇਸ ਦੇ ਬਾਰੇ ਚਰਚਾ ਕੀਤੀ ਜਾਵੇਗੀ ਤੁਹਾਡੇ ਸੁਨੇਹਾਂ ਦਾ ਇੰਤਜ਼ਾਰ ਰਹਿੰਦਾ ਸਾਨੂੰ ਜ਼ਰੂਰ ਆਪਣਾ ਹਾਜ਼ਰੀ ਸ਼ਾਮਿਲ ਜ਼ਰੂਰ ਹੋਇਆ ਕਰੋ ਅਤੇ ਸਵੇਰ ਦੇ ਸਾਡੇ ਨਾਲ ਬਹੁਤ ਸਾਰੇ ਸਰੋਤੇ ਜੁੜੇ ਹੋਏ ਨੇ ਅਤੇ ਸਾਰਿਆਂ ਨੂੰ ਜੀ ਆਇਆਂ ਨੂੰ ਗੁਰਬਾਣੀ ਵਿਚਾਰ ਪ੍ਰੋਗਰਾਮ ਸਰਵਣ ਕਰ ਰਹੇ ਨੇ ਸਹਿਜ ਪਾਠ ਚੱਲ ਰਹੇ ਨੇ ਉਹਨਾਂ ਦੇ ਪਾਠ ਨਾਲ ਵੀ ਹੋ ਰਹੇ ਨੇ ਸੋ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਅਤੇ ਉਮੀਦ ਰੱਖਦੇ ਹਾਂ ਕਿ ਤੁਸੀਂ ਲਾਹਾ ਲੈ ਰਹੇ ਹੋਵੋਗੇ ਅਤੇ ਮੈਂ ਛੇਤੀ ਛੇਤੀ ਰਸੀਦ ਦੇ ਦਾਂ ਸਵੇਰ ਦੇ ਅਮਨ ਗਿੱਲ ਹੁਣੀ ਜੁੜੇ ਹੋਏ ਨੇ ਸਮੀਰ ਪਾਲ ਆਸਟਰੀਆ ਤੋਂ ਰਵਿੰਦਰ ਸਿੰਘ ਮੈਲਬਨ ਤੋਂ ਸੁਖਵਿੰਦਰ ਸੌਂਦ ਭਾਅ ਜੀ ਵਰਿੰਦਰ ਇੰਗਲੈਂਡ ਵਾਲੇ ਆ ਗਏ ਨੇ ਪ੍ਰੋਗਰਾਮ ਦੇ ਵਿੱਚ ਸੋ ਸਭ ਦਾ ਸਵਾਗਤ ਹੈ ਜੀ ਆਸਟ੍ਰੇਲੀਆ ਦੇ ਵਿੱਚ ਮੀਂਹ ਕਾਫੀ ਪੈ ਕੇ ਹਟੇ ਨੇ ਹੜ੍ਹ ਆਏ ਨੇ 3 ਸਟੇਟਾਂ ਦੇ ਵਿੱਚ ਉਸ ਤੋਂ ਪਹਿਲਾਂ ਕੁਈਨਜ਼ਲੈਂਡ ਦੇ ਵਿੱਚ ਕਾਫੀ ਨੁਕਸਾਨ ਹੋਇਆ ਕੇਲਿਆਂ ਦਾ ਫਾਰਮਿੰਗ ਦਾ ਨੌਰਥ ਕੁਈਨਜ਼ਲੈਂਡ ਦੇ ਵਿੱਚ ਸੋ ਇਹ ਬਰਸਾਤਾਂ ਦਾ ਸੀਜ਼ਨ ਚੱਲ ਰਿਹਾ ਹੈ ਇਸ ਸਾਲ ਪਿਛਲੇ ਸਾਲ ਦੀ ਤੁਲਨਾਵਾਂ ਦੇ ਨਾਲੋਂ ਜ਼ਿਆਦਾ ਮੀਂਹ ਪਏ ਨੇ ਇਸ ਨੂੰ ਐਲ ਨਿਨੀਆ ਇਫੈਕਟ ਕਹਿੰਦੇ ਨੇ ਜਾਣੀ ਕਿ ਮੀਂਹ ਜ਼ਿਆਦਾ ਪੈਂਦੇ ਆ ਸਮੁੰਦਰ 'ਚ ਗਰਮੀ ਹੋ ਜਾਂਦੀ ਆ ਉਹਦੇ ਨਾਲ ਮੀਂਹ ਧਰਤੀ 'ਤੇ ਜ਼ਿਆਦਾ ਪੈ ਜਾਂਦੇ ਨੇ ਜਲ ਥਲ ਮਈਅਲ ਇੱਕੋ ਹੋਇਆ ਪਿਆ ਬੜੇ ਨਹਿਰਾਂ ਜਿਹੜੀਆਂ ਨੇ ਉਹ ਪਾਣੀ ਦੇ ਨਾਲ ਭਰੀਆਂ ਪਈਆਂ ਨੇ ਮੀਂਹ ਵੈਸੇ ਹੁਣ ਕਿਤੇ ਹੋਰ ਪਏ ਨੇ ਅਤੇ ਪਰ ਹੜ੍ਹ ਜਿਹੜੇ ਆ ਜਿੱਥੇ ਨਹਿਰਾਂ ਦਾ ਬਹਾਅ ਚੱਲਦਾ ਉੱਧਰ ਆ ਰਹੇ ਨੇ ਪਾਣੀ ਦੀ ਗੱਲ ਕਰੀਏ ਤਾਂ ਮੈਂ ਪਾਣੀ ਬਾਰੇ ਚਿੰਤਨ ਕਰ ਰਿਹਾ ਸੀ ਅਸੀਂ ਪਾਣੀ ਕਹਿ ਦਿੱਤਾ ਜਨਰਲ ਫੋਰਮ ਦੇ ਵਿੱਚ ਜਿਹੜਾ ਮੂਲ ਤੱਤ ਹੈ ਪਾਣੀ ਦਾ ਉਹ ਹੈਗਾ ਜਲ 5 ਮੂਲ ਤੱਤ ਇਸ ਬ੍ਰਹਿਮੰਡ ਦੇ ਵਿੱਚ ਨੇ ਜਿਨ੍ਹਾਂ ਤੋਂ ਇਹ ਸ੍ਰਿਸ਼ਟੀ ਬਣਦੀ ਆ ਪਹਿਲੇ ਨੰਬਰ 'ਤੇ ਆਕਾਸ਼ ਫਿਰ ਉਸ ਤੋਂ ਥੋੜ੍ਹਾ ਜਿਹਾ ਭਾਰਾ ਤੱਤ ਹਵਾ, ਫਿਰ ਉਸ ਤੋਂ ਥੋੜ੍ਹਾ ਜਿਹਾ ਭਾਰਾ ਤੱਤ ਅਗਨ, ਫਿਰ ਉਸ ਤੋਂ ਥੋੜ੍ਹਾ ਜਿਹਾ ਫਲੂਇਡ ਦੇ ਭਾਰਾ ਤੱਤ ਜਲ, ਤੇ ਸਾਰਿਆਂ ਨਾਲੋਂ ਭਾਰਾ ਤੱਤ ਧਰਤੀ। ਇਹ ਪੰਜ ਤੱਤ ਨੇ, ਇਹਨਾਂ ਦੇ ਉੱਤੇ ਜੀਵ ਇਹਨਾਂ ਨੂੰ ਇਕੱਠਾ ਕਰਕੇ ਆਪਣਾ ਸਰੀਰ ਬਣਾਉਂਦਾ ਹੈ, ਪਰਮਾਤਮਾ ਇਹਨਾਂ ਤੋਂ ਕਾਇਨਾਤ ਬਣਾਉਂਦਾ ਹੈ। ਅਸਲ 'ਚ ਪੰਜ ਤੱਤ ਜਿਹੜੇ ਨੇ ਵੱਖਰੇ ਵੱਖਰੇ ਕੰਬੀਨੇਸ਼ਨਸ ਦੇ ਵਿੱਚ ਨੇ ਜਿਹੜੇ ਸਾਨੂੰ ਦਿਖਾਈ ਦੇ ਰਹੇ ਨੇ। ਹੁਣ ਸਾਰਿਆਂ ਨਾਲੋਂ ਇੰਪੋਰਟੈਂਟ ਤਾਂ ਵੈਸੇ ਤਾਂ ਸਾਰੇ ਇੰਪੋਰਟੈਂਟ, ਇਹਨਾਂ ਬਿਨਾਂ ਜੀਵ ਹੋ ਨਹੀਂ ਸਕਦਾ, ਪਰ ਜਲ ਨੂੰ ਬਹੁਤ ਮਹੱਤਤਾ ਦਿੱਤੀ ਗਈ ਆ। ਪਲਾਟ ਦੇ ਵਿੱਚ ਕਿੰਨੇ ਗ੍ਰਹਿ ਨੇ? ਉਹ ਸਾਰੀਆਂ ਧਰਤੀਆਂ ਨੇ। ਜਿਸ ਧਰਤੀ ਦੇ ਉੱਤੇ ਜਲ ਨਹੀਂ ਹੈਗਾ, ਉੱਥੇ ਲਾਈਫ ਜਿਹੜੀ ਆ ਪੋਸੀਬਲ ਨਹੀਂ ਹੈਗੀ। ਇਹ ਨਾਸਾ ਜਾਂ ਹੋਰ ਜਿਹੜੀ ਸਾਇੰਸ ਸਪੇਸ ਆਰਗਨਾਈਜੇਸ਼ਨ, ਇਹ ਮੰਨਦੀ ਹੈ ਕਿ ਜਲ ਤੋਂ ਬਿਨਾਂ, ਉਹ ਪਹਿਲਾ ਪ੍ਰੋਬ ਭੇਜਦੇ ਨੇ ਦੇਖਣ ਲਈ ਕਿ ਪਾਣੀ ਹੈ ਜਾਂ ਨਹੀਂ ਹੈ। ਸੋ ਉਹ ਪਾਣੀ ਦੇ ਆਧਾਰ ਦੇ ਉੱਤੇ ਜ਼ਿੰਦਗੀ ਨੂੰ ਮੋਨੀਟਰ ਕਰਦੇ ਨੇ। ਉਸ ਤੋਂ ਉਪਰੰਤ ਫਿਰ ਅਗਨ, ਹਵਾ, ਵਾਯੂਮੰਡਲ ਦੇਖਦੇ ਨੇ ਹੈਗਾ। ਆਕਾਸ਼ ਤੇ ਧਰਤੀ ਤਾਂ ਹੈ ਹੀ ਹੈ, ਇਹ ਤਾਂ ਉੱਥੇ ਹੈਗੇ ਨੇ, ਪਰ ਇਹ ਜਿਹੜੇ ਤਿੰਨ ਵਿਚਾਲੇ ਵਾਲੇ ਤੱਤ ਹੈ, ਇਹਨਾਂ ਕਰਕੇ ਲਾਈਫ ਜਿਹੜੀ ਆ ਉਹ ਨਿਰਧਾਰਤ ਹੁੰਦੀ ਆ। ਸੋ ਧਰਤੀ ਦੇ ਉੱਤੇ ਪੰਜੇ ਤੱਤ ਉਪਲਬਧ ਨੇ ਇਸ ਅਰਥ ਦੇ ਉੱਤੇ। ਹੁਣ ਇਹਦੇ ਵਿੱਚ ਜਿਹੜਾ ਜਲ ਹੈ, ਪਾਣੀ, ਉਹ ਇੰਪੋਰਟੈਂਟ ਹੈ, ਇੰਪੋਰਟੈਂਸ ਹੈ। ਪਵਨ ਗੁਰੂ ਪਾਣੀ ਪਿਤਾ। ਹੁਣ ਪੀਣ ਵਾਲਾ ਪਾਣੀ ਜਿਹੜਾ ਅਸੀਂ ਪਾਣੀ ਪੀਂਦੇ ਹਾਂ, ਉਹਦੀ ਬਹੁਤ ਮਹੱਤਤਾ ਆ। ਪਾਣੀ ਤੋਂ ਬਿਨਾਂ ਅਸੀਂ ਨਹੀਂ ਰਹਿ ਸਕਦੇ। ਜਲ ਬਿਨ ਸਾਖ ਕੁਮਲਾਵਤੀ। ਪਾਣੀ ਤੋਂ ਬਿਨਾਂ ਜਿਹੜੀ ਸ਼ਾਖ ਹੈ, ਡਾਹਣੀ ਹੈ ਜਾਂ ਬੂਟਾ ਹੈ, ਉਹ ਕੁਮਲਾ ਜਾਂਦਾ। ਇਸੇ ਤਰ੍ਹਾਂ ਅਸੀਂ ਵੀ ਉਸੇ ਸਿਧਾਂਤ ਦੇ ਉੱਤੇ ਚੱਲਦੇ ਹਾਂ। ਪੁਰਾਤਨ ਸਮਿਆਂ ਦੇ ਵਿੱਚ ਪਾਣੀ ਪਿਲਾਉਣਾ ਇੱਕ ਬਹੁਤ ਵੱਡਾ ਪੁੰਨ ਦਾ ਕੰਮ ਮੰਨਿਆ ਜਾਂਦਾ। ਹੁਣ ਵੀ ਹੈ ਸਾਡੇ ਧਾਰਮਿਕਤਾ ਵਿੱਚ, ਵੈਸੇ ਹੁਣ ਵੀ ਹੈ ਸਾਡੇ ਸਮਾਜ ਦੇ ਵਿੱਚ। ਪਰ ਜਿਸ ਤਰ੍ਹਾਂ ਕੋਰਪੋਰੇਟ ਕਲਚਰ ਆ ਰਿਹਾ ਹੈ, ਜਿਸ ਤਰ੍ਹਾਂ ਲਾਲਚਪਣਾ ਆ ਰਿਹਾ ਹੈ, ਇਹ ਮੁੱਢਲੇ ਜਿਹੜੇ ਹਿਊਮਨ ਜਾਂ ਕਹਿ ਲਓ ਕਿ ਲਾਈਫ ਨੂੰ ਸਸਟੇਨ ਕਰਨ ਦੇ ਲਈ ਵਸਤੂਆਂ ਰੱਬ ਨੇ ਆਪ ਬਣਾਈਆਂ ਹੋਈਆਂ ਨੇ, ਆਪ ਦਿੱਤੀਆਂ ਹੋਈਆਂ ਨੇ, ਉਹਨਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਹੜੀ ਕਿ ਸਰਾਸਰ ਫੰਡਾਮੈਂਟਲੀ ਰੋਂਗ ਹੈ। ਵੈਸੇ ਤਾਂ ਇਹ ਹੁਣ ਤੋਂ ਨਹੀਂ, ਪਹਿਲਾਂ ਵੀ ਤੁਸੀਂ ਦੇਖਿਆ ਹੋਣਾ ਰਾਜਸਥਾਨ ਜਾਂ ਹੋਰ ਇਲਾਕਿਆਂ ਦੇ ਵਿੱਚ ਖੂਹਾਂ ਦੇ ਵਿੱਚ ਜ਼ਹਿਰ ਪਾ ਦਿੱਤੀ ਜਾਂਦੀ ਸੀ, ਪਾਣੀ ਤੋਂ ਵਾਂਝੇ ਕਰ ਦਿੱਤਾ ਜਾਂਦਾ ਸੀ, ਪਾਣੀ ਨੂੰ ਕੰਟਰੋਲ ਕੀਤਾ ਜਾਂਦਾ ਸੀ, ਜਨਤਾ ਨੂੰ ਕੰਟਰੋਲ ਕਰ ਲਏ ਉਹਨਾਂ ਨੂੰ ਆਪਣੇ ਅਧੀਨ ਕਰਨ ਦੇ ਲਈ। ਪਰ ਫਿਰ ਵੀ ਇਹ ਮਤਲਬ ਇਹ ਆਈਸੋਲੇਟਡ ਕੇਸ ਸਨ। ਆਮ ਤੌਰ 'ਤੇ ਸਾਨੂੰ ਸਾਡੇ ਧਰਮ ਨੇ, ਸਾਡੇ ਪੁਰਖਾਂ ਨੇ, ਸਿੱਧ ਪੁਰਖਾਂ ਨੇ, ਗੁਰੂਆਂ ਨੇ ਸਾਨੂੰ ਇਹ ਦੱਸਿਆ ਹੈ ਕਿ ਜਲ ਦੀ ਸੇਵਾ ਕਰਨੀ ਹੈ, ਕੋਈ ਜਲ ਤੋਂ ਵਾਂਝਾ ਨਾ ਰਹਿ ਜਾਵੇ, ਪਸ਼ੂ ਪੰਛੀਆਂ ਨੂੰ ਵੀ ਜਲ ਦੇਣਾ ਹੈ, ਇਹ ਉਹਨਾਂ ਦਾ ਮੁੱਢਲਾ ਰਾਈਟ ਹੈ। ਖੂਹ ਲਵਾਉਂਦੇ ਸੀ ਲੋਕ, ਪਾਣੀ ਪਿਲਾਉਂਦੇ ਸੀ, ਛਬੀਲਾਂ ਲਾਉਂਦੇ ਸੀ। ਕਦੇ ਅਸੀਂ ਬੋਰਨ ਹੋਏ ਹਾਂ 70ਵਿਆਂ ਦੇ ਵਿੱਚ, ਤੇ ਕਦੇ ਸੋਚਿਆ ਨਹੀਂ ਸੀਗਾ ਜ਼ਿੰਦਗੀ ਦੇ ਵਿੱਚ ਵੀ ਪਾਣੀ ਵੀ ਕਦੇ ਮੁੱਲ ਮਿਲੂਗਾ। ਔਰ ਅੱਜ ਪਾਣੀ ਦੇ ਬਿੱਲ ਆ ਰਹੇ ਨੇ, ਬਿੱਲ ਤਾਂ ਚਲੋ ਠੀਕ ਹੈ, ਤੁਸੀਂ ਪੰਪਿੰਗ ਕੋਸਟ ਲੈ ਲਓ, ਪਰ ਜਿਹੜਾ ਬੋਤਲਾਂ ਦਾ ਕਲਚਰ ਹੈ, ਤੁਸੀਂ ਸਾਡੇ ਪਿੰਡ ਜਾ ਕੇ ਦੇਖ ਲਓ, ਕਿਤੇ ਹੋਰ ਦੇਖ ਲਓ, ਮੋੜਾਂ 'ਤੇ ਪਿੰਡ 'ਚ ਦੋ ਤਿੰਨ ਇਹੋ ਜਿਹੇ ਨਲਕੇ ਹੁੰਦੇ ਸੀ ਸਾਂਝੇ, ਜਿੱਥੇ ਨਲਕੇ ਲੱਗੇ ਹੁੰਦੇ ਸੀ। ਘਰ ਘਰ ਤਾਂ ਹੁੰਦਾ ਹੀ ਸੀਗਾ, ਪਰ ਮੋੜਾਂ 'ਤੇ ਵੀ ਨਲਕੇ ਲੱਗੇ ਹੁੰਦੇ ਸੀ, ਚਵੱਚੇ ਲੱਗੇ ਹੁੰਦੇ ਸੀ, ਤੁਸੀਂ ਉੱਤੇ ਰਾਹੀ ਜਿਹੜੇ ਆਉਂਦੇ ਜਾਂਦੇ ਪਾਣੀ ਪੀਂਦੇ ਸੀ। ਸਾਡਾ ਘਰ ਸੜਕ ਦੇ ਨਾਲ ਹੁੰਦਾ ਸੀ, ਅਤੇ ਸੜਕ ਦੇ ਉੱਤੇ ਬੰਬੀ ਜਾਂ ਮੋਟਰ ਲੱਗੀ ਹੁੰਦੀ ਸੀ, ਔਰ ਕੋਈ ਹੋਊਗਾ ਗਰਮੀ ਨਾਲ ਉੱਥੇ ਰੁਕ ਕੇ ਚੱਲਦੀ ਮੋਟਰ 'ਤੇ ਪਾਣੀ ਨਾ ਪੀਂਦਾ ਹੋਵੇਗਾ। ਕੋਈ ਬੋਤਲ ਨਹੀਂ ਸੀ ਚੁੱਕਦਾ, ਕੋਈ ਪਾਣੀ ਨਹੀਂ ਸੀ ਚੁੱਕਦਾ, ਪਾਣੀ ਦੀ ਬੋਤਲ ਹੀ ਨਹੀਂ ਸੀ ਹੁੰਦੀ। ਸੋ ਇਹ ਜੋ ਕਲਚਰ ਚੇਂਜ ਹੋਇਆ, ਪਾਣੀ ਤੋਂ ਪੈਸੇ ਬਣਾਉਣ ਦੀ ਬਿਰਤੀ ਜਿਹੜੀ ਹੈ ਚੱਲੀ ਹੈ, ਇਹ ਬਹੁਤ ਘਾਤਕ ਹੈ। ਦੁਨੀਆ ਦੇ ਵਿੱਚ ਸੁਣਨ ਚ ਆਇਆ ਕਿ ਸਿਰਫ ਦੋ ਦੇਸ਼ ਨੇ ਜਿਹੜੇ ਆਪਣੇ ਪਾਪੂਲੇਸ਼ਨ ਨੂੰ ਮੁਫਤ ਪਾਣੀ ਉਪਲਬਧ ਕਰਾ ਰਹੇ ਨੇ, ਉਹਨਾਂ ਦੇ ਵਿੱਚੋਂ ਇੱਕ ਹੈ ਆਇਰਲੈਂਡ, ਦੂਜਾ ਹੈਗਾ ਤੁਰਕਮਨਿਸਤਾਨ। ਇਹੀ ਦੋ ਕੰਟਰੀ ਹੈ ਜਿੱਥੇ ਪਾਣੀ ਜਿਹੜਾ ਆ ਉਹ ਮੁਫਤ ਆਪਣੀ ਜਨਤਾ ਨੂੰ ਸਰਕਾਰ ਉਪਲਬਧ ਕਰਾਉਂਦੀ ਹੈ। ਪਰ ਆਇਰਲੈਂਡ ਦੀ ਸਰਕਾਰ ਨੇ ਵੀ ਬਿੱਲ ਲਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ 5-6 ਸਾਲ ਪਹਿਲਾਂ ਉੱਥੇ ਬੜਾ ਵਿਵਾਦ ਚੱਲਿਆ ਸੀ, ਬੜੇ ਪ੍ਰਦਰਸ਼ਨ ਹੋਏ ਸੀ। ਇਹ ਕੋਈ ਗੱਲ ਨਹੀਂ ਹੈਗੀ, ਮਤਲਬ ਆਸਟ੍ਰੇਲੀਆ 'ਚ ਵੀ ਪਾਣੀ ਦਾ ਬਿੱਲ ਆਉਂਦਾ, ਜਿਹੜੇ ਟੂਟੀਆਂ ਚੱਲਦੀਆਂ ਨੇ ਜਾਂ ਹੋਰ ਹੈ ਉਹਦੇ ਨਾਲ ਜਿਹੜਾ ਪਾਣੀ ਦੀ ਵੇਸਟੇਜ ਘੱਟਦੀ ਹੈ ਵੈਸੇ ਤਾਂ, ਕਿ ਜਿਹੜਾ ਪਬਲਿਕ ਸਰਮਾਇਆ ਉਹਨੂੰ ਘੱਟ ਯੂਜ਼ ਕੀਤਾ ਜਾਵੇ। ਪਰ ਇਹ ਬਾਈ ਲਾਅ ਬਾਈ ਫੋਰਸ ਨਹੀਂ ਹੋਣਾ ਚਾਹੀਦਾ, ਇਹ ਸਾਡੇ ਬਿਲਟਨ ਹੋਣਾ ਚਾਹੀਦਾ ਆ, ਇਹ ਸਾਡੇ ਧਰਮ ਦੇ ਵਿੱਚ ਹੋਣਾ ਚਾਹੀਦਾ, ਸਾਡੇ ਸਕੂਲਾਂ ਦੇ ਵਿੱਚ ਇਹ ਸਾਨੂੰ ਸਿਖਾਇਆ, ਟ੍ਰੇਨਿੰਗ ਹੋਣੀ ਚਾਹੀਦੀ ਕਿ ਪਾਣੀ ਦੀ ਬੱਚਤ ਕਿੱਦਾਂ ਕਰਨੀ, ਪਾਣੀ ਦੀ ਵੈਲਿਊ ਕੀ ਆ। ਉਹ ਸਾਡੀ ਇਗਨੋਰੈਂਸ ਜਿੱਥੇ ਫੇਲ ਹੋਏ ਆ, ਸਰਕਾਰ ਪੜ੍ਹਾ ਨਹੀਂ ਰਹੀ ਵੀ ਪਾਣੀ ਨੂੰ ਕਿੱਦਾਂ ਬਚਾਉਣਾ ਆ, ਬਿੱਲ ਲਾ ਰਹੀ ਆ ਤਾਂ ਕਿ ਤੁਸੀਂ ਪਾਣੀ ਕੋਈ ਨਹੀਂ ਵਰਤੀ ਜਾਓ, ਬਿੱਲ ਦੇਈ ਜਾਓ, ਰੌਲਾ ਪੈਸੇ ਦਾ ਆ। ਕਿ ਤੁਹਾਡੀ ਇਗਨੋਰੈਂਸ ਜਿਹੜੀ ਆ ਕੋਈ ਗੱਲ ਨਹੀਂ, ਪਾਣੀ ਪਾਣੀ ਥੋੜ੍ਹਾ ਬਚਣਾ ਆ, ਸਾਨੂੰ ਪੈਸੇ ਆਉਣੇ ਚਾਹੀਦੇ ਆ ਉਹਦੇ। ਸੋ ਅਗਰ ਰੀਅਲੀ ਰੀਅਲੀ ਪਾਣੀ ਬਚਾਉਣਾ ਆ, ਪਾਣੀ ਦੀ ਸੇਵਿੰਗ ਕਰਨੀ ਆ, ਤਾਂ ਉਸ ਦੇ ਮਹੱਤਤਾ ਦੇ ਬਾਰੇ ਸਾਨੂੰ ਮੁੱਢਲੇ ਤੌਰ 'ਤੇ ਛੋਟੇ ਹੁੰਦੇ ਤੋਂ ਹੀ ਇਹੋ ਜਿਹੇ ਕੰਮ ਕਰਨੇ ਚਾਹੀਦੇ ਆ, ਇਹੋ ਜਿਹੇ ਐਕਸ਼ਨ ਕਰਨੇ ਚਾਹੀਦੇ ਆ ਕਿ ਅਸੀਂ ਪਾਣੀ ਦੀ ਕਦਰ ਕਰ ਸਕੀਏ। ਪਾਣੀ ਨੂੰ ਦੇਵਤਾ ਮੰਨਿਆ ਗਿਆ ਅਤੇ ਉਹ ਇਹ ਦੇਵਨਹਾਰ ਹੈ, ਸਾਡੇ ਅੰਦਰ ਇਹ ਹੋਣੀ ਚਾਹੀਦੀ ਆ। ਇਸੇ ਤਰ੍ਹਾਂ ਸਾਡੀ ਧਰਤੀ ਦੀ ਜਿਹੜੀ ਆ, ਧਰਤੀ ਦੇ ਲਈ ਦੇਖੋ ਤੁਸੀਂ, ਰੇਤਾ ਜਿਹੜਾ ਉਹ ਵੀ ਧਰਤੀ ਆ, ਸਿਲੀਕੋਨ ਹੈ, ਮਿੱਟੀ ਆ। ਲੋਕਾਂ ਨੇ ਮਤਲਬ ਪਹਿਲਾਂ ਆਮ ਜਿੱਥੋਂ ਮਰਜ਼ੀ ਤੁਸੀਂ ਰੇਤਾ ਲਿਓ, ਘਰ ਬਣਾ ਲਓ, ਜੋ ਮਤਲਬ ਉਹਦੇ 'ਚੋਂ ਬਿਜ਼ਨਸ ਬਣਾਇਆ, ਰੇਤੇ 'ਚੋਂ ਮਾਫੀਆ ਚੱਲਿਆ, ਕਿੰਨੇ ਮਤਲਬ ਉਹਦੇ 'ਚੋਂ ਪੈਸੇ ਬਣਾ ਰਹੇ ਨੇ ਦੋ ਨੰਬਰ ਦੇ, ਕੁਦਰਤੀ ਸੋਮਿਆਂ ਨੂੰ ਵੇਚ ਵੇਚ ਕੇ, ਮਾਈਨਿੰਗ ਕਰ ਕਰਕੇ ਧੱਕੇ ਦੇ ਨਾਲ। ਇਹ ਜਿਹੜੀ ਮਿੱਟੀ ਹੈ ਨਾ, ਇਹ ਜਿਹੜਾ ਮਿੱਟੀ ਪਾਣੀ ਹੈ, ਇਹ ਕੁਦਰਤੀ ਸੋਮੇ ਨੇ, ਇਹ ਆਪਣੀ ਮੁੱਢਲੀ ਅਵਸਥਾ ਦੇ ਵਿੱਚ ਆ ਜਾਂਦੇ ਨੇ, ਰੱਬ ਇਹਨਾਂ ਨੂੰ ਲੈ ਆਉਂਦਾ ਕਿਸੇ ਨਾ ਕਿਸੇ ਤਰੀਕੇ ਨਾਲ। ਹੁਣ ਹੜ੍ਹ ਆਏ ਨੇ, ਸਾਰਾ ਕੁਝ ਜਲ ਥਲਿਕ ਹੋ ਗਿਆ, ਸਾਫ਼ ਕਰਤਾ। ਇਸੇ ਤਰ੍ਹਾਂ ਜਦੋਂ ਭੂਚਾਲ ਆਉਂਦਾ, ਮਿੱਟੀ ਉੱਤੋਂ ਦੇ ਥੱਲੇ ਹੋ ਜਾਂਦੀ ਆ, ਸਾਰਾ ਕੁਝ ਸਹੀ ਹੋ ਜਾਂਦਾ, ਮੁੜ ਕੇ ਹਵਾ ਹਨੇਰੀ ਆਉਂਦੀ ਆ, ਸਭ ਕੁਝ ਸਹੀ ਹੋ ਜਾਂਦਾ। ਕੁਦਰਤ ਆਪਣੇ ਆਪ ਨੂੰ ਕਰੈਕਟ ਕਰ ਲੈਂਦੀ ਹੈ ਥੋੜ੍ਹੀ ਦੇਰ ਬਾਅਦ, ਜਦੋਂ ਬੰਦਾ ਜਿਹੜਾ ਆ ਉਸਨੂੰ ਬਹੁਤ ਜ਼ਿਆਦਾ ਖੱਜਲ ਕਰ ਦੇਵੇ ਜਾਂ ਗੰਦਲੀ ਹੋ ਜਾਵੇ ਜਾਂ ਜੀਵ ਜਿਹੜੇ ਨੇ ਉੱਥੇ ਰਹਿਣ ਦੇ ਕਾਬਲ ਨਾ ਰਹਿਣ, ਤਾਂ ਕੁਦਰਤ ਉਹਨੂੰ ਸਾਫ਼ ਕਰ ਲੈਂਦੀ ਆ। ਇਹ ਕੁਦਰਤ ਦਾ ਸੁਭਾਅ ਆ। ਹੁਣ ਅਸੀਂ ਇੰਨੇ ਸਿਸਟਮ ਬਣਾਈ ਜਾ ਰਹੇ ਹਾਂ ਪਾਣੀਆਂ ਨੂੰ ਵੇਚਣ ਦੇ, ਉਹ ਤੋਂ ਪਹਿਲਾਂ ਜਿਹੜੇ ਆ ਮੁੱਢ ਕਦੀਮ ਤੋਂ ਚੱਲਦੇ ਆ ਗਏ, ਅਸੀਂ ਇੱਟਾਂ ਬਣਾ ਲਈਆਂ, ਕੋਠੇ ਬਣਾ ਲਏ, ਕੋਠੀਆਂ ਬਣਾ ਲਈਆਂ, ਮਹਿਲ ਬਣਾ ਲਏ, ਬਣਾ ਕੇ ਅਸੀਂ ਸਾਰੀ ਉਮਰ ਬਣਾਈ ਜਾਂਦੇ, ਉਹਨੂੰ ਮੇਨਟੇਨ ਕਰੀ ਜਾਂਦੇ, ਅਖੀਰ ਨੂੰ ਕੀ ਆ, ਇੱਦਾਂ ਹੀ ਰਹਿ ਜਾਂਦਾ ਸਾਰਾ ਕੁਛ ਖੜਾ ਹੀ। ਕਿੱਡੇ ਕਿੱਡੇ ਖੰਡਰ ਤੁਸੀਂ ਦੇਖੇ ਹੋਣੇ ਆ, ਜਿਹਨਾਂ ਨੂੰ ਅਸੀਂ ਦੇਖਣ ਜਾਂਦੇ ਹਾਂ, ਵੱਡੇ ਵੱਡੇ ਕਿਲੇ ਜਿਹੜੇ ਖਾਲੀ ਪਏ ਆ, ਕਿੱਥੇ ਗਏ ਉਹ ਰਾਜੇ, ਕਿੱਥੇ ਗਏ ਉਹਨਾਂ ਨੂੰ ਬਣਾਉਣ ਵਾਲੇ। ਕੱਲ ਹੀ ਮੈਂ ਸ਼ਲੋਕ ਸੁਣ ਰਿਹਾ ਸੀ ਬਾਬਾ ਫਰੀਦ ਜੀ ਦੇ, ਕੰਮ ਕਰ ਰਿਹਾ ਸੀ ਮੈਂ ਡੈਮ ਦੇ ਉੱਤੇ, ਫਿਲਟਰ ਦੀ ਪ੍ਰੋਗਰਾਮਿੰਗ ਕਰ ਰਿਹਾ ਸੀ, ਘੰਟਾ ਕੁ ਲੱਗਣਾ ਸੀ ਮੇਰਾ, ਅਤੇ ਕੁਦਰਤੀ ਬਲੂਟੁੱਥ ਜੁੜ ਕੇ ਗੱਡੀ ਦੇ ਵਿੱਚ ਸ਼ਲੋਕ ਚੱਲ ਰਹੇ ਸੀਗੇ। ਮੈਨੂੰ ਬੜਾ ਚੰਗਾ ਲੱਗਿਆ, ਮੈਂ ਥੋੜ੍ਹੀ ਜਿਹੀ ਹੋਰ ਉੱਚੀ ਕਰ ਲਏ। ਫੀਲਡ ਦੇ ਵਿੱਚ ਪਾਣੀ ਨਾਲ ਜਦੋਂ ਜਲ ਦੇ ਨਾਲ ਮੇਲ ਹੋ ਕੇ ਉਹ ਭਾਈ ਸਾਹਿਬ ਦੀ ਸੁੰਦਰ ਆਵਾਜ਼ ਦੇ ਵਿੱਚ ਸ਼ਲੋਕ ਚੱਲ ਰਹੇ ਸੀ, ਅਤੇ ਬੜਾ ਆਨੰਦ ਆ ਰਿਹਾ ਸੀ, ਇਕਾਂਤ ਸੀ, ਸ਼ਾਂਤ ਸੀ। ਦੁਪਹਿਰ ਦੇ 11:30 ਵਜੇ ਹੋਣਗੇ, ਅਤੇ ਸ਼ਲੋਕ ਆਇਆ। ਇਹ ਵਿਚਾਰ ਮੇਰੇ ਦਿਲ ਦੇ ਵਿੱਚ ਉਦੋਂ ਆਇਆ, ਫਰੀਦਾ ਕੋਠੇ ਮੰਡਪ ਮਾੜੀਆਂ ਏਤ ਨ ਲਾਏ ਚਿੱਤ, ਮਿੱਟੀ ਪਈ ਅਤੋਲਵੀ ਕੋਈ ਨਾ ਹੋ ਸੀ ਮਿੱਤ। ਕਹਿੰਦੇ ਜਿਹੜੇ ਅਸੀਂ ਕੋਠੇ ਮੰਡਪ ਮਾੜੀਆਂ ਬਣਾਏ ਨੇ, ਬਣਾਓ ਰਹੋ ਉਹਦੇ ਵਿੱਚ, ਪਰ ਇਹਨਾਂ ਵਿੱਚ ਚਿੱਤ ਨਾ ਲਾਓ, ਇੰਨਾ ਇਹਨਾਂ ਨਾਲ ਇੰਨਾ ਮੋਹ ਪਿਆਰ ਨਾ ਕਰੋ। ਇਹ ਮਿੱਟੀ ਹੈ, ਮਿੱਟੀ ਪਈ ਅਤੋਲਵੀ, ਧਰਤੀ ਨੂੰ ਤੋਲਿਆ ਨਹੀਂ ਜਾ ਸਕਦਾ, ਧਰਤੀ ਤੱਤ ਨੂੰ, ਕਿਉਂਕਿ ਸਾਰਿਆਂ ਨੂੰ ਭਾਰਾ ਆ। ਇਹਨੂੰ ਤੋਲਣ ਦੇ ਲਈ ਕਿਹੜੀ ਤੱਕੜੀ ਬਣੇਗੀ? ਕਿਸ ਮਟੀਰੀਅਲ ਦੀ ਬਣੇਗੀ? ਉਹ ਵੀ ਧਰਤੀ ਦੀ ਹੋਏਗੀ। ਤੋਲੇਗਾ ਕੌਣ? ਮਿੱਟੀ ਪਈ ਅਤੋਲ ਵੀ ਕੋਈ ਨਾ ਹੋਸੀ ਮਿੱਤ। ਇਹ ਬੇਸ਼ੁਮਾਰ ਮਿੱਟੀ ਪਈ ਆ ਇਹ, ਜਿਹੜੀ ਇਕੱਠੀ ਕਰਕੇ ਅਸੀਂ ਇੱਕ ਕੋਠਾ ਬਣਾ ਲਿਆ, ਮਹਿਲ ਬਣਾ ਲਏ, ਕੋਠੀ ਬਣਾ ਲਈ। ਅਤੋਲ ਵੀ ਮਿੱਟੀ 'ਚੋਂ ਇੱਕ ਅਤੋਲ ਕੱਢ ਕੇ, ਬਹੁਤਾ ਚਿੱਤ ਨਾ ਲਾਓ ਇਹਦੇ 'ਚ। ਜਦੋਂ ਕਿਤੇ ਇਸ ਤਰ੍ਹਾਂ ਕੰਮ ਕਰਦੇ ਹਾਂ, ਸ਼ਲੋਕ ਚੱਲਦਾ ਆ, ਗੁਰਬਾਣੀ ਚੱਲਦੀ ਆ, ਸਹਿਜ ਸੁਭਾਅ ਨਾਲ ਇਹ ਧਿਆਨ ਉਹਦੇ ਵਿੱਚ ਲੱਗ ਜਾਂਦਾ ਹੈ ਤਾਂ ਗੱਲਾਂ ਸਮਝ ਆ ਜਾਂਦੀਆਂ। ਮਹਾਰਾਜ ਆਪਣੇ ਆਪ ਹੀ ਪ੍ਰਕਾਸ਼ ਕਰ ਦਿੰਦਾ ਅੰਦਰ। ਸੋ ਇਹ ਮੇਰਾ ਵਿਚਾਰ ਹੈ ਜਿਹੜਾ ਮੈਂ ਅੱਜ ਤੁਹਾਡੇ ਨਾਲ ਸਾਂਝਾ ਕੀਤਾ ਹੈ। ਕੱਲ੍ਹ ਕੰਮ ਦੇ ਦੌਰਾਨ ਡੈਮ 'ਤੇ ਕੰਮ ਕਰਦੇ ਹੋਇਆਂ, ਜਲ ਦੇ ਨਾਲ ਜਲ ਹੁੰਦੇ ਹੋਏ ਮਹਾਰਾਜ ਨੇ ਆਪ ਅੰਦਰ ਪ੍ਰਕਾਸ਼ ਕੀਤਾ, ਜਿਹੜਾ ਮੈਂ ਤੁਹਾਡੇ ਨਾਲ ਅੱਜ ਸਾਂਝਾ ਕੀਤਾ। ਉਮੀਦ ਰੱਖਦੇ ਹਾਂ ਤੁਹਾਨੂੰ ਪਸੰਦ ਆਇਆ ਹੋਵੇਗਾ। ਅਤੇ ਲਓ ਫਿਰ ਤੁਹਾਨੂੰ ਇੱਕ ਹੁਣ ਗੀਤ ਸੁਣਾਉਂਦੇ ਹਾਂ, ਪ੍ਰਭ ਗਿੱਲ ਦੀ ਆਵਾਜ਼ ਦੇ ਵਿੱਚ। ਇਹ ਗੀਤ ਸਾਡੇ ਮਿੱਤਰ ਪਿਆਰੇ ਸਮੀਰ ਪੌਲ ਆਸਟਰੀਆ ਵਾਲਿਆਂ ਨੇ ਫਰਮਾਇਸ਼ ਕੀਤਾ। ਆਓ ਗੀਤ ਦਾ ਆਨੰਦ ਮਾਣਦੇ ਹਾਂ। ਸ਼ੁਕਰਦਾਤਿਆ ਤੇਰਾ ਸ਼ੁਕਰਦਾਤਿਆ। ਪ੍ਰਭ ਗਿੱਲ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ ਅਤੇ ਯੋਗੀ ਕੁਮਾਰ ਸਾਡੇ ਨਾਲ ਜੁੜੇ ਨੇ ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕੀ ਹਾਲ ਚਾਲ ਹੈ ਪਿਆਰਿਓ? ਅਤੇ ਉਹਨਾਂ ਨੇ ਇੱਕ ਸ਼ਲੋਕ ਸਾਂਝਾ ਕੀਤਾ ਬਾਬਾ ਫਰੀਦ ਜੀ ਦਾ, ਸ਼ਾਇਦ ਇਹ ਗੁਰਬਾਣੀ ਦਾ ਸ਼ਲੋਕ ਨਹੀਂ ਹੈ ਪਰ ਬਹੁਤ ਖੂਬਸੂਰਤ ਹੈ। ਵੇਖ ਫਰੀਦਾ ਮਿੱਟੀ ਖੁੱਲ੍ਹੀ, ਮਿੱਟੀ ਉੱਤੇ ਮਿੱਟੀ ਡੁੱਲੀ, ਮਿੱਟੀ ਹੱਸੇ ਮਿੱਟੀ ਰੋਵੇ, ਅੰਤ ਮਿੱਟੀ ਦਾ ਮਿੱਟੀ ਹੋਵੇ। ਇੱਕ ਹੋਰ ਸ਼ਲੋਕ ਮੈਨੂੰ ਯਾਦ ਆ ਗਿਆ ਇਸੀ ਥੀਮ ਤੋਂ ਜਿਹੜਾ ਯੋਗੀ ਕੁਮਾਰ ਉਹਨਾਂ ਨੇ ਭੇਜਿਆ ਕਿ ਗੁਰਬਾਣੀ ਦੇ ਵਿੱਚ ਹੀ ਸ਼ਲੋਕ ਹੈ। ਕੋਠੇ ਮੰਡਪ ਮਾੜੀਆਂ ਜਿਹੜੀਆਂ ਅਸੀਂ ਬਣਾ ਰਹੇ ਨੇ, ਘਰ ਬਾਰ ਅਸੀਂ ਬੜਾ ਮਾਣ ਕਰੀਦਾ ਸਾਰੀ ਉਮਰ। ਬਾਬਾ ਜੀ ਕਹਿੰਦੇ ਨੇ ਕਿ ਫਰੀਦਾ ਕੋਠੇ ਮੰਡਪ ਮਾੜੀਆਂ ਉਸਾਰੇਂਦੇ ਵੀ ਗਏ। ਕਹਿੰਦੇ ਇਹ ਕੋਠੇ ਮੰਡਪ ਮਾੜੀਆਂ ਵੀ ਗਈਆਂ ਅਤੇ ਇਹਨਾਂ ਨੂੰ ਬਣਾਉਣ ਵਾਲੇ ਵੀ ਗਏ। ਫਰੀਦਾ ਕੋਠੇ ਮੰਡਪ ਮਾੜੀਆਂ ਉਸਾਰੇਂਦੇ ਵੀ ਗਏ, ਕੂੜਾ ਸੌਦਾ ਕਰ ਗਏ ਗੋਰੀ ਆਏ ਪਏ। ਇਹ ਕੂੜਾ ਸੌਦਾ ਕਰ ਗਏ ਅਸੀਂ, ਕੂੜਾ ਸੌਦਾ ਕਰ ਲਿਆ, ਜ਼ਿੰਦਗੀ ਖਰਾਬ ਕਰ ਲਈ ਬਣਾ ਬਣਾ ਕੇ, ਉਹਦੇ 'ਤੇ ਮਾਣ ਕਰ ਕਰਕੇ। ਇਹ ਕੂੜਾ ਸੌਦਾ, ਵਧੀਆ ਸੌਦਾ ਨਹੀਂ ਹੈਗਾ। ਗੋਰੀ ਇਹ ਖੀਰ ਨੂੰ ਮਿੱਟੀ ਦੇ ਵਿੱਚ ਹੀ ਪੈ ਗਿਆ। ਗੋਰੀ ਹੁੰਦਾ ਕਬਰਾਂ, ਕਬਰਸਤਾਨ, ਅਤੇ ਮਿੱਟੀ ਨੂੰ ਚੱਕ ਚੱਕ ਕੇ ਤਾਂ ਉੱਤੇ ਲੈ ਕੇ ਜਾਂਦੇ ਰਹੇ, ਕੋਠੇ ਬਣਾਉਂਦੇ ਰਹੇ, ਛੱਤਾਂ ਲਾਉਂਦੇ ਰਹੇ, ਅਤੇ ਅਖੀਰ ਨੂੰ ਆ ਕੇ ਮਿੱਟੀ ਦੇ ਹੇਠਾਂ ਪੈ ਗਏ, ਕਬਰ ਦੇ ਵਿੱਚ, ਜਿੱਥੋਂ ਮਿੱਟੀ ਪੱਟੀ ਸੀ ਉਹਦੇ ਵਿੱਚ ਹੀ ਆ ਕੇ ਪੈ ਗਏ। ਦੇਖੋ ਕਿ ਵਰਤਾਂਤ ਅਸੀਂ ਬਣਾਇਆ ਹੋਇਆ। ਬਹੁਤ ਸਾਰੇ ਸੱਜਣ ਮਿੱਤਰ ਜੁੜ ਰਹੇ ਨੇ ਪਰ ਪਹਿਲਾਂ ਆਪਾਂ ਮੌਸਮ ਦੀ ਜਾਣਕਾਰੀ ਲੈ ਲਈਏ। ਕੇਨਸ ਦੇ ਵਿੱਚ ਅੱਜ ਮੀਂਹ ਦੱਸਿਆ ਜਾ ਰਿਹਾ, 31 ਡਿਗਰੀ ਤਾਪਮਾਨ। ਬ੍ਰਿਸਬਨ ਦੇ ਵਿੱਚ 31 ਡਿਗਰੀ, ਕੌਫਸਾਰਬ ਦੇ ਵਿੱਚ 28 ਡਿਗਰੀ, ਸਿਡਨੀ ਦੇ ਵਿੱਚ 25 ਡਿਗਰੀ, 21 ਡਿਗਰੀ ਜਾਏਗਾ ਕੈਨਬਰਾ ਦੇ ਵਿੱਚ। ਮੌਸਮ ਤਕਰੀਬਨ ਸਾਫ਼ ਹੀ ਰਹੇਗਾ ਈਸਟ ਕੋਸਟ ਉੱਤੇ। ਮੈਲਬਨ 20 ਡਿਗਰੀ, ਐਡਲੇਡ 22 ਡਿਗਰੀ, ਉੱਥੇ ਵੀ ਸਾਫ਼ ਹੀ ਰਹੇਗਾ। ਪਰਥ ਦਿਨ ਸਾਫ਼ ਰਹੇਗਾ 31 ਡਿਗਰੀ, ਡਾਰਵਿਨ ਗਰਜਨ ਛਿੱਟਾ ਪੈਣ ਦੀ ਸੰਭਾਵਨਾ 34 ਡਿਗਰੀ, ਹਲਕੇ ਬੱਦਲ ਐਲੇ ਸਪਰਿੰਗ ਦੇ ਵਿੱਚ ਹੋ ਸਕਦੇ ਨੇ 32 ਡਿਗਰੀ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 20 ਡਿਗਰੀ ਤਾਪਮਾਨ ਹੈ ਔਰ ਦਿਨਾਂ ਨੂੰ 34 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਜੀ। ਵਿਜੇ ਵਿਰਦੀ ਜੀ ਸਾਡੇ ਨਾਲ ਸ਼ਾਮਿਲ ਹੋਏ ਨੇ ਅਤੇ ਉਹ ਹੋਲਾ ਮਹੱਲਾ ਦੀ ਸਾਰਿਆਂ ਨੂੰ ਮੁਬਾਰਕਾਂ ਦੇ ਰਹੇ ਨੇ। ਕੱਲ੍ਹ ਨੂੰ ਹੈ ਜੀ ਹੋਲੀ ਅਤੇ ਪਰਸੋਂ ਨੂੰ ਹੋਲਾ। ਪੰਮਾ ਸਿੰਘ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਸ਼ੁਭ ਸਵੇਰ ਸਾਰਿਆਂ ਨੂੰ ਮੇਰੇ ਵੱਲੋਂ ਸ਼ੁਕਰਦਾਤਿਆ। ਹਾਂਜੀ ਪੰਮਾ ਸਿੰਘ ਜੀ, ਕਈ ਸੱਜਣ ਮਿੱਤਰ ਕਾਫੀ ਬਿਜ਼ੀ ਨੇ ਅੱਜ ਕੱਲ੍ਹ ਅਤੇ ਇਸ ਕਰਕੇ ਉਹਨਾਂ ਦੀ ਸ਼ਮੂਲੀਅਤ ਪ੍ਰੋਗਰਾਮ ਦੇ ਵਿੱਚ ਘੱਟ ਹੁੰਦੀ ਹੈ। ਜਸਪ੍ਰੀਤ ਸਿੰਘ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਨਿਊਜ਼ੀਲੈਂਡ ਵਾਲੇ। ਅਤੇ ਜੀ ਐਸ ਚਾਹਲ ਹੋਣੀ ਕੁਛ ਖਬਰਾਂ ਸਾਡੇ ਨਾਲ ਸਾਂਝੀਆਂ ਕਰ ਰਹੇ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਹੈ ਕਿ ਜੌਬ ਕੀਪਰ ਜਿਹੜੀ ਹੈ ਕੱਲ੍ਹ ਨੂੰ ਖਤਮ ਹੋ ਰਹੀ ਹੈ। ਅਤੇ ਹੁਣ ਉਹ ਕਹਿੰਦੇ ਇਹ ਸਵਾਲ ਹੈ ਕਿ ਵਰਕਰਸ ਅਤੇ ਬਿਜ਼ਨਸ ਦੇ ਬਾਰੇ ਕੀ ਉਹਦਾ ਕੀ ਬਣੇਗਾ। ਜੋ ਪਹਿਲਾਂ ਬਣ ਰਿਹਾ ਜੀ ਉਹੀ ਹੁਣ ਬਣੇਗਾ। ਵਰਿੰਦਰ ਸਿੰਘ ਇੰਗਲੈਂਡ ਵਾਲੇ ਬਹੁਤ ਸੋਹਣੀ ਤਸਵੀਰ ਭੇਜ ਰਹੇ ਨੇ, ਸਾਡੇ ਸਾਂਝੇ ਕਰ ਰਹੇ ਨੇ। ਅਤੇ ਹੁਣ ਕਹਿੰਦੇ ਟਾਈਮ ਦਾ ਫਰਕ ਪੈ ਜਾਣਾ, ਸੋ ਪ੍ਰੋਗਰਾਮ ਹੁਣ ਪੋਡਕਾਸਟ ਵਿੱਚ ਹੀ ਸੁਣਿਆ ਕਰਾਂਗੇ। ਅਤੇ ਆ ਸ਼ਾਮ ਹੁਣ ਇਸ ਵੇਲੇ ਉੱਥੇ 9 ਵਜੇ ਹੈ ਅਤੇ ਸ਼ਾਮ ਦੀ ਉਹ ਤਸਵੀਰ ਸਾਂਝੀ ਕਰ ਰਹੇ ਨੇ ਇੰਗਲੈਂਡ ਦੀ। ਦੇਖ ਲਓ ਜੀ ਇੰਗਲੈਂਡ ਦੀ ਸ਼ਾਮ। ਅਤੇ ਰਵਿੰਦਰ ਸਿੰਘ ਮੈਲਬਨ ਵਾਲੇ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ। ਸਮੀਰ ਪਾਲ ਉਹਨਾਂ ਨੇ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕੀਤੀ ਸੀ ਅਤੇ ਉਹਨਾਂ ਨੇ ਇਹ ਗੀਤ ਸੁਣਨ ਦੀ ਫਰਮਾਇਸ਼ ਵੀ ਕੀਤੀ ਸੀ। ਅਤੇ ਕੁਸ਼ਚਨ ਪੁੱਛਿਆ ਸੀ ਕਿ ਵੀਰ ਜੀ ਆਸਟ੍ਰੇਲੀਆ ਦੇ ਵਿੱਚ ਰੈਸ਼ਿਜ਼ਮ ਹੈ ਜਾਂ ਨਹੀਂ? ਮੁੱਢਲੇ ਪੱਧਰ 'ਤੇ ਨਹੀਂ ਹੈਗਾ ਜੀ ਹੇਠਾਂ ਵਾਲੇ 'ਤੇ, ਪਰ ਜਦੋਂ ਤੁਸੀਂ ਕੰਪੀਟੀਸ਼ਨ 'ਚ ਹੁੰਦੇ ਹੋ ਜੋਬ ਮਾਰਕੀਟਸ ਦੇ ਵਿੱਚ ਜਾਂ ਹੋਰ, ਉੱਥੇ ਹੈ ਪਰ ਉੱਥੇ ਤਾਂ ਇੰਨਾ ਨਹੀਂ ਹੈਗਾ, ਕੋਈ ਕ੍ਰਿਟੀਕਲ ਲੈਵਲ 'ਤੇ ਹੈ ਨਹੀਂ, ਪਰ ਮਹਿਸੂਸ ਕਿਤੇ ਕਿਤੇ ਹੋ ਜਾਂਦਾ ਹੈ। ਕੁਲਵੀਰ ਸਿੰਘ ਸੰਧੂ ਕੈਨੇਡਾ ਵਾਲੇ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ। ਕੀ ਹਾਲ ਚਾਲ ਹੈ ਪਿਆਰਿਓ? ਜਗਵੀਰ ਸਿੱਖੋਂ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਮੈਲਬਨ ਵਾਲੇ। ਇਹ ਵੀ ਕੇਂਜ ਰਹਿ ਕੇ ਆਏ ਕਾਫੀ ਦੇਰ। ਵਿਨੀਪੈਗ ਕੈਨੇਡਾ ਤੋਂ, ਹਾਂਜੀ ਡਾਕਟਰ ਸਾਹਿਬ ਆ ਗਏ ਨੇ, ਡਾਕਟਰ ਸੁਖਦੇਵ ਸਿੰਘ ਪਾਮ। ਡਾਕਟਰ ਸਾਹਿਬ ਬਹੁਤ ਦੇਰ ਬਾਅਦ ਤੁਸੀਂ ਸ਼ਾਮਿਲ ਹੋਏ ਹੋ ਅਤੇ ਤੁਹਾਡੀ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਪਹੁੰਚਾ ਦਿੱਤੀ ਹੈ ਮੈਂ। ਅਤੇ ਜੋਗਿੰਦਰ ਸਿੰਘ ਸਾਡੇ ਨਾਲ ਜੁੜੇ ਨੇ, ਜੋਗੀ ਬਰਾਕ, ਹਾਂਜੀ ਗੋਲਡ ਕੋਸਟ ਵਾਲੇ ਪਿਆਰੇ, ਕੀ ਹਾਲ ਚਾਲ ਹੈ ਮਿੱਤਰ ਜਨ? ਰਾਮ ਰਾਮ ਬਾਈ। ਕੱਲ੍ਹ ਮਲੋਟ ਬੀਜੇਪੀ ਐੱਮ ਐੱਲ ਏ ਨਾਲ ਜੋ ਕੁਛ ਹੋਇਆ ਉਸਦੇ ਬਾਰੇ ਕੀ ਵਿਚਾਰ ਹੈ ਜੀ? ਅਗਰ ਕੋਈ ਗੱਲ ਕਰੇ ਕਿ ਗਲਤ ਹੋਇਆ ਤਾਂ ਫਿਰ 300 ਕਿਸਾਨ ਅਕਾਲ ਚਲਾਣਾ ਕਰਕੇ ਉਨਕੇ ਬਾਰੇ ਜੇ ਸਾਰੇ ਨੇਤਾ ਬਹੁਤ ਮਾੜੀ ਮਾੜੀ ਗੱਲ ਉੱਤੇ ਮਾੜੀ ਗੱਲ ਕਰ ਚੁੱਕੇ ਨੇ। ਅੱਜ ਦੇ ਹਾਲਾਤ ਇਨ ਪੋਲੀਟੀਸ਼ੀਅਨ ਨੇ ਖੁਦ ਪੈਦਾ ਕੀਤੇ ਨੇ ਯੋਗੀ ਬਰਾਗ। ਬਿਲਕੁਲ ਆਪਾਂ ਗੱਲ ਕਰਾਂਗੇ, ਬਿੱਟਾ ਸਾਹਿਬ ਨੂੰ ਆ ਲੈਣ ਦਿਓ, ਸਮਾਂ ਕਰੈਕਟ ਕਰ ਲੈਂਦਾ ਆ। ਵੈਸੇ ਹਮਲਾ ਨਹੀਂ ਹੋਣਾ ਚਾਹੀਦਾ, ਪਰ ਵਿਚਾਰਕ ਜਿਹੜੀ ਵਿਚਾਰਧਾਰਾ ਆ ਉਹਨੂੰ ਕਰਨਾ ਚਾਹੀਦਾ, ਪਰ ਮਾਹੌਲ ਹੀ ਇੱਦਾਂ ਦਾ ਆ, ਮਾਹੌਲ ਹੀ ਇੱਦਾਂ ਦਾ ਕਿ ਇੱਕ ਹੁੰਦਾ ਆ ਵੀ ਤੁਸੀਂ ਲਿਮਿਟ ਕਰਨਾ ਹੈ ਨਾ, ਆਪਣੇ ਆਪ ਨੂੰ ਕੰਟਰੋਲ ਕਰਨਾ, ਪਰ ਜੇ ਤੁਸੀਂ ਆਊਟ ਆਫ ਕੰਟਰੋਲ ਹੋ ਜਾਂਦੇ ਕੀ ਕਰ ਸਕਦੇ ਹਾਂ ਫਿਰ। ਜਸਵੰਤ ਰਾਏ ਮੈਲਬਨ ਵਾਲੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਆਓ ਸਾਰੇ ਸੱਜਣ ਮਿੱਤਰਾਂ ਨੂੰ, ਜੀਆਂ ਨੂੰ, ਗਿਆਨੀ ਜੀ ਨੂੰ ਮੈਂ ਪ੍ਰੋਗਰਾਮ 'ਚ ਸ਼ਾਮਿਲ ਕਰਦਾ। ਪਰ ਕੱਲ੍ਹ ਇੱਕ ਸਾਡੇ ਮਿੱਤਰ ਸੱਜਣ ਦੀ ਫਰਮਾਇਸ਼ ਆਈ ਸੀ, ਨਛੱਤਰ ਗਿੱਲ ਦਾ ਗੀਤ ਸੁਣਨਾ ਚਾਹੁੰਦੇ ਸੀ। ਲਓ ਤੁਹਾਨੂੰ ਉਹਦਾ ਗੀਤ ਸੁਣਾਉਂਦੇ ਹਾਂ ਅਤੇ ਫਿਰ ਗਿਆਨੀ ਜੀ।
ਦੇਖ ਦੇਖ ਕੇ ਸੁਰਖ ਬੁੱਲਾਂ ਦੇ ਉੱਤੇ ਚੁੱਪ ਦੇਖ ਦੇਖ ਕੇ ਚੰਨ ਨਾਲੋਂ ਸੋਹਣਾ ਤੇਰਾ ਮੁਖ ਦੇਖ ਦੇਖ ਕੇ ਸੁਰਖ ਬੁੱਲਾਂ ਦੇ ਉੱਤੇ ਚੁੱਪ ਦੇਖ ਦੇਖ ਕੇ ਅਸੀਂ ਤੇਰੇ ਨਾਵੇਂ ਅਸੀਂ ਤੇਰੇ ਨਾਵੇਂ ਕੱਢ ਕੇ ਤਲੀ ਦੇ ਕੱਢ ਕੇ ਤਲੀ ਹੋ ਸਭ ਪੁੰਜ ਹਰ ਕੇ ਬੈਠਾ ਦਿਲ ਪਰੀਤ ਤੈਥੋਂ ਸਭ ਕੁਝ ਹਰ ਕੇ ਰੱਬ ਨਾਲੋਂ ਪਹਿਲਾਂ ਰੱਬ ਨਾਲੋਂ ਪਹਿਲਾਂ ਰੱਬ ਨਾਲੋਂ ਪਹਿਲਾਂ ਤੇਰਾ ਜਾਪ ਕਰੀ ਬੈਠੇ ਹਾਂ ਤੇਰੇ ਨਾਲ ਪਿਆਰ ਅਸੀਂ ਦਿਲੋਂ ਕਰੀ ਬੈਠੇ ਹਾਂ ਤੇਰੇ ਨਾਲ ਪਿਆਰ ਅਸੀਂ ਕਰੀ ਬੈਠੇ ਹਾਂ ਤੇਰੇ ਨਾਲ ਪਿਆਰ ਅਸੀਂ ਦਿਲੋਂ ਕਰੀ ਬੈਠੇ ਹਾਂ ਤੇਰੇ ਨਾਲ ਪਿਆਰ ਅਸੀਂ ਦਿਲੋਂ ਕਰੀ ਬੈਠੇ ਹਾਂ ਤੇਰੇ ਨਾਲ ਪਿਆਰ ਅਸੀਂ ਦਿਲੋਂ ਕਰੀ ਬੈਠੇ ਹਾਂ ਦਿਲੋਂ ਕਰੀ ਬੈਠੇ ਹਾਂ ਦਿਲੋਂ ਕਰੀ ਬੈਠੇ ਦਿਲੋਂ ਕਰੀ ਬੈਠੇ ਹਾਂ ਦਿਲੋਂ ਕਰੀ ਬੈਠੇ ਹਾਂ ਦਿਲੋਂ ਕਰੀ ਬੈਠੇ ਹਾਂ
ਦਿਲਾਂ ਦਿਲ ਮਿਲੇ ਤਾਈਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਤੇ ਸਾਡੀਆਂ ਤੁਹਾਡੀਆਂ ਗੱਲਾਂ ਚੱਲ ਰਹੀਆਂ ਬਹੁਤ ਸਾਰੇ ਸਰੋਤੇ ਸਾਡੇ ਨਾਲ ਦੇਸ਼ ਵਿਦੇਸ਼ ਤੋਂ ਜੁੜੇ ਨੇ ਤੇ ਸਾਰਿਆਂ ਦਾ ਸਵਾਗਤ ਹੈ ਜਸਵੰਤ ਰਾਏ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਗੌਰਵ ਸ਼ਰਮਾ ਜੀ ਵੀ ਆ ਗਏ ਵਿਨੀਪੈਗ ਤੋਂ ਮਲਕੀਤ ਸਿੰਘ ਕਨਬਰਾ ਤੋਂ ਸ਼ਾਮਿਲ ਹੋਏ ਨੇ ਸਤਿ ਸ਼੍ਰੀ ਅਕਾਲ ਔਰ ਪਿਆਰਿਓ ਪ੍ਰੋਗਰਾਮ ਦੇ ਵਿੱਚ ਤਾਇਆ ਜੀ ਹੁਣ ਸ਼ਾਮਿਲ ਹੋ ਗਏ ਨੇ ਅਤੇ ਮੈਂ ਉਹਨਾਂ ਦਾ ਸਵਾਗਤ ਕਰ ਰਿਹਾ ਸਤਿ ਸ਼੍ਰੀ ਅਕਾਲ ਤਾਇਆ ਜੀ ਕੀ ਹਾਲ ਚਾਲ ਹੈ
ਬਸ ਬੜੀ ਕਿਰਪਾ ਬਾਬਿਆਂ ਦੀ ਮੇਰਾ ਨੇ ਤੇ ਤੁਹਾਡਾ ਹੀ ਖਿਆਲ ਰਹਿੰਦਾ
ਠੀਕ ਹੈ ਤੇ ਅੱਜ ਕੱਲ ਫਿਰ ਕਿੱਧਰ ਦਰਸ਼ਨਾਂ ਦੇ ਟੋਕਰੇ ਜਾਂ ਦਰਸ਼ਨਾਂ ਦੇ ਡੋਲੂ ਡੋਲ ਰਹੇ ਹੋ
ਮੈਂ ਇਸ ਵੇਲੇ ਨਾ ਸਾਊਥ ਆਸਟ੍ਰੇਲੀਆ ਦੀਆਂ ਸੰਗਤਾਂ ਨੂੰ ਤਾਰ ਰਿਹਾ ਰੈਨਮਾਰਕ ਦੇ ਸਾਰ ਪਿਆਰਾ ਸਿੰਘ ਅਡਵਾਲ ਜਿਨ੍ਹਾਂ ਨੂੰ ਬੂਟਾ ਸਿੰਘ ਕਰਕੇ ਮਸ਼ਹੂਰ ਨੇ ਉਹਨਾਂ ਦੇ ਫਾਰਮ ਦੇ ਉੱਪਰ ਦੇਖੋ ਜੀ ਐਡਾ ਵੱਡਾ ਬੈਡਰੂਮ ਆ ਤੇ ਚਾਰ ਡਬਲ ਬੈਡਰੂਮ ਚਾਰ ਬੈਡ ਲੱਗੇ ਹੋਏ ਨੇ ਤੇ ਮੇਰਾ ਹੈ ਵੀ ਮੈਂ ਨਾ ਹਰ ਰਾਤ ਦੇ ਵਿੱਚ ਨਾ ਦੋ ਦੋ ਘੰਟੇ ਹਰ ਬੈਡ ਦੇ ਉੱਤੇ ਸੌਂਇਆ ਕਰਾਂ ਕਿਉਂਕਿ ਇਹਨਾਂ ਨੂੰ ਸਾਰਿਆਂ ਨੂੰ ਸੇਵਾ ਦਾ ਸ਼ੁਭ ਅਵਸਰ ਪ੍ਰਦਾਨ ਕਰਨਾ ਚਾਹੀਦਾ
ਬੈਡਾਂ ਨੂੰ ਭਾਗ ਵੀ ਲਾਉਣੇ ਆ ਬੈਡਾਂ ਦੀ ਮਤਲਬ ਉਹਨਾਂ ਦਾ ਲਾਹ ਵੀ ਲੈਣਾ ਨਹੀਂ ਤਾਂ ਮੁਫ਼ਤ ਵਿੱਚ ਵਿਹਲੇ ਪਏ ਪੈਸੇ ਪਈ ਜਾਂਦੇ ਸਰ ਅੰਕਲ ਦੇ ਉਹਨਾਂ ਦੇ
ਤੇ ਸਵੇਰੇ ਸਵੇਰੇ ਅਵਤਾਰ ਸਿੰਘ ਵੱਡੀਆਂ ਵੱਡੀਆਂ ਮੂਲੀਆਂ ਪੁੱਟ ਲਿਆ ਆ ਕਹਿੰਦਾ ਵੀ ਨੋ ਬੇਟੀ ਕਹਿੰਦੀ ਵੀ ਕਰਸ਼ ਕਰਕੇ ਇਹਨਾਂ ਨੂੰ ਤੇ ਤਾਏ ਨੂੰ ਕਹਿੰਦੇ ਪਰੌਂਠੇ ਖਵਾਉਣੇ ਆ ਮੂਲੀਆਂ ਵਾਲੇ
ਅੱਛਾ ਹਾਂਜੀ ਚਲੋ ਹੁਣ ਏਦਾਂ ਵੀ ਪ੍ਰੋਗਰਾਮ ਤੋਂ ਬਾਅਦ ਖਾਇਓ ਨਹੀਂ ਤਾਂ ਪਹਿਲਾਂ ਕਿਤੇ ਪੜਾਕੇ ਨਾ ਪੈ ਜਾਣਾ ਆਉਂਦੇ ਯਾਰ ਮੂਲੀਆਂ ਦੇ ਤੁਹਾਨੂੰ ਪਤਾ ਹੀ ਹੈ ਫਿਰ
ਉਹ ਇਹਨਾਂ ਵੀ ਉਹ ਵੇਚਣ ਵਾਲੇ ਅੰਗੂਰ ਹੁੰਦੇ ਆ ਕਾਲੇ ਰੰਗ ਦੇ ਇਹਨਾਂ ਨੇ ਬਾਏ ਵੇਲੇ ਕਲਾਈ ਆ ਚਿੱਟੇ ਰੰਗ ਦੀ ਉਹ ਮੈਂ ਰਾਤ ਦਾ ਤੋੜ ਕੇ ਰੱਖੇ ਉਹਨੇ ਧੋ ਕੇ ਤੇ ਮੈਂ ਖਾਈ ਜਾਂਦਾ ਸਵੇਰ ਰਾਤ ਵੀ ਖਾਂਦਾ ਸੁੱਤਾ ਤੇ ਸਵੇਰੇ ਵੀ ਖਾਂਦਾ ਹੀ ਉੱਠਿਆ ਤੇ ਬੇਟਾ ਜੀ ਇਹਨੂੰ ਕਿਹਾ ਵੀ ਮੈਂ ਅੰਗੂਰ ਤਾਇਆ ਕੱਲਾ ਅੰਗੂਰ ਖਵਾਉਂਦਾ ਹੀ ਨਹੀਂ ਆਪ ਵੀ ਖਾਂਦਾ ਤੇ ਮੇਰੀ ਹਾਲਤ ਉਹ ਹੋਇਆ ਵੀ ਭੁੱਖੇ ਜੱਟ ਕਟੋਰੀ ਲੱਭੀ ਪਾਣੀ ਪੀ ਪੀ ਆਫਰਿਆ ਤੇ ਸ਼ੂਗਰ ਦਾ ਮੈਂ ਮਰੀਜ਼ ਹਾਂ ਤੇ ਗੁੜ ਖਾਈ ਜਾਂਦਾ ਤੇ ਅੰਗੂਰ ਖਾਈ ਜਾਂਦਾ
ਸ਼ੂਗਰ ਹੋ ਕੇ ਵੀ ਪਛਤਾਉਂਦੀ ਹੋਣੀ ਆ, ਉਹ ਵੀ ਸੁਸਾਈਡ ਕਰਨ ਨੂੰ ਫਿਰਦੀ ਹੋਣੀ, ਮੈਂ ਕਿਹਨੂੰ ਆ ਚਿੰਬੜੀ। ਮੇਰਾ ਕੋਈ ਖੌਫ ਹੀ ਨੀ ਮੰਨਦਾ, ਖਾਸ ਕਰਕੇ ਤਾਇਆ ਮਝੈਲ, ਵੀ ਇਹ ਇਹ ਤਾਂ ਬਹੁਤ ਔਖੀ ਆ, ਮਤਲਬ ਮੈਂ ਗਲਤ ਤੈਂ ਆ ਕੇ ਲੱਗ ਗਈ ਆ। ਹੁਣ ਉਹ ਪਿੱਛਾ ਛਡਾ ਰਹੀ ਆ ਤੇ ਤੁਸੀਂ ਛੱਡਣ ਦਿੰਦੇ, ਕਹਿੰਦੇ ਖਾ ਅੰਗੂਰ ਖਾ, ਹੁਣ ਤੂੰ ਅੰਗੂਰ ਖਾ। ਤਾਇਆ ਜੀ, ਇਸ ਸਾਲ ਨਾ ਤੁਹਾਡੇ ਨਾਲ ਥੋੜਾ ਜਿਹਾ ਧੱਕਾ ਹੋ ਗਿਆ। ਉਹ ਧੱਕਾ ਇਸ ਤਰ੍ਹਾਂ ਹੋ ਗਿਆ ਕਿ ਜਿਹੜਾ ਤੁਸੀਂ ਮੁੱਢ ਤੋਂ ਜਿੱਥੋਂ ਮੁੱਢ ਬੰਨਿਆ ਸਿੱਖ ਖੇਡਾਂ ਦਾ, ਉੱਥੇ ਤੁਸੀਂ ਸ਼ਾਮਿਲ ਸੀ, ਸਾਨੂੰ ਚੇਚਾ ਸੱਦਿਆ ਗਿਆ, ਤੇ ਇਸ ਸਾਲ ਦੇਖ ਲਓ ਹਾਲਾਤ ਇਹੋ ਜਿਹੇ ਬਣ ਰਹੇ ਨੇ ਕਿ ਤੁਸੀਂ ਵਾਂਝੇ ਰਹਿ ਗਏ ਹੋ, ਅਕਸਰ ਤੁਸੀਂ ਸਿੱਖ ਖੇਡਾਂ 'ਚ ਸ਼ਾਮਿਲ ਹੁੰਦੇ ਹੋ, ਤੇ ਮੈਂ ਤੁਹਾਡੇ ਨਾਲ ਹੁਣ ਪਹਿਲਾਂ ਅਫਸੋਸ ਕਰ ਲਵਾਂ ਇਸ ਗੱਲ ਦਾ।
ਨਹੀਂ, ਅਫਸੋਸ ਵਾਲੀ ਕਿਹੜੀ ਗੱਲ ਆ, ਦੇਖੋ ਜੀ ਇਹ ਸਿੱਖ ਗੇਮਾਂ ਉਦੋਂ ਆਪਣਾ ਨਾ ਉਂਗਲਾਂ ਤੇ ਗਿਣੇ ਜਾਣ ਜੋਗੇ ਸਿੱਖ ਹੁੰਦੇ ਸੀ ਆਸਟ੍ਰੇਲੀਆ 'ਚ 1988 ਦੇ ਵਿੱਚ, ਸਿਡਨੀ ਮਤਲਬ ਆਪਣਾ ਐਡੀਲੇਡ ਸਾਊਥ ਆਸਟ੍ਰੇਲੀਆ 'ਚ ਪਹਿਲਾ ਗੁਰਦੁਆਰਾ ਤੇ ਪਹਿਲਾ ਹੀ ਅਖੰਡ ਪਾਠ ਤੇ ਪਹਿਲੀਆਂ ਹੀ ਸਿੱਖ ਗੇਮਾਂ ਸ਼ੁਰੂ ਹੋਈਆਂ। ਤੇ ਉਦੋਂ ਫਿਰ ਮੈਨੂੰ ਇਹਨਾਂ ਨੇ ਸੱਦਿਆ ਉੱਥੋਂ, ਕਿ ਉਹਨੂੰ ਕਹਿੰਦੇ ਨੇ ਸਿਡਨੀ ਤੋਂ, ਤੇ ਤਿੰਨ ਦਿਨ ਅਖੰਡ ਪਾਠ ਦੇ ਵਿੱਚ ਸੇਵਾ 'ਚ ਹਿੱਸਾ ਲਿਆ। ਰਲ ਮਿਲ ਕੇ ਕਰਨਾ ਹੁੰਦਾ ਹੈ, ਪਰ ਉਹ ਇੱਕ ਜੇ ਭਾਈ ਗਿਆ ਬੰਦਾ ਕੁਰਤੇ ਪਜਾਮੇ ਵਾਲਾ ਬੈਠਾ ਹੋਇਆ ਨਾ ਨੀਲੀ ਪੱਗ ਵਾਲਾ, ਤੇ ਫਿਰ ਦੂਜਿਆਂ ਨੂੰ ਭਰੋਸਾ ਜਿਹਾ ਹੋ ਜਾਂਦਾ ਵੀ ਇਹ ਕੰਮ ਠੀਕ ਹੀ ਹੋਊਗਾ,
ਠੀਕ ਹੀ ਹੋਊਗਾ।
ਉਹ ਕਹਿੰਦੇ ਪਾਠ ਰੱਖਿਆ ਨਾ, ਭਾਈ ਕਹਿੰਦਾ ਵੀ ਵੀ ਭਾਈ ਗੁਰਮੁਖੋ ਪਾਠ ਸੁਣਿਆ ਵੀ ਕਰੋ ਨਾ ਬਹਿ ਕੇ, ਮੈਂ ਇਕੱਲਾ ਹੀ ਕਰਦਾ। ਤੇ ਉਹ ਘਰ ਵਾਲੇ ਕਹਿੰਦੇ ਕੋਈ ਨੀ ਬਾਬਾ ਜੀ ਤੁਹਾਡੇ ਤੇ ਬਾਹਰ ਹੀ ਆ, ਤੁਸੀਂ ਠੀਕ ਹੀ ਕਰਦੇ ਹੋਣੇ। ਸੋ ਵੀ ਮੇਰੇ ਮੈਂ ਨਾ ਡੇਢ ਹਜ਼ਾਰ ਕਿਲੋਮੀਟਰ ਤੋਂ ਬੱਸ ਰਾਹੀਂ ਆਇਆ, ਅੱਗੋਂ ਮੈਨੂੰ ਲੈਣ ਗਏ ਸਰ, ਉਦੋਂ ਮੁਖੀਆਂ ਮੁਖੀ ਹੁੰਦੇ ਸ਼ਾਇਦ ਪ੍ਰੈਜੀਡੈਂਟ ਹੁੰਦੇ ਸੀ ਜਥੇਬੰਦੀ ਦੇ ਸਰ, ਕੀ ਮੇਹਰ ਸੋਰੀ ਗਰੇਵਾਲ
ਮਹਾਂਵੀਰ ਅੰਕਲ,
ਮਹਾਂਵੀਰ ਸਿੰਘ ਗਰੇਵਾਲ ਸਾਹਿਬ, ਉਹ ਲੈ ਕੇ ਗਏ। ਉਹਨਾਂ ਦੇ ਘਰ ਵਾਲੀ ਵੀ ਆਪਣੀ ਡਿਊਟੀ ਤੇ ਗਈ ਸੀ, ਉਹਨਾਂ ਨੇ ਫਿਰ ਮੈਨੂੰ ਸੈਂਡਵਿਚ ਬਣਾ ਕੇ ਤੇ ਚਾਹ ਦੇ ਕੱਪ ਪਿਆਇਆ, ਮੈਨੂੰ ਅਜੇ ਤਾਈ ਯਾਦ ਆ, ਤੇ ਘਰ ਲੈ ਗਏ ਬੱਸ ਅੱਡੇ ਤੋਂ। ਤੇ ਉਹ ਫਿਰ ਉਦੋਂ ਨਾ ਜੀ ਪਹਿਲੀਆਂ ਗੁਰਦੁਆਰੇ ਦਾ ਉਦਘਾਟਨ ਹੋਇਆ, ਨਵਾਂ ਗੁਰਦੁਆਰਾ ਬਣਾਇਆ ਸੀ, ਉਸ ਦੇ ਥਾਂ ਹੁਣ ਉਹ ਗਲੈਨ ਐਸ ਮੁੰਡ ਗੁਰਦੁਆਰਾ ਚਲਾ ਗਿਆ, ਉਹ ਜਗ੍ਹਾ ਉਹਨਾਂ ਨੇ ਵੇਚਤੀ ਸੀ, ਥੋੜੀ ਸੀ ਤੇ ਬਹੁਤ ਵੱਡੀ ਬਿਲਡਿੰਗ ਹੈ ਗਲੈਨ ਉਸ ਮਿੰਡ ਮੈਲਬਰਨ ਨੂੰ ਜਿਹੜੀ ਸੜਕ ਜਾਂਦੀ ਆ ਉਹਦੇ ਉੱਤੇ ਆ।
ਹਾਂਜੀ,
ਤੇ ਉਦੋਂ ਮੁਖੀ ਸੀ ਇੱਥੇ ਆਪਣਾ ਮਹਾਂਵੀਰ ਸਿੰਘ ਗਰੇਵਾਲ, ਦੋਵੇਂ ਭਰਾ ਡਾਕਟਰ ਦਵਿੰਦਰ ਸਿੰਘ ਤੇ ਹਰਬੰਸ ਸਿੰਘ ਸੀਗਾ ਰੰਧਾਵਾ, ਸਰ ਅਜਮੇਰ ਸਿੰਘ ਰੰਧਾਵਾ, ਹਾਂਜੀ ਸਰ ਡਾਕਟਰ ਸਵਰਨ ਸਿੰਘ ਖੇੜਾ ਤੇ ਆਪਣਾ ਕਈ ਇਹੋ ਜਿਹੇ, ਹਾਂ ਫਿਰ ਉਹ ਦੋਵੇਂ ਭਰਾ ਆਪਣਾ ਕੀ ਸਰਦਾਰ ਬਲਦੇਵ ਸਿੰਘ ਧਾਰੀਵਾਲ ਤੇ ਸਰਦਾਰ ਲੈ ਹੁਣੇ ਮੈਨੂੰ ਦਇਆ ਸਿੰਘ, ਦਇਆ ਸਿੰਘ ਕਮਾਲ ਵੀ ਉਹ
ਕੀਰਤਨੀ
ਇੱਥੇ ਦਾ ਸਿੰਗਰ, ਉਹਨੇ ਕੱਲ ਕੀਰਤਨ ਨੀ ਐਸਾ ਕੀਤਾ ਕਿਉਂਕਿ ਉਹਨੂੰ ਬਾਈ ਪ੍ਰੋਫੈਸ਼ਨ ਹੀ ਵਾਜ ਚਾਰਟਰਡ ਅਕਾਊਂਟੈਂਟ, ਤੇ ਘਰ ਵਾਲੀ ਬੀਬੀ ਜੱਸੀ ਉਹ ਪੁਲਿਸ ਵੂਮੈਨ ਸੀ ਆਸਟ੍ਰੇਲੀਆ ਸੋਰੀ ਮਲੇਸ਼ੀਆ ਚ, ਤੇ ਇਹਨਾਂ ਇਹਨਾਂ ਨੇ ਐਸਾ ਜਥਾ ਗਰੁੱਪ ਬਣਾਇਆ ਵੀ ਦੋਨੋਂ ਉਹਦੀਆਂ ਆਪਣੀਆਂ ਧੀਆਂ ਘਰ ਵਾਲੀ ਆਪ ਮੁਖੀ ਤੇ ਇੱਕ ਨੇਪਾਲੀ ਤਬਲੇ ਦੇ ਨਾਲ ਇੱਕ ਗੋਰਾ ਆਸਟ੍ਰੇਲੀਅਨ ਆਪਣਾ
ਰਬਾਬ ਤੇ ਵੀ
ਗਿਟਾਰ
ਗਿਟਾਰ ਤੇ ਰਬਾਬ ਵੀ ਉਹਨਾਂ ਨੇ ਬਜਾਈ ਫਿਰ। ਹਾਂਜੀ,
ਰਬਾਬ ਵੀ ਤੇ ਇੱਕ ਡਿਜਰੀ ਡੂ ਬ੍ਰਿਜਨੀ ਦਾ ਜਿਹੜਾ ਸਾਜ਼ ਆ ਉਹ, ਤੇ ਗਰੁੱਪ ਬਣਾ ਕੇ ਤੇ ਉਹ ਇੰਗਲਿਸ਼ ਮੀਡੀਅਮ ਹੈ ਉਹਨਾਂ ਦਾ, ਉਹਨਾਂ ਨੇ ਐਸਾ ਗੁਰਮਤਿ ਸੰਗੀਤ ਇੰਡੀਅਨ ਕਲਾਸੀਕਲ ਮਿਊਜ਼ਿਕ ਤੇ ਵੈਸਟਰਨ ਮਿਊਜ਼ਿਕ ਤੇ ਆਪਣਾ ਐਬਰਿਜਿਨਸ ਮਿਊਜ਼ਿਕ ਇਹਨਾਂ ਦਾ ਸਾਰਿਆਂ ਦਾ ਐਸਾ ਉਹਨੇ ਨੇ ਬਣਾ ਕੇ ਨਾ ਇੱਕ ਨਵਾਂ ਹੀ ਮਿਊਜ਼ਿਕ ਦੀ ਪਦਤੀ ਇੱਕ ਲਾਈਨ ਰੂਪ ਤੋਰਿਆ ਆ, ਤੇ ਦੁਨੀਆਂ ਭਰ ਦੇ ਵਿੱਚ ਉਹ ਵਿਚਰਦਾ ਮਾਣ ਜੰਮਿਆ ਪਲਿਆ ਭਾਵੇਂ ਮਲੇਸ਼ੀਆ ਚ ਹੈ
ਜੀ,
ਉਹਨਾਂ ਦੇ ਪਿਤਾ ਜੀ ਉੱਥੇ ਗ੍ਰੰਥੀ ਸਿੰਘ ਹੁੰਦੇ ਸੀ ਬਾਲਾ ਪੁਲਿਸ ਦੇ ਗੁਰਦੁਆਰੇ ਚ, ਤੇ ਉਹ ਕਹਿੰਦੇ ਵੀ ਮੈਨੂੰ ਪਿਤਾ ਜੀ ਸਵੇਰੇ ਜਦੋਂ ਆਸਾ ਦੀ ਵਾਰ ਦਾ ਕੀਰਤਨ ਕਰਦੇ ਹੁੰਦੇ ਸੀ ਤੇ ਮੈਨੂੰ ਆਪਣੀ ਝੋਲੀ ਚ ਪਾਉਂਦੇ ਹੁੰਦੇ ਸੀ, ਤੇ ਉੱਥੋਂ ਮੈਨੂੰ ਗੁਰਮਤਿ ਸੰਗੀਤ ਦੀ ਕੀਰਤਨ ਦੀ ਗੁੜਤੀ ਮਿਲੀ ਆ, ਤੇ ਬਤੌਰ ਇਨਸਾਨ ਵੀ ਉਹ ਬਹੁਤ ਵਧੀਆ ਬੰਦਾ ਹੈ, ਬੰਦਾ ਦਇਆ ਸਿੰਘ ਤੇ ਦੁਨੀਆਂ ਭਰ ਦੇ ਕਿਉਂਕਿ ਇੰਗਲਿਸ਼ ਮੀਡੀਅਮ ਉਹਦਾ ਲੈਕਚਰ ਗੁਰਬਾਣੀ ਦੀ ਵਿਆਖਿਆ ਗੁਰਬਾਣੀ ਦਾ ਕੀਰਤਨ ਤੇ ਨਾਲ ਫਿਰ ਉਹਦੀ ਵਿਆਖਿਆ ਜਦੋਂ ਇੰਗਲਿਸ਼ ਚ ਕਰਦਾ ਹੈ ਤੇ ਬਹੁਤ ਲੋਕੀ ਇੰਗਲਿਸ਼ ਸਪੀਕਿੰਗ ਵਾਲੇ ਪ੍ਰਭਾਵਿਤ ਹੁੰਦੇ ਆ ਤੇ ਦੁਨੀਆਂ ਭਰ ਦੇ ਵਿੱਚ ਉਹਨੂੰ ਮਤਲਬ ਸੱਦੇ ਪੱਤਰ ਇੰਨਾ ਆਉਂਦੇ ਆ ਵੀ ਉਹਦੇ ਕੋਲ ਟਾਈਮ ਨੀ ਹੁੰਦਾ ਤੇ ਚਲੋ ਇੱਕ ਆਪਾਂ ਇੱਕ ਬੰਦੇ ਤੇ ਜ਼ਿਆਦਾ ਗੱਲ ਲੱਗ ਗਈ ਬਈ ਉਸ ਵੇਲੇ ਫਿਰ ਇਹਨਾਂ ਦਾ ਆਪਣਾ ਤੇ ਉਹ ਇਹ ਉਦੋਂ ਦੀਆਂ ਫਿਰ ਗੇਮਾਂ ਤੁਰੀਆਂ ਪਰ ਹੁਣ ਵਿਚਾਰ ਇਹ ਹੈ ਕਿ ਵੱਖ ਵੱਖ ਵਿਚਾਰ ਹੁੰਦੇ ਆ ਆਪਾਂ ਸਿੱਖਾਂ ਦੇ ਘਰਾਂ ਵਿੱਚ ਜੰਮੇ ਜਿਹੜੇ ਆ ਨਾ ਬੱਚੇ ਇਹਨਾਂ ਨੂੰ ਜ਼ਿਆਦਾ ਆਪਾਂ ਨੂੰ ਸੈਕੂਲਰ ਬਣ ਕੇ ਦੱਸਣ ਦੀ ਲੋੜ ਹੈ ਵੈਸੇ ਤੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੀ ਸਾਰੀ ਸਿੱਖਿਆ ਹੀ ਸੈਕੂਲਰ ਮਤਲਬ ਮਜ਼ਹਬੀ ਵਖੇਵੇਂ ਤੋਂ ਵਿਤਕਰੇ ਤੋਂ
ਸਾਂਝੀਵਾਲਤਾ
ਸਭੇ ਸਾਂਝੀਵਾਲ ਸਦਾਇਨ ਤੂੰ ਕਿਸੇ ਨੂੰ ਦਿਸੇ ਬਾਹਰਾ ਜੀਉ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ ਕੋ ਤੂੰ ਤੂੰ ਮੇਰਾ ਗੁਰਭਾਈ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਤੋ ਕਹਿਣ ਤੋਂ ਭਾਵ ਇਹ ਹੈ ਪਰ ਅਸੀਂ ਟਾਈਨੀ ਮਿਨੋਰਿਟੀ ਹੋਣ ਕਰਕੇ ਅਸੀਂ ਜਿਹੜਾ ਜ਼ਿਆਦਾ ਹੀ ਸੈਕੂਲਰ ਬਣਨ ਦਾ ਯਤਨ ਕਰਦੇ ਹਾਂ ਤੋ ਸਿੱਖ ਸਭਿਆਚਾਰ ਸਿੱਖ ਗੇਮਾਂ ਸਿੱਖ ਕਮਿਊਨਿਟੀ ਦੀ ਅਗਵਾਈ ਕਰਨ ਵਾਸਤੇ ਉਤਸ਼ਾਹ ਭਰਨ ਵਾਸਤੇ ਸਿੱਖ ਗੇਮਾਂ ਸ਼ੁਰੂ ਹੋਈਆਂ ਸੀ ਕੁਝ ਸੱਜਣ ਇਹਨਾਂ ਨੂੰ ਪੰਜਾਬੀ ਗੇਮਾਂ ਦਾ ਨਾਮ ਦੇਣਾ ਚਾਹੁੰਦੇ ਆ ਸੋ ਮੈਂ ਸਮਝਦਾ ਵੀ ਪੰਜਾਬੀਅਤ ਤੇ ਸਿੱਖੀ ਇਹ ਇਨਸੈਪਰੇਟ ਨੇ ਮਤਲਬ ਇਹਨਾਂ ਨੂੰ ਵੱਖ ਵੱਖ ਨਹੀਂ ਕੀਤਾ ਜਾ ਸਕਦਾ ਪਰ ਸਿੱਖ ਸਿੱਖ ਆ ਕਿਉਂਕਿ ਸਿੱਖੀ ਪੈਦਾ ਹੋਈ ਆ ਪੰਜਾਬ ਵਿੱਚੋਂ ਤੇ ਪੰਜਾਬ ਉਹਦਾ ਪੰਘੂੜਾ ਆ
ਤੇ
ਪਰ ਸਿੱਖੀ ਦੇ ਉੱਤੇ ਅਸੀਂ ਪੰਜਾਬ ਨੂੰ ਪੰਜਾਬੀਅਤ ਨੂੰ ਨਹੀਂ ਲੱਦਣਾ ਅਸੀਂ ਪੰਜਾਬੀਅਤ ਦੇ ਵਿੱਚ ਪੈਦਾ ਹੋ ਕੇ ਉਹ ਤੇ ਸਿੱਖੀ ਕਿਉਂਕਿ ਪੰਜਾਬ ਦਾ ਕਲਚਰ ਦੇਖੋ ਮੁਸਲਮਾਨਾਂ ਦਾ ਕਲਚਰ ਵੀ ਵੱਖਰਾ ਆ ਈਸਾਈਆਂ ਦਾ ਵੱਖਰਾ ਆ ਹਿੰਦੂਆਂ ਦਾ ਵੱਖਰਾ ਆ ਤੇ ਸਿੱਖਾਂ ਦਾ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਨੇ ਜੋ ਸਿੱਖਿਆ ਦਿੱਤੀ ਆ ਇਹ ਆ ਹਾਂ ਸਿੱਖਾਂ ਦਾ ਗੁਰਦੁਆਰਾ ਸਿੱਖ ਗੇਮਾਂ ਵਿੱਚ ਕੋਈ ਵੀ ਕਿਸੇ ਵੀ ਦੇਸ਼ ਦਾ ਬੰਦਾ ਕਿਸੇ ਵੀ ਧਰਮ ਨੂੰ ਮੰਨਣ ਵਾਲਾ ਉਹ ਆ ਸਕਦਾ ਆ ਲੰਗਰ ਛਕ ਸਕਦਾ ਆ ਸੇਵਾ ਚ ਹਿੱਸਾ ਲੈ ਸਕਦਾ ਆ ਇੰਜੋਏ ਕਰ ਸਕਦਾ ਆ ਪੰਜਾਬੀਅਤ ਪੰਜਾਬੀਆਂ ਦੇ ਵਿੱਚ ਬਹਿ ਕੇ ਉਹ ਪੰਜਾਬੀ ਹੋਣਾ ਮਹਿਸੂਸ ਕਰ ਸਕਦਾ ਹੈ ਜੀ ਆਇਆਂ ਨੂੰ ਧੰਨ ਭਾਗ ਪਰ ਉਹ ਸਾਡੇ ਪ੍ਰਬੰਧ ਵਿੱਚ ਦਖਲ ਦੇਵੇ ਬਈ ਉਹ ਨਹੀਂ ਹੋਣਾ ਸਿੱਖ ਗੇਮਾਂ ਹੀ ਰਹਿਣੀਆਂ ਚਾਹੀਦੀਆਂ ਇੱਥੇ ਸਿੱਖ ਸਭਿਆਚਾਰ ਹੀ ਹਾਵੀ ਹੋਣਾ ਚਾਹੀਦਾ ਪੰਜਾਬੀ ਸਭਿਆਚਾਰ ਨਹੀਂ ਪੰਜਾਬੀ ਸਭਿਆਚਾਰ ਸਾਰੀ ਦੁਨੀਆਂ ਦਾ ਵੱਡਾ ਵਿਸ਼ਾਲ ਪਲੇਟਫਾਰਮ ਹੈ ਸਭ ਤੋਂ ਵੱਧ ਧਰਤੀ ਦਾ ਪੰਜਾਬੀ ਪੰਜਾਬ ਦੀ ਧਰਤੀ ਦਾ ਟੁਕੜਾ ਤੇ ਪੰਜਾਬੀ ਬੋਲਣ ਵਾਲੇ ਐਥਨਿਕ ਸਿਟੀ ਵਾਲੇ ਐਥਨਿਕ ਜਿਹੜੇ ਹੈਗੇ ਆ ਉਹ ਇਸ ਵੇਲੇ ਪਾਕਿਸਤਾਨ ਦੇ ਵਿੱਚ ਨੇ ਜਿੱਥੋਂ 70-72 ਸਾਲ ਪੌਣੀ ਸਦੀ ਪਹਿਲਾਂ ਸਾਨੂੰ ਕੁੱਟ ਮਾਰ ਕੇ ਸਾਡੀਆਂ ਮਾਵਾਂ ਧੀਆਂ ਭੈਣਾਂ ਨੂੰ ਖੋਹ ਕੇ ਤੇ ਸਾਨੂੰ ਉੱਥੋਂ ਕੱਢਿਆ ਗਿਆ ਵਾ ਤੇ ਠੀਕ ਹੈ ਉਹਨਾਂ ਨੂੰ ਅਸੀਂ ਭੁੱਲ ਜਾਈਏ ਪੁਰਾਣੇ ਸਾਡੇ ਤੋਂ ਪਹਿਲੀ ਪੀੜ੍ਹੀ ਵਾਲਿਆਂ ਨੇ ਮੂਰਖਤਾ ਕੀਤੀ ਮਜ਼ਹਬ ਦੇ ਨਾਂ ਤੇ ਅਸੀਂ ਉੱਥੇ ਰਾਜ ਭਾਗ ਆਪਣੇ ਮਹਿਲ ਅਟਾਰੀਆਂ ਆਪਣੇ ਕਿਲੇ ਆਪਣੇ ਮੁਰੱਬੇ ਆਪਣਾ ਸਭ ਕੁਝ ਛੱਡ ਕੇ ਗਲ ਦੇ ਪਾਟੇ ਹੋਏ ਕੱਪੜੇ ਲੈ ਕੇ ਟੱਬਰਾਂ ਨੂੰ ਮਰਵਾ ਕੇ ਆਪਣੀ ਹੱਥੀ ਆਪਣੀਆਂ ਨੂੰ ਕਤਲ ਕਰਕੇ ਸਾਡੇ ਬਜ਼ੁਰਗ ਇੱਧਰ ਆਏ ਨੇ ਤੋ ਸਾਡਾ ਮਤਲਬ ਵੀ ਇੰਨਾ ਵਖੇਵਾਂ ਵੀ ਹੈਗਾ ਪਰ ਅਸੀਂ ਇਹਦਾ ਬਦਲਾ ਨਹੀਂ ਲੈਂਦੇ ਕਿ ਇੱਕ ਹਾਦਾ ਨਾਰਾ ਮਾਰਨ ਵਾਲੇ ਨਵਾਬ ਸ਼ੇਰ ਮੁਹੰਮਦ ਖਾਂ ਮਲੇਰਕੋਟਲੇ ਦਾ ਅੱਜ ਤੱਕ ਸਿੱਖ ਕੌਮ ਅਹਿਸਾਨ ਮੰਗਦੀ ਆ ਔਰ ਉੱਥੇ ਮੁਸਲਮਾਨ ਬੈਠੇ ਹੋਏ ਨੇ ਮੈਜੋਰਿਟੀ ਸਟੇਟ ਦੇ ਵਿੱਚ ਮੁਸਲਮਾਨਾਂ ਦੀ ਆ ਸੋ ਕਹਿਣ ਤੋਂ ਭਾਵ ਆ ਕਿ ਅਸੀਂ ਸਿੱਖ ਹੋਣ ਦਾ ਮਤਲਬ ਇਹ ਨਹੀਂ ਅਸੀਂ ਆਪਣਾ ਹਿੰਦੂਆਂ ਦੇ ਦੁਸ਼ਮਣ ਬਣ ਗਏ ਹਾਂ ਅਸੀਂ ਮੁਸਲਮਾਨਾਂ ਦੇ ਦੁਸ਼ਮਣ ਬਣ ਗਏ ਹਾਂ ਅਸੀਂ ਈਸਾਈਆਂ ਦੇ ਦੁਸ਼ਮਣ ਬਣ ਗਏ ਹਾਂ ਨਹੀਂ ਅਸੀਂ ਸਿੱਖ ਹਾਂ ਗੁਰੂ ਨਾਨਕ ਦੇ ਤੋ ਸਿੱਖ ਗੇਮਾਂ ਜਿਹੜੀਆਂ ਤੁਸੀਂ ਕਿੰਨੇ ਸਾਲ ਰਹੇ ਹੋ ਤੁਸੀਂ ਮੁਖੀ ਪ੍ਰੈਜ਼ੀਡੈਂਟ
ਹਾਂਜੀ 4 ਸਾਲ
ਕਿੰਨੇ 4 ਸਾਲ ਤੁਸੀਂ 4 ਸਾਲ ਦੇ ਵਿੱਚ ਇਹਨਾਂ ਨੂੰ ਪੂਰਾ ਸਿੱਖੀ ਰੂਪ ਦਿੱਤਾ ਆ
ਤੇ
ਉਹ ਜਿਹੜਾ ਕਿ ਦੇਣਾ ਚਾਹੀਦਾ ਸੀ ਵੇਖ ਲਓ ਤੁਸੀਂ ਵੱਖ ਵੱਖ ਸ਼ਹਿਰਾਂ ਦੇ ਵਿੱਚ ਜਦੋਂ ਤੁਸੀਂ ਜਾਂਦੇ ਰਹੇ ਹੋ ਲੋਕਾਂ ਨੂੰ ਸੰਦੇਸ਼ ਦੇਣ ਲਈ ਤੇ ਉਹ ਸੰਦੇਸ਼ ਕਿਵੇਂ ਦਿੰਦੇ ਰਹੇ ਹੋ ਇੰਡੀਆ ਦੇ ਵਿੱਚੋਂ ਕੀਰਤਨ ਕਰਨ ਵਾਲਾ ਰਾਗੀ ਜਥਾ ਮੰਗਾ ਕੇ ਗੁਰਬਾਣੀ ਕੀਰਤਨ ਦੇ ਰਾਹੀਂ ਤੁਸੀਂ ਲੋਕਾਂ ਨੂੰ ਸਿੱਖਾਂ ਸਿੱਖੀ ਸਿੱਖ ਗੇਮਾਂ ਦਾ ਸੰਦੇਸ਼ ਦੇਣ ਜਾਂਦੇ ਰਹੇ ਹੋ ਉਹ ਸੈਂਟਰਲ ਆਸਟ੍ਰੇਲੀਆ ਦੇ ਵਿੱਚ ਪਲੂਰੂ ਜਿਹੜਾ ਕਿ ਅਬਰਜਨੀਜ਼ ਦਾ ਏਰੀਆ ਆ, ਉੱਥੇ ਜਾ ਕੇ ਗੁਰਬਾਣੀ ਦੀਆਂ ਧੁਨਾਂ ਉਜਾੜ ਬੀਆ ਬਾਣ ਦੇ ਵਿੱਚ ਤੁਸੀਂ ਜਾ ਕੇ ਗੁਰਬਾਣੀ ਦਾ ਸੰਗੀਤ ਲੋਕਾਂ ਨੂੰ ਉਹਨਾਂ ਨੂੰ ਸੁਣਾਇਆ, ਉਹ ਧੁਰ ਉੱਪਰ ਟੋਪ ਐਂਡ ਜਿਹਨੂੰ ਕਹਿੰਦੇ ਨੇ ਡਾਰਵਨ ਤੱਕ ਤੁਸੀਂ ਪ੍ਰਚਾਰ ਕੀਰਤਨ ਦਾ ਗੁਰਬਾਣੀ ਦਾ ਕੀਤਾ ਸਿੱਖ ਗੇਮਾਂ ਦਾ ਸੰਦੇਸ਼ਾ ਦੇਣ ਵਾਸਤੇ। ਪਰ ਇਹਨਾਂ ਨੂੰ ਸਿੱਖੀ ਤੋਂ ਛੱਡ ਕੇ 1988 ਤੋਂ ਜੋ ਚੀਜ਼ ਚੱਲੀ ਆ ਰਹੀ ਹੈ ਸਿੱਖ ਗੇਮਾਂ ਵਿੱਚ ਵੇਖਣ ਲਈ ਹਿੱਸਾ ਪਾਉਣ ਲਈ ਕਿਸੇ ਨੂੰ ਵੀ ਮਨਾ ਹੀ ਨਹੀਂ, ਪਰ ਭਾਈ ਉੱਥੇ ਖਿਡਾਰੀ ਸਿੱਖ ਹੀ ਹੋਣੇ ਚਾਹੀਦੇ ਆ ਤੇ ਪ੍ਰਬੰਧ ਤੇ ਸਿੱਖ ਹੀ ਹੋਣੇ ਚਾਹੀਦੇ ਆ। ਤੁਸੀਂ ਪਹਿਲੀ ਵਾਰੀ ਸਾਰੇ ਆਸਟ੍ਰੇਲੀਆ ਦੇ ਸਿੱਖ ਇੱਕ ਸਿੱਖ ਜਥੇਬੰਦੀਆਂ ਤੋਂ ਗੁਰਦੁਆਰਿਆਂ ਤੋਂ ਤੁਸੀਂ ਪੂਰਾ 4 ਸਾਲ ਸਹਿਯੋਗ ਲੈਂਦੇ
ਰਹੇ।
ਮੈਨੂੰ ਇੱਕ ਗੱਲ ਚੇਤੇ ਆ ਗਈ ਹੁਣ ਮੈਨੂੰ, ਕਿਉਂਕਿ ਪਿਛਲੀ ਸਾਲ ਗੇਮਾਂ ਨਹੀਂ ਹੋ ਸਕੀਆਂ ਕਰੋਨੇ ਦਾ ਰੌਲਾ ਕਰਕੇ, ਔਰ ਐਰਕਾ ਵੀ ਫੇਰ ਭਾਈ ਜੇ ਨਹੀਂ ਗੇਮਾਂ ਹੋਣਗੀਆਂ ਤੇ ਆਪਾਂ ਸਾਰਾ ਪਿੱਛੇ ਰਹਿ ਜੂਗਾ ਕੰਮ। ਇਸ ਲਈ ਸਿਆਣ ਇਹ ਵੀ ਕੋਈ ਸਿਆਣਪ ਕੀਤੀ ਹੈ ਕਿ ਭਾਈ ਸਾਰੇ ਪਰਥ ਨਹੀਂ ਇਕੱਠੇ ਹੋ ਸਕਦੇ ਸਾਰੀ ਪਾਬੰਦੀਆਂ ਕਰਕੇ। ਸੋ ਆਪਣੇ ਆਪਣੇ ਸੂਬੇ ਦੇ ਵਿੱਚ ਮੈਲਬਰਨ ਵਾਲੇ ਮੈਲਬਰਨ, ਇੱਥੇ ਸੂਬਾ ਨੀ, ਇੱਥੇ ਇਹਨੂੰ ਸਟੇਟ ਕਿਹਾ ਜਾਂਦਾ, ਇੰਡੀਆ ਵਾਂਗੂ ਇਹ ਸੂਬਾ ਨੀ, ਇਹ ਪ੍ਰਾਂਤ ਨਹੀਂ ਹੈਗਾ, ਇਹ ਸਟੇਟ ਆ। ਆਪ ਵਿਕਟੋਰੀਆ ਵਾਲੇ ਮੈਲਬਰਨ ਚ ਕਰ ਲੈਣ, ਨਿਊ ਸਾਊਥ ਵੇਲ ਵਾਲੇ ਸਿਡਨੀ ਚ ਕਰ ਲੈਣ, ਕੁਈਨਜ਼ਲੈਂਡ ਵਾਲੇ ਉੱਥੇ ਕਰ ਲੈਣ, ਤੇ ਪਰਥ ਵਾਲੇ, ਕਿਉਂਕਿ ਪਰਥ ਨੇ ਗੇਮਾਂ ਮਿਲੀਆਂ। ਮੈਨੂੰ ਚੇਤਾ ਆ ਗਿਆ ਜਦੋਂ 2014 ਦੀਆਂ ਗੇਮਾਂ ਹੋਈਆਂ ਤੇ ਅਨਾਊਂਸਮੈਂਟ ਹੋਈ, ਉੱਥੇ ਆਪਾਂ ਵੀ ਸੀ ਦੋਵੇਂ ਜਣੇ, ਹੋਰ ਵੀ ਸੱਜਣ ਸੀਗੇ, ਤੇ ਅਨਾਊਂਸਮੈਂਟ ਹੋਈ ਅਗਲੀਆਂ ਗੇਮਾਂ ਵਲਗੂਲ ਗਏ ਹੋਣਗੀਆਂ, ਤੇ ਤੂੰ ਮੇਰੇ ਕੋਲ ਖਲੋਤਾ ਸੀ, ਮੈਂ ਮੇਰੇ ਮੂੰਹੋਂ ਨਿਕਲ ਗਿਆ ਮੈਂ ਵੀ ਆਊਂਗਾ, ਜੇ ਸਿਆਲ ਕੱਢ ਗਿਆ ਤਾਇਆ ਤੂੰ ਆਏ ਜਾਣਾ।
ਰੱਬ ਕਿਹੜੇ ਮੇਰੀ ਸੁਣਦਾ, ਜੋ ਮੈਂ ਕਹਿੰਦਾ ਉਹ ਤਾਂ ਉਲਟ ਕਰਦਾ ਉਹ, ਇਸ ਕਰਕੇ ਨਾ ਆਹੋ ਅੱਜ ਤੱਕ ਮਤਲਬ ਜੋ ਮੈਂ ਕਿਹਾ ਉਹਨੂੰ ਕਦੇ ਮੰਨੀ ਆ ਕੋਈ ਮੇਰੀ, ਹਨਾ, ਜੋ ਮੈਂ ਕਹਿਣਾ ਉਹ ਤਾਂ ਉਲਟ ਹੁੰਦਾ, ਇਸ ਕਰਕੇ ਮੈਂ ਉਹ ਗੱਲ ਕਹਿਤੀ ਸੀਗੀ, ਹੁਣ ਵੀ ਮੈਂ ਕਹਿੰਦਾ ਆ।
ਉਹ ਗੱਲ ਇਹ ਆ ਵੀ ਤੁਸੀਂ ਕਹਿਣਾ ਅਫਸੋਸ ਆ ਵੀ ਮੈਂ ਸ਼ੁਰੂ ਤੋਂ ਹੀ ਸ਼ਾਮਿਲ, ਹਾਂਜੀ ਨਾਲ ਸਿੱਖ ਫੋਰਮ ਹੁੰਦਾ
ਤਾਂ ਜੀ। ਇੱਕ ਮਿੰਟ ਮੈਂ ਇੱਕ ਮਿੰਟ ਸਿੱਖ ਫੋਰਮ ਦੀ ਆਪਾਂ ਗੱਲ ਕਰਨੀ ਆ, ਮੈਂ ਤੁਹਾਨੂੰ ਪੁੱਛਣਾ ਵੀ ਆ ਉਹਦੇ ਬਾਰੇ। ਇੱਕ ਨਾ ਜਿਹੜੀ ਪੰਜਾਬੀ ਸੱਭਿਆਚਾਰ ਤੇ ਸਿੱਖ ਸੱਭਿਆਚਾਰ ਦੀ ਕਈ ਲੋਕਾਂ ਨੂੰ ਨਾ ਡਿਫਰੈਂਸ ਨਹੀਂ ਪਤਾ, ਹੁਣ ਪੰਜਾਬੀ ਸੱਭਿਆਚਾਰ ਇਹ ਹੈ, ਸਿੱਖ ਖੇਡਾਂ ਦੇ ਵਿੱਚ ਬਹੁਤ ਵੱਡੀ ਸਮੱਸਿਆ ਆਈ ਸੀ ਸ਼ਰਾਬ ਦੀ, ਸ਼ਰਾਬ ਪੀਣ ਦੀ। ਬਹੁਤ ਸਾਰੇ ਲੋਕ ਜਿਹੜੇ ਨੇ ਨਾ ਉੱਥੇ ਆਪਣੀਆਂ ਬੀਰਾਂ ਲਿਆਂਦੇ ਹੁੰਦੇ ਸੀਗੇ ਗੱਡੀਆਂ 'ਚ, ਖੋਲ ਲੈਂਦੇ ਹੁੰਦੇ, ਈਵਨ ਗ੍ਰਿਫਤ ਵੀ। ਉਹ ਹੈਗਾ ਪੰਜਾਬੀ ਸੱਭਿਆਚਾਰ, ਉਹ ਹੈਗਾ ਪੰਜਾਬੀ ਸੱਭਿਆਚਾਰ ਕਿ ਤੁਸੀਂ ਆਪਣੀ ਦਾਰੂ ਪੀਣੀ ਆ, ਭੰਗੜੇ ਪਾਉਣੇ, ਬੱਕਰੇ ਬੁਲਾਉਣੇ, ਹੈ ਨਾ। ਜਿਹੜਾ ਸਿੱਖ ਸੱਭਿਆਚਾਰ ਉਹ ਇਹ ਹੈ ਕਿ ਸੰਜੀਦਾ, ਜਿੱਥੋਂ ਸਾਨੂੰ ਗੁਰੂ ਸਾਹਿਬਾਂ ਨੇ ਸਾਨੂੰ ਰੋਕਿਆ ਇਹਨਾਂ ਚੀਜ਼ਾਂ ਤੋਂ, ਇਹ ਚੀਜ਼ਾਂ ਤੁਸੀਂ ਆਪਣਾ ਘਰ ਕਰੀਓ, ਪਬਲਿਕ 'ਚ ਨਹੀਂ ਕਰਨੀ, ਉਹ ਵੈਸੇ ਵੀ ਨਹੀਂ, ਨਸ਼ਾ ਪੱਤਾ ਵੈਸੇ ਵੀ ਨਹੀਂ ਕਰਨਾ ਚਾਹੀਦਾ। ਹੁਣ ਇਹ ਕੁਰੀਤੀ ਹੈ ਜਿਹੜੀ, ਇਹ ਸੱਭਿਆਚਾਰ ਨਹੀਂ ਹੈਗਾ, ਇਹ ਅਸੱਭਿਆਚਾਰ ਹੈ। ਇਹ ਪੰਜਾਬੀ ਨੂੰ ਸੱਭਿਆਚਾਰ ਮੰਨਦੇ ਆ, ਪਰ ਇਹ ਸੱਭਿਆਚਾਰ ਨਹੀਂ ਹੈਗਾ, ਇਹ ਸੱਭਿਅਕ ਚੀਜ਼ਾਂ ਨਹੀਂ ਹੈਗੀਆਂ, ਸਿੱਖੀ ਦੇ ਵਿੱਚ ਇਹ ਚੀਜ਼ਾਂ ਵਰਜਿਤ ਨੇ। ਇਸ ਕਰਕੇ ਜੇ ਸਿੱਖ ਖੇਡਾਂ 'ਚ ਸੱਭਿਆਚਾਰ ਪੰਜਾਬੀ ਬਾੜਨਾ ਹੈ ਤਾਂ ਉੱਥੇ ਦੇਖੋ ਸ਼ਰਾਬ ਵੀ ਚੱਲਦੀ ਸੀਗੀ, ਨਾਚ ਗਾਣੇ ਵੀ ਪੁੱਠੇ ਸਿੱਧੇ ਚੱਲਣ ਲੱਗ ਪਏ ਸੀ, ਸਿੰਗਰ ਆਉਣ ਲੱਗ ਗਏ ਸੀ, ਅਖਾੜੇ ਲੱਗਣ ਲੱਗ ਗਏ ਸੀ। ਉਹ ਸਾਰਿਆਂ ਨੂੰ ਵੱਡਾ ਮੇਰੇ ਮੂਹਰੇ ਚੈਲੰਜ ਇਹ ਸੀਗਾ ਵੀ ਇਹ ਚੀਜ਼ਾਂ ਕੰਟਰੋਵਰਸੀ ਹਰੇਕ ਸਾਲ ਬਣਦੀ ਆ, ਬਖੇੜਾ ਸਾਰਾ ਇਹੀ ਪਿਆ ਰਹਿੰਦਾ, ਨਾਰੇ ਮਜ਼ਾਰੇ, ਇਹ ਚੀਜ਼ਾਂ ਬੰਦ ਕੀਤੀਆਂ ਆਉਂਦੇ ਸਾਰ ਹੀ, ਹਨਾ। ਤੇ ਇਸ ਨੂੰ ਤਾਂ ਹਾਂ, ਇੱਕ ਮੈਂ ਡਿਫਰੈਂਸ ਦੱਸਣਾ ਚਾਹੁੰਦਾ ਸਿੱਖ ਸੱਭਿਆਚਾਰ ਤੇ ਪੰਜਾਬੀ ਸੱਭਿਆਚਾਰ ਦੇ ਵਿੱਚ, ਕਿ ਸਿੱਖ ਸੱਭਿਆਚਾਰ ਦੇ ਵਿੱਚ ਉਹ ਸੱਭਿਆਚਾਰ ਅਸੀਂ ਬਣਾਇਆ ਸਿੱਖ ਖੇਡਾਂ ਜਿੱਥੇ ਸਾਡੀਆਂ ਧੀਆਂ ਭੈਣਾਂ ਬੱਚੇ ਸੇਫ ਹੋਣ ਸ਼ਰਾਬੀਆਂ ਤੋਂ, ਨਸ਼ੇ ਪੱਤੇ ਵਾਲਿਆਂ ਤੋਂ, ਅਸੀਂ ਨਸ਼ੇ ਵੀ ਕੱਢੇ ਆ। ਸੋ ਇਸ ਕਰਕੇ ਇਹ ਡਿਫਰੈਂਸ ਹੈ ਪੰਜਾਬੀ ਤੇ ਸਿੱਖ ਸੱਭਿਆਚਾਰ ਦੇ ਵਿੱਚ। ਤੇ ਕਈ ਇਸ ਨੂੰ ਜਿੱਦਾਂ ਹੁਣ ਪੰਜਾਬੀ ਦੇ ਕਰਦੇ ਨੇ, ਸਿੱਖ ਪੰਜਾਬੀ ਤਾਂ ਹੈ ਹੀ ਹੈ, ਉਹ ਤਾਂ ਪਤਾ ਹੀ ਆ, ਪਰ ਜੇ ਤੁਸੀਂ ਸਿਰਫ ਸ਼ਰਾਬ ਲਿਆਉਣ ਦੇ ਲਈ, ਭੰਗੜੇ ਪਾਉਣ ਲਈ, ਗਲੱਚਰ ਗੀਤ ਗੂਤ ਲਿਆਉਣ ਦੇ ਲਈ ਪੰਜਾਬੀ ਨੂੰ ਵਿੱਚ ਬਾੜਨਾ, ਫਿਰ ਸਹੀ ਗੱਲ ਨਹੀਂ ਹੈਗੀ।
ਪੰਜਾਬੀ ਜਿਹਨਾਂ ਨੇ ਉਹ ਪੰਜਾਬੀ ਸੱਭਿਆਚਾਰ ਭੰਗੜਾ ਗਿੱਧਾ ਤੇ ਸ਼ਰਾਬ ਤੇ ਬੁਲਬੁਲੀਆਂ ਤੇ ਝਗੜੇ ਕਰਨੇ ਆ, ਉਹ ਵੱਖਰਾ ਕਰ ਲੈਣ।
ਉਹਨਾਂ ਨੂੰ ਟ੍ਰਾਈ ਕੀਤੀ ਕਈਆਂ ਨੇ,
ਸੱਭਿਆਚਾਰ ਘਸੇੜਨਾ
ਕਈਆਂ ਨੇ ਟਰਾਈ ਕੀਤੀ ਹੈ ਪਰ ਉਹ ਫੇਲ ਹੋ ਗਏ ਨੇ ਨਾ, ਕਿਉਂਕਿ ਇਹ ਗੁਰਾਂ ਦੇ ਨਾਂ ਤੇ ਚੱਲਦੀਆਂ, ਇਹ ਮੇਰੇ ਨਾਂ ਤੇ ਚੱਲਦੀਆਂ ਨਹੀਂ ਚੱਲਦੀਆਂ, ਤੁਹਾਡੇ ਨਾਂ ਤੇ ਨਹੀਂ, ਇਹ ਗੁਰਾਂ ਦੇ ਨਾਂ ਤੇ ਚੱਲਦੀਆਂ, ਉਹਨਾਂ ਦੇ ਬੀਜ ਬੀਜੇ ਚੱਲ ਰਹੇ ਨੇ। ਕਈਆਂ ਨੇ ਟਰਾਈ ਕੀਤੀ ਪਰ ਉਹ ਨਹੀਂ ਕੀਤਾ। ਤੇ ਅਮਰੀਕ ਭਾਜੀ ਕਹਿ ਰਹੇ ਨੇ ਕਿ ਜਿਹੜਾ ਧਮੱਚੜ ਸੀਗਾ ਨਾ, ਧਮੱਚੜ ਪੈਂਦਾ ਹੁੰਦਾ, ਇਹ ਬੰਦ ਕੀਤਾ ਗਿਆ ਆ। ਵਧੀਆ ਗੱਲ ਹੈ, ਹਜੇ ਵੀ ਬੰਦ ਹੈ ਪਰ ਹਜੇ ਵੀ ਟਰਾਈ ਇਹੀ ਚੱਲ ਰਹੀ ਹੈ ਵੀ ਧਮੱਚੜ ਨੂੰ ਵਾਪਸ ਲਿਆਂਦਾ ਜਾਵੇ। ਤਾਂ ਜੀ ਹੁਣ ਸਿੱਖ ਫੋਰਮ ਦੀ ਗੱਲ ਕਰੀਏ, ਪਹਿਲੀ ਸਿੱਖ ਫੋਰਮ ਤੁਸੀਂ ਅਟੈਂਡ ਕੀਤੀ ਫਿਰ?
ਮੈਂ ਦੱਸਦਾ ਤੁਹਾਨੂੰ, ਪਹਿਲਾਂ ਇੱਕ ਨਿੱਕੀ ਜਿਹੀ ਗੱਲ ਲੈ, ਹੁਣ ਮੈਂ ਗੱਲ ਚੇਤੇ ਆਈ ਸੀ, ਭੁੱਲ ਜਾਣੀ ਆ, ਤੇ ਇਹ ਗੱਲ ਹੀ ਸਿੱਖੀ ਤੋਂ ਸ਼ੁਰੂ ਹੋਈ ਆ। ਸਿੱਖ ਵਸੀਲੇ ਵਰਤ ਕੇ, ਸਿੱਖ ਗੁਰਦੁਆਰਿਆਂ ਦਾ ਚੜਾਵਾ ਵਰਤ ਕੇ ਤੇ ਉਹਨੂੰ ਪੰਜਾਬੀ ਸੱਭਿਆਚਾਰ ਵਿੱਚ ਕਨਵਰਟ ਕੀਤਾ ਜਾਵੇ, ਤੇ ਇਹ ਬਿਲਕੁਲ ਹੀ ਗਲਤ ਗੱਲ ਆ। ਉਹ ਪੰਜਾਬੀਅਤ ਦੇ ਨਾਂ ਤੇ ਵੱਖਰਾ ਜੋ ਮਰਜ਼ੀ ਕਰ ਲੈਣ। ਇਹ ਜਿਹੜੀਆਂ ਸਿੱਖ ਗੇਮਾਂ ਸ਼ੁਰੂ ਹੋਈਆਂ 1988 ਐਡੀਲੇਡ ਸ਼ਹਿਰ ਤੋਂ, ਇਹ ਸਿੱਖ ਗੇਮਾਂ ਹੀ ਰਹਿਣੀਆਂ ਚਾਹੀਦੀਆਂ, ਇਹਨਾਂ ਦਾ ਸਿੱਖੀ ਸਰੂਪ ਹੀ ਰਹਿਣਾ ਚਾਹੀਦਾ, ਇੱਥੇ ਸਿੱਖ ਸੱਭਿਆਚਾਰ ਹੀ ਹੋਣਾ ਚਾਹੀਦਾ। ਇਹ ਸਿੱਖ ਸੱਭਿਆਚਾਰ ਨੂੰ ਪੰਜਾਬੀਅਤ ਦੇ ਹੁੱਲੜਬਾਜ਼ੀ ਵਾਲੇ ਸੱਭਿਆਚਾਰ ਦੇ ਥੱਲੇ ਨਹੀਂ ਦੱਬਣਾ ਚਾਹੀਦਾ। ਵਸੀਲੇ ਤੇ ਸਿੱਖਾਂ ਦੇ ਹੋਣ, ਵਸੀਲੇ ਸਿੱਖ ਸੰਸਥਾਵਾਂ ਦੇ ਹੋਣ, ਚੜਾਵਾ ਜਿਹੜਾ ਗੁਰਦੁਆਰਿਆਂ ਦਾ ਹੋਵੇ, ਤੇ ਉਹ ਜੇ ਹੁੱਲੜਬਾਜ਼ੀ ਵਾਲਾ ਪੰਜਾਬੀ ਸੱਭਿਆਚਾਰ ਦੇ ਨਾਂ ਤੇ ਕੀਤਾ ਜਾਵੇ, ਬਿਲਕੁਲ ਗਲਤ ਆ। ਅੱਛਾ, ਉਹ ਸੀ ਸ਼ੁਰੂ ਤੋਂ ਹੀ ਜਿਹੜੀ ਐਡੀਲੇਡ 88 ਚ ਗੇਮਾਂ ਹੋਈਆਂ ਨੇ, ਉਹਦੇ ਚ ਗੇਮਾਂ ਜਿੰਨਾ ਹੀ ਤੇ ਕਲਚਰਲ ਪ੍ਰੋਗਰਾਮ ਜਿੰਨਾ ਹੀ ਮਹੱਤਵ ਜਿਹੜਾ ਸੀ ਉਹ ਸਿੱਖ ਫੋਰਮ ਨੂੰ ਦਿੱਤਾ ਗਿਆ
ਸੀ।
ਯੂਨੀਵਰਸਿਟੀ ਦੇ ਕੰਪਲੈਕਸ ਦੇ ਵਿੱਚ ਸਿੱਖ ਫੋਰਮ ਹੋਇਆ ਸੀ, ਬੜੇ ਬੜੇ ਵਿਦਵਾਨਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਗਏ ਸਨ। ਇੱਕ ਗੱਲ ਤੋਂ ਛੱਡ ਕੇ ਇੱਕ ਵਾਰੀ ਪਰਥ ਦੇ ਵਿੱਚ ਜਦੋਂ 14 ਗੇਮਾਂ ਹੋਈਆਂ, ਇਹਨਾਂ ਨੇ ਸਿੱਖ ਫੋਰਮ ਨਹੀਂ ਕੀਤਾ, ਕਿਉਂਕਿ ਇਹਨਾਂ ਨੇ ਐਗਜੀਬਿਸ਼ਨ ਲਾ ਲਈ। ਕਿਉਂ ਨਹੀਂ ਕੀਤਾ ਉਹ ਪ੍ਰਬੰਧਕ ਜਾਣਦੇ ਆ, ਮੈਨੂੰ ਵੀ ਹੈਰਾਨੀ ਹੋਈ। ਬਾਕੀ ਹਰੇਕ ਸਿੱਖ ਗੇਮਾਂ ਤੇ ਸਿੱਖ ਫੋਰਮ, ਮਤਲਬ ਇੱਕ ਦਿਨ ਸਾਰੀ ਦਿਹਾੜੀ ਹੀ ਉੱਥੇ ਸਿੱਖ ਆਪਣੇ ਵੱਖ ਵੱਖ ਸਮੱਸਿਆਵਾਂ ਤੇ, ਧਾਰਮਿਕ, ਪੰਜਾਬੀ ਬੋਲੀ, ਗੁਰਮੁਖੀ ਅੱਖਰ, ਇੱਥੇ ਆਉਣ ਵਾਲੀਆਂ ਸਮੱਸਿਆਵਾਂ, ਵਿਤਕਰੇ, ਇਹਦੇ ਬਾਰੇ ਆਪਣੇ ਆਪਣੇ ਲੇਖ ਥੀਸਿਸ ਜਿਹੜੇ ਸੀ ਲਿਆ ਕੇ ਪੜ੍ਹ ਕੇ ਸੁਣਾਉਂਦੇ ਰਹੇ ਆ। ਹੁਣ ਵੀ ਕਦੀ ਥੋੜਾ ਜਿਹਾ ਕਬੱਡੀ ਵੱਲ ਜ਼ਿਆਦਾ ਧਿਆਨ ਹੋਣ ਕਰਕੇ ਸਿੱਖ ਫੋਰਮ ਵੱਲ ਥੋੜਾ ਜਿਹਾ ਘੱਟ ਧਿਆਨ ਦਿੱਤਾ ਗਿਆ ਹੋਊਗਾ, ਪਰ ਹਰ ਗੇਮਾਂ ਤੇ ਸਿੱਖ ਫੋਰਮ ਹੁੰਦਾ ਰਿਹਾ। ਤੇ ਪੰਜਾਬੀ ਫੋਰਮ ਜਦ ਇਹ ਸਿੱਖ ਗੇਮਾਂ ਆ, ਸਿੱਖਾਂ ਵੱਲੋਂ ਕੀਤੀਆਂ ਜਾ ਰਹੀਆਂ ਆ, ਸਿੱਖਾਂ ਦਾ ਹੀ ਖਰਚ ਹੋ ਰਿਹਾ ਵਾ, ਉੱਥੇ ਸਿੱਖ ਫੋਰਮ ਚੱਲਦਾ ਆ ਰਿਹਾ ਵਾ, ਤੇ ਉੱਥੇ ਉਹਦੇ ਤੇ ਪੰਜਾਬੀ ਫੋਰਮ ਦਾ ਕੋਈ ਉਹਨੂੰ ਪੰਜਾਬੀ ਫੋਰਮ ਦਾ ਨਾਂ ਦੇਣਾ, ਫਿਰ ਤਾਂ ਪੰਜਾਬੀ ਗੇਮਾਂ ਹੀ ਬਣ ਜਾਣਗੀਆਂ।
ਗੇਮਾਂ ਨੀ, ਉਹ ਤਾਂ ਫੇ ਤਾਇਆ ਜੀ ਉਹ ਤਾਂ ਛੋਟੀ ਸੋਚ ਹੈ ਨਾ, ਉਹ ਤਾਂ ਵੰਡਣ ਵਾਲੀ ਚੀਜ਼ ਹੈ, ਪੰਜਾਬੀ ਤੇ ਸਿੱਖ ਹੋਰ ਵੱਖਰੇ ਵੱਖਰੇ ਲੋਕ ਨੇ, ਮਤਲਬ ਇਹ ਮਤਲਬ ਜਿਹੜੀ ਬਿਰਤੀ ਹੈ ਨਾ ਇੱਕ ਦੋ ਬੰਦਿਆਂ ਦੀ, ਉਹ ਪਿੱਛਾ ਨਹੀਂ ਛੱਡਦੀ ਉਹਨਾਂ ਦਾ, ਤੇ ਹੋਰਨਾਂ ਨੂੰ ਵੀ ਉਹ ਖਰਾਬ ਕਰੀ ਜਾ ਰਹੀ ਹੈ। ਤੇ ਚਲੋ ਮੈਂ ਤੁਹਾਨੂੰ ਦੱਸਦਾ ਕਿ ਇੱਕ ਵਾਰੀ ਤਾਇਆ ਜੀ ਮੈਨੂੰ ਗੱਲ ਚੇਤੇ ਆ ਗਈ, ਉਹ ਬੰਦੇ ਨਾ ਸਾਰਾ ਟਾਈਮ ਤਾਂ ਉਹ ਧਰਮ ਨੂੰ ਭੰਡੀ ਜਾਣਗੇ, ਤੇ ਫਿਰ ਜਦ ਸਿੱਖ ਖੇਡਾਂ ਵਿੱਚ ਉੱਧਰ ਲੈਣ ਦੇ ਲਈ ਉਹ ਸਿੱਖ ਬਣ ਜਾਣਗੇ। ਮੈਨੂੰ ਇੱਕ ਬੰਦਾ ਕਹਿੰਦਾ ਜੀ ਇੱਦਾਂ ਦਾ, ਕਹਿੰਦਾ ਪੱਗ ਬੰਨਣ ਨਾਲ ਕੋਈ ਸਿੱਖ ਥੋੜਾ ਬਣ ਜਾਂਦਾ ਆ, ਹੈਨਾ, ਪੱਗ ਦਾ ਕਹਿੰਦਾ ਸਾਰੇ ਬੰਨਦੇ ਆ, ਜਿਹੜੇ ਬੰਦੇ ਨਹੀਂ ਵੀ ਬੰਨਦੇ ਫਰਕ ਕੀ, ਕਹਿੰਦਾ ਸਿੱਖ ਦੀ ਪੱਗ ਦੇ ਵਿੱਚ ਤਾਂ ਮਤਲਬ ਨੋਰਮਲ ਪੱਗ ਦੇ ਵਿੱਚ। ਤੇ ਮੈਂ ਵੀ ਕਿਤੇ ਪੜ੍ਹਿਆ ਹੀ ਸੀਗਾ, ਤੇ ਮੈਨੂੰ ਵੀ ਮੇਰੇ ਆਪਣੇ ਆਪ ਗਿਆਨ ਨਹੀਂ ਸੀ, ਮੈਂ ਵੀ ਗਿਆਨ ਕਿਤੋਂ ਲਿਆ ਹੀ ਸੀਗਾ। ਮੈਂ ਕਿਹਾ ਬਈ ਮੈਂ ਤਾਂ ਇਹ ਪੜ੍ਹਿਆ ਸੀਗਾ ਵੀ ਜਿਹੜਾ ਸਿੱਖ ਬੰਦਾ ਨਾ ਉਹਨੂੰ ਪੱਗ ਨਹੀਂ ਕਹਿੰਦੇ, ਉਹਨੂੰ ਦਸਤਾਰ ਕਹਿੰਦੇ ਆ, ਉਹ ਗੁਰੂ ਸਾਹਿਬ ਦੀ ਬਖਸ਼ੀ ਹੋਈ ਆ, ਉਹ ਜਦੋਂ ਦਸਤਾਰ ਸਜਾਉਂਦਾ ਹੈ ਨਾ ਤੇ ਉਹ ਸਜਾਉਂਦੇ ਆ। ਮੈਂ ਕਿਹਾ ਜਦੋਂ ਸਜਾਉਂਦੇ ਆ ਨਾ ਅਸੀਂ ਕਿਹਨੂੰ ਸ਼ੋਅ ਕਰਨ ਦੇ ਲਈ ਸਜਾਉਂਦੇ ਆ, ਅਸੀਂ ਇਹ ਦੇਖਦੇ ਹਾਂ ਵੀ ਸ਼ੀਸ਼ੇ ਦੇ ਮੂਹਰੇ ਨਾ ਸਾਡੇ ਗੁਰੂ ਸਾਹਿਬ ਖੜੇ ਨੇ 10ਵੇਂ ਪਾਤਸ਼ਾਹ, ਤੇ ਉਹਨੂੰ ਅਸੀਂ ਸਜਾ ਕੇ ਦੱਸਦੇ ਹਾਂ ਖੁਸ਼ ਕਰਨ ਦੇ ਲਈ, ਇਹ ਅਸੀਂ ਉਹਦੀ ਬਖਸ਼ਿਸ਼ ਮੰਨਦੇ ਹਾਂ, ਠੀਕ ਹੈ ਵੀ ਅਸੀਂ ਉਹਨੂੰ ਸਜਾਉਂਦੇ ਹਾਂ। ਤੇ ਇਹ ਹੈਗਾ ਸਿੱਖ ਦੀ ਦਸਤਾਰ ਦੇ ਵਿੱਚ ਫਰਕ। ਤੇ ਮੈਂ ਕਿਹਾ ਉਦਾਂ ਜਿਹਨੇ ਡਰਾਮੇ ਕਰਨੇ ਆ ਕੇ, ਮਤਲਬ ਸਾਡੇ ਅਰਗੇ ਨੇ ਜਿੱਦਾਂ ਹੁਣ ਮੋਨੇ ਸੀਗੇ, ਮੈਂ ਤਾਂ ਇੱਕੋ ਵਾਰੀ ਫਿਰ ਪੱਗ 'ਚ ਸਿਰ ਪਸਾਇਆ ਸੀ, ਮੈਂ ਕਿਹਾ ਉਹ ਪੱਗ 'ਚ ਸਿਰ ਪਸਾਉਂਦੇ ਹੁੰਦੇ ਅਸਲ ਦੇ ਵਿੱਚ, ਕਹਿੰਦੇ ਉਹ ਕਿੱਦਾਂ, ਮੈਂ ਕਿਹਾ ਮੈਂ ਸ਼ੁਰੂ 'ਚ ਮੋਨਾ ਸੀਗਾ ਸ਼ੁਰੂ ਤੋਂ ਹੀ, ਮੈਂ ਕਿਹਾ ਜਦੋਂ ਨਾ ਮੇਰਾ ਵਿਆਹ ਹੋਇਆ ਮੈਂ ਪਹਿਲੀ ਵਾਰੀ ਉਦੋਂ ਪੱਗ ਬੰਨੀ, ਮੈਨੂੰ ਹੁਣ ਪਤਾ ਲੱਗਾ ਵੀ ਮੈਂ ਬੰਨੀ ਨਾ ਸੀ, ਮੈਂ ਪੱਗ 'ਚ ਸਿਰੇ ਪਸਾਇਆ ਸੀਗਾ ਡਰਾਮਾ ਕਰਨ ਨੂੰ ਵੀ ਮੈਂ ਸਿੱਖ ਹਾਂ, ਆਨੰਦ ਕਾਰਜ ਕਰਾਉਣ ਨੂੰ ਸਿਰ ਪਸਾਇਆ ਸੀਗਾ, ਮੈਨੂੰ ਸ਼ੌਂਕ ਕੋਈ ਨਾ ਸੀ, ਨਾ ਹੀ ਮੈਂ ਸਜਾਈ ਸੀਗੀ।
ਤੇ ਹੁਣ ਜਦੋਂ ਗੁਰੂ ਨੇ ਕਿਰਪਾ ਕੀਤੀ ਆ ਤੇ ਹੁਣ ਸਾਰਾ
ਸਜਾਉਂਦੇ ਵੀ ਆ। ਹਾਂ ਹੁਣ ਮੈਨੂੰ ਪ੍ਰਕਾਸ਼ ਤੇ ਹੁਣ ਮੈਨੂੰ ਚਾਅ ਆਉਂਦਾ, ਮੈਨੂੰ ਮੈਨੂੰ ਏਦਾਂ ਲੱਗਦਾ ਕਿ ਮੈਂ ਦਸਵੇਂ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਹੋ ਕੇ ਉਹਨੂੰ ਖੁਸ਼ ਕਰਨਾ ਆ, ਹਨਾ, ਉਹਦੀ ਰਹਿਮਤ ਲੈਣੀ ਆ ਮੈਂ। ਇਹ ਇਹ ਫਰਕ ਹੁੰਦਾ ਸਿੱਖ ਦੀ ਦਸਤਾਰ ਅਤੇ ਮਤਲਬ ਨਾਸਤਿਕ ਦੀ ਪੱਗ ਦੇ ਵਿੱਚ ਸਿਰ ਪਸਾ ਕੇ ਡਰਾਮੇ ਕਰਨ ਦੇ, ਜਿੱਦਾਂ ਦੇ ਅਸੀਂ ਵੀ ਸੀਗੇ ਪਹਿਲਾਂ ਵੈਸੇ ਤਾਂ। ਸੋ ਤਾਇਆ ਜੀ, ਹੁਣ ਵੀ ਇਸ ਵਾਰੀ ਵੀ ਸਿੱਖ ਫੋਰਮ ਹੋ ਰਹੀ, ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ, ਤੁਹਾਡੀ ਵਰਚੁਅਲ ਹਾਜ਼ਰੀ ਲੱਗਣੀ ਹੈ, ਕਿਉਂਕਿ ਉਹਨਾਂ ਇੱਕ ਨਵੇਕਲਾ ਕੰਮ ਕਰ ਰਹੇ ਨੇ, ਜਰਨੈਲ ਭੌਰ ਹੋਣੀ, ਪ੍ਰਭਜੋਤ ਭੌਰ ਹੋਣੀ, ਜਿਹੜੇ ਸਿੱਖ ਫੋਰਮ ਔਰਗਨਾਈਜ਼ ਕਰ ਰਹੇ ਨੇ ਪਰਥ ਦੇ ਵਿੱਚ, ਤੇ ਮੈਂ ਵੀ ਜਾ ਰਿਹਾ। ਹਾਂਜੀ ਹਾਂਜੀ, ਮੈਂ ਕੋਸ਼ਿਸ਼ ਤਾਂ ਕਰ ਰਿਹਾ।
ਮੈਂ ਜਾਣਾ ਤੇ ਮੈਂ ਵੀ ਸੀ, ਮੈਂ ਤੇ ਪਿਛਲੇ ਸਾਲ ਵੀ ਮਿਸ ਕੀਤਾ ਆ, ਪਰ ਉਹ ਕਿਉਂਕਿ ਪਿਛਲੇ ਸਾਲ ਵੀ ਗੇਮਾਂ ਹੋਈਆਂ ਹੀ ਨੀ, ਐਰਕਾਂ ਚਲੋ ਹੋ ਗਈਆਂ, ਵਧੀਆ ਹੋ ਗਿਆ, ਪਰ ਮੈਂ ਫਿਰ ਪਹਿਲਾਂ ਹਾਂ ਇੱਥੇ ਐਡੀਟ ਕਰ ਬੈਠਾ ਇੱਥੇ, ਕਿਉਂਕਿ 3 ਅਪ੍ਰੈਲ ਤੱਕ ਮੇਰੀ ਹਾਜ਼ਰੀ ਲਾਜ਼ਮੀ ਆ, ਤੇ ਉਸ ਤੋਂ ਬਾਅਦ ਵੀ ਇੱਥੇ ਵੀ ਜਿਹੜੀਆਂ ਲੋਕਲ ਗੇਮਾਂ ਹੋ ਰਹੀਆਂ ਨੇ ਤੇ ਮੈਂ ਨਹੀਂ ਪਰਥ ਜਾ ਸਕੂੰਗਾ, ਉਹਨਾਂ ਨੇ ਸੱਦਿਆ ਤੇ ਹੈਗਾ ਸੀਗਾ ਤੇ ਉਹ ਵਰਚੁਅਲੀ ਸ਼ਾਮਿਲ ਹੋ। ਇਹ ਦੱਸੋ ਉਹ ਨਾ ਸਿੱਖ ਆਪਣਾ ਸਿੱਖ ਆਗੂ ਸਰਦਾਰ ਸੁਖਦੇਵ ਸਿੰਘ
ਭੌਰ, ਉਹਨਾਂ ਦੇ ਬੇਟੇ ਨੇ
ਗੁਰਦਾ ਭੌਰ ਸਾਹਿਬ, ਹਾਂ ਸ਼੍ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਦੇ ਐਕਟਿੰਗ ਪ੍ਰੈਜੀਡੈਂਟ ਵੀ ਰਹੇ ਟੌੜਾ ਸਾਹਿਬ ਨਾਲ, ਜਨਰਲ ਸਕੱਤਰ ਵੀ ਬੜਾ ਚਿਰ ਰਹੇ ਤੇ ਬਾਈ ਪ੍ਰੋਫੈਸ਼ਨ ਵਕੀਲ ਨੇ ਤੇ ਬਹੁਤ ਪੜ੍ਹੇ ਲਿਖੇ ਸੱਜਣ ਨੇ ਤੇ ਉਹਨਾਂ ਦੇ ਸਹਿਯੋਗ ਪੁੱਤਰ ਇੱਥੇ ਸੋਹਣਾ ਉੱਦਮ ਕਰ ਰਹੇ ਨੇ, ਸ਼ਾਬਾਸ਼ ਇਹਨਾਂ ਦੇ। ਤੇ ਮੈਂ ਵਰਚੁਅਲੀ ਤੇ ਇੱਥੇ ਟੈਲੀਫੋਨ ਰਾਹੀਂ ਜਾਂ ਕਿਵੇਂ
ਨਹੀਂ, ਵੀਡੀਓ ਤੁਸੀਂ ਵੀਡੀਓ ਰਾਹੀਂ ਸਾਰਾ ਸੁਣ ਸਕੋਗੇ, ਦੇਖ ਸਕੋਗੇ, ਤੇ ਮੈਂ ਵੀ ਹੋਵਾਂਗਾ ਉੱਥੇ 10 ਸਪੀਕਰ। ਹਾਂ, ਉਹ ਤੁਹਾਨੂੰ ਲਿੰਕ ਭੇਜ ਦਿੱਤਾ ਜਾਏਗਾ, ਹਾਂ ਸਾਰਾ ਕੁਛ ਭੇਜ ਦਿੱਤਾ ਜਾਏਗਾ, ਔਨਲਾਈਨ ਅਸੀਂ ਵੀ ਰੇਡੀਓ ਤੇ ਵੀ ਸ਼ੇਅਰ ਕਰਾਂਗੇ ਸਾਰਾ ਕੁਛ। ਸੋ ਤਾਇਆ ਜੀ, ਸਮਾਂ ਹੁਣ ਹੋ ਰਿਹਾ ਆ,
ਇੱਕ ਮਿੰਟ ਮੈਂ ਆਪਣੇ ਲੈਪਟਾਪ ਤੇ ਮੈਨੂੰ ਫਿਰ ਦੱਸ ਦੇਣਾ ਵੀ ਮੈਂ ਖੋਲ ਲੂੰਗਾ।
ਹਾਂਜੀ ਹਾਂਜੀ,
ਵੇਖ ਲੂੰਗਾ ਤੇ ਸ਼ਾਮਿਲ ਵੀ ਹੋ ਜਾਊਂਗਾ ਤੇ ਜੋ ਕੋਈ ਮੈਨੂੰ ਕਹੋਗੇ ਕੰਟਰੀਬਿਊਸ਼ਨ ਜਾਂ ਹਿੱਸਾ ਜੋ ਉਹਦੇ ਵਿੱਚ ਲੈਣਾ ਆ ਉਹ ਵੀ ਮੈਂ ਹਾਜ਼ਰ ਹੋਊਂਗਾ, ਸਰੋਤਾ ਤੇ ਹੋਊਂਗਾ ਜੀ।
ਜੀ ਜੀ,
ਅੱਛਾ ਤੁਸੀਂ ਹੁਣ ਮੈਨੂੰ ਛੱਡਣ ਲੱਗੇ ਹੋ?
ਹੁਣ ਜਾਣਾ ਹੀ ਪੈਣਾ ਤਾਇਆ ਜੀ ਤੁਹਾਡਾ, ਅਸਲ ਦੇ ਵਿੱਚ ਨਹੀਂ ਮੈਂ ਤਾਂ ਚਾਹੁੰਦਾ ਨਹੀਂ, ਪਰ ਮੈਂ ਇਹ ਨਹੀਂ ਚਾਹੁੰਦਾ ਕਿ ਤੁਹਾਡੇ ਜਿਹੜੇ ਤੁਹਾਡੇ ਹੋਸਟ ਪਰਿਵਾਰ ਨੇ, ਪਿਆਰਾ ਸਿੰਘ ਹੋਣੀ, ਉਹਨਾਂ ਦੀ ਫੈਮਿਲੀ, ਰਮਨਦੀਪ ਹੋਣੀ, ਉਹ ਇੰਨੇ ਸ਼ਿੱਦਤ ਨਾਲ ਨੇ ਪਿਆਰ ਦੇ ਨਾਲ ਮੁੱਲੀਆਂ ਪੱਟ ਕੇ ਲਿਆਏ ਖਲਾਣੀਆਂ, ਫਿਰ ਉਹ ਜਾਣੀ ਕਿ ਉਹਨੂੰ ਫਿਰ ਮੈਨੂੰ ਬਲੇਮ ਕਰਨਾ ਤਾਇਆ ਜੀ, ਉਹ ਦੇਖ ਲਓ ਹਰਮਨ ਰੇਡੀਓ ਵਾਲਿਆਂ ਨੇ ਤੁਹਾਡੇ ਪਰੌਠੇ ਠੰਡੇ ਕਰਾ ਦਿੱਤੇ, ਹਨਾ, ਨਹੀਂ ਤਾਂ ਜੀ ਐ ਹੋਣਾ ਸੀ, ਨਹੀਂ ਤਾਂ ਆ ਹੋਣਾ ਸੀ।
ਉਹ ਪਿਆਰਾ ਸਿੰਘ ਹੋਰੀ ਬੈਠੇ ਉਹ ਵੀ ਸੁਣ ਰਹੇ ਆ ਤੇ ਤੁਹਾਡੀ ਗੱਲ ਤਾਂ ਭਾਵੇਂ ਨਾ ਸੁਣਦੀ ਹੋਏ, ਮੇਰਾ ਰੌਲਾ ਪਾਸ ਕਹਿੰਦਾ ਅੱਛਾ ਬੇਟਾ ਜੀ ਨੂੰ ਕਹਿਣਾ ਤੇ ਬੇਟਾ ਜੀ ਨੇ ਮੇਰੇ ਅੰਗੂਰ ਜਿਹੜੇ ਆ ਉਹ ਬੜੇ ਬਦਨਾਮ ਕੀਤੇ ਹੋਏ ਆ, ਉਹਨਾਂ ਨੂੰ ਕਹੋ ਵੀ ਵੇਖ ਲਓ ਮੈਂ ਹੁਣ ਰਾਤ ਦਾ ਤੇ ਅੰਗੂਰ ਹੀ ਖਾਈ ਜਾਂਦਾ ਆ।
ਉਹ ਮੈਨੂੰ ਪਤਾ ਕੇ ਲੱਗ ਪਿਆ ਖਾਂਦਾ ਖਾਂਦਾ, ਮੈਨੂੰ ਪਤਾ, ਉਹ ਮੈਨੂੰ ਪਤਾ ਕਿਉਂ
ਆਜੋ,
ਨਹੀਂ 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 ਮੈਨੂੰ ਪਤਾ ਕਿਉਂ ਉਹਨਾਂ ਨੇ ਬਦਨਾਮ ਕੀਤੇ ਤੁਹਾਡੇ ਅੰਗੂਰ, ਤੁਸੀਂ ਰਹਿੰਦੇ ਤੁਹਾਡੀ ਹੈਗੀ ਅੰਗੂਰਾਂ ਵਾਲਿਆਂ ਨਾਲ ਯਾਰੀਆਂ, ਠੀਕ ਹੈ, ਉਹਨਾਂ ਨੂੰ ਪਤਾ ਵੀ ਇਹਨਾਂ ਦੇ ਅੰਗੂਰ ਮੁੱਕਦੇ ਨਹੀਂ ਤੇ ਇਸ ਲਈ ਉਹਨਾਂ ਨੂੰ ਮਿਲਦੇ ਨਹੀਂ, ਇਸ ਕਰਕੇ ਉਹਨਾਂ ਲਈ ਉਹ ਅੰਗੂਰ ਖੱਟੇ ਨੇ, ਸਮਝ ਗਏ ਨਾ ਹੁਣ ਤੁਸੀਂ? ਠੀਕ ਹੈ,
ਉਹਨਾਂ ਨੂੰ ਕਹੋ ਵੀ ਇੱਥੇ ਤੁਹਾਡਾ ਅੰਗੂਰ ਖਵਾ ਖਵਾ ਕੇ ਪਿਆਰਾ ਸਿੰਘ ਹੋਰੀ ਨਾ
ਠੀਕ ਹੈ ਤਾਇਆ ਜੀ, ਮਿਲਦੇ ਆ ਜੀ, ਗੁੱਡ ਲੱਕ ਜੀ।
ਅੱਛਾ ਤੁਸੀਂ
ਸਿਡਨੀ ਤੋਂ ਨਵੀਂ ਟਿਕਟ ਲੈਣੀ ਪਈ ਆ, ਸਿਡਨੀ ਤੋਂ ਚੜ੍ਹਨਾ ਹੁਣ ਬਹੁਤ ਔਖਾ ਆ,
ਸਿਡਨੀ ਤੋਂ ਚਲੇ ਜਾਓਗੇ, ਪਰ ਤੁਸੀਂ ਵੀ ਵਰਚੁਅਲੀ ਸ਼ਾਮਿਲ ਹੋ ਲੋ, ਇੰਨੀ ਦੂਰ ਕਿਉਂ ਪੰਗਾ ਲੈ ਰਹੇ ਹੋ?
ਉਹ ਆਪਾਂ ਤਾਂ ਤਾਇਆ ਜੀ ਫਿਰ ਤੁਸੀਂ ਤੁਹਾਡੇ ਵਾਂਗ, ਤੁਸੀਂ 88 ਤੋਂ ਮੈਂ 95 ਚੋਂ ਜਾਣਾ ਹੀ ਜਾਣਾ, ਆਪਾਂ ਤਾਂ ਸੇਵਾਦਾਰ ਹਾਂ, ਆਪਾਂ ਸ਼ੁਰੂ ਤੋਂ ਹੀ ਕੰਮ ਕਰ ਰਹੇ, ਜ਼ਰੂਰੀ ਥੋੜ੍ਹੇ ਵਿੱਚ ਉੱਧਰ ਨਾਲ ਲੈ ਜਾਣਾ, ਵੈਸੇ ਵੀ ਅਸੀਂ ਸਿੱਖ ਖੇਡਾਂ ਦੇ ਪਾਰਟ ਹੀ ਹਾਂ। ਹਾਂਜੀ, ਅਤੇ ਠੀਕ ਹੈ,
ਉਹ ਮੈਨੂੰ ਵੀ ਕਹਿਣ ਦੇ ਨਾ ਵੀ ਤੁਹਾਨੂੰ ਸੱਦਿਆ ਤੇ ਹੈ ਨੀ ਜਵਾਨ ਚ, ਤੁਸੀਂ ਗੁਰਦੁਆਰੇ ਕਾਹਦੇ ਲਈ ਜਾਣਾ? ਉਹ ਮੈਂ ਕਿਹਾ ਜੀ ਮੈਂ ਇਕੱਲਾ ਗਿਆਨੀ ਥੋੜਾ, ਮੈਂ ਨਾਲ ਸਿੱਖ ਵੀ ਹੈਗਾ, ਬੰਦਾ ਵੀ ਹੈਗਾ, ਤੇ ਗੁਰਦੁਆਰੇ ਸਾਰੇ ਵਕਤ ਵਕਤਿਆਂ ਨੇ ਜਾਣਾ ਹੁੰਦਾ, ਗੁਰਦੁਆਰੇ ਸਰੋਤੇ ਵੀ ਜਾਂਦੇ ਆ, ਮੈਂ ਸਰੋਤਿਆਂ ਚ ਜਾਣਾ।
ਠੀਕ ਠੀਕ ਹੈ ਤਾਇਆ ਜੀ, ਜਾਣਾ ਪੈਣਾ ਹੁਣ, ਬਿੱਟਾ ਸਾਹਿਬ ਇੰਤਜ਼ਾਰ ਕਰ ਰਹੇ ਨੇ। ਠੀਕ ਹੈ ਜੀ, ਪਰਮਜੀਤ ਸਿੰਘ ਧਾਲੀਵਾਲ ਸਾਡੇ ਨਾਲ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਨੇ ਕਿ ਸਿੱਧੂ ਸਾਹਿਬ ਟੈਕਨੀਕਲੀ ਖੇਡਾਂ ਵੱਲ ਗੁਲ ਗਈ ਹੋਣੀ ਸੀ ਪਰ ਪਿਛਲੇ ਸਾਲ ਨਹੀਂ ਹੋਈਆਂ ਇਸ ਕਰਕੇ ਇੱਕ ਸਾਲ ਲੇਟ ਹੋ ਗਈ ਨੇ। ਹਾਂਜੀ ਬਿਲਕੁਲ ਇਸੇ ਤਰ੍ਹਾਂ ਹੀ ਹੈ ਜੀ ਤੇ ਤੁਹਾਡੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਨਜ਼ੂਰ ਹੈ ਜੀ। ਰਵਿੰਦਰ ਸਿੰਘ ਧਨੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਪਾਲਾ ਬੈਂਸ ਪ੍ਰੋਗਰਾਮ 'ਚ ਆ ਗਏ ਨੇ, ਕਹਿੰਦੇ ਪ੍ਰੋਗਰਾਮ ਦਾ ਆਨੰਦ ਲੈ ਰਹੇ ਹਾਂ। ਮਨਦੀਪ ਮਾਨ ਹੁਣਾਂ ਨੇ ਬਹੁਤ ਸੋਹਣੀ ਤਸਵੀਰ ਇੱਕ ਭੇਜੀ ਆ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ। ਜਹਾਜ਼ ਫਸ ਗਿਆ ਜੀ, ਸੁਣਿਆ ਕੀ ਕਾਰਨ ਹੈ ਉਸਦੇ ਫਸਣ ਦੇ ਅਤੇ ਕਿੰਨਾ ਕੁ ਨੁਕਸਾਨ ਹੋ ਰਿਹਾ, ਇਹ ਆਪਾਂ ਗੱਲਬਾਤ ਕਰਾਂਗੇ। ਬਿੱਟਾ ਸਾਹਿਬ ਨੂੰ ਆਲਣ ਦਿਓ, ਦੋ ਤਿੰਨ ਮੁੱਦੇ ਨੇ ਅਤੇ ਉਹਦੇ ਵਿੱਚ ਹੀ ਡਿਸਕਸ ਕਰਾਂਗੇ। ਔਰ ਸਤਿਕਾਰਯੋਗ ਅਜਮੇਰ ਸਿੰਘ ਸਾਡੇ ਨਾਲ ਜੁੜੇ ਨੇ ਅਤੇ ਕੈਨਬਰਾ ਤੋਂ, ਉਹਨਾਂ ਨੇ ਵੀ ਸੁਨੇਹਾ ਭੇਜਿਆ ਅਤੇ ਉਹ ਕਹਿੰਦੇ ਨੇ ਗੁਰਫਤਿਹ ਜੀ, ਦੇਵ ਅਤੇ ਅਸੁਰ ਬਾਰੇ ਪੜ੍ਹ ਰਿਹਾ ਸੀ। ਦੇਵ ਸ਼ਬਦ ਇਸਤਰੀ ਲਿੰਗ ਸੀ, ਅਸੁਰ ਦੇਵ ਕਲਚਰ ਦੇ ਵਿਰੋਧੀ ਸਨ ਜਿਸ ਨੂੰ ਪਲਾਇਣ ਕਰਕੇ ਅਸੀਰੀਆ ਵਸਣਾ ਪਿਆ। ਉਹਨਾਂ ਨੇ ਉਹਨਾਂ ਨੂੰ ਭਾਰਤੀਆਂ ਨੇ ਅਸੁਰ ਕਿਹਾ। ਵਰਤਮਾਨ ਅਨੁਸਾਰ ਅਸੁਰ ਸੁਭਾਅ ਪੰਜਾਬੀਆਂ ਵਿੱਚ ਹੈ, ਸਿੱਖ ਸੁਭਾਅ ਦੇਵ ਸੁਭਾਅ ਹੈ। ਧਰਮ ਧਾਰਨ ਕੀਤਾ ਜਾਂਦਾ ਹੈ, ਪਹਿਰਾਵਾ ਵਰਦੀ ਹੈ, ਭੇਖੀ ਧਰਮੀ ਨਹੀਂ ਹੁੰਦਾ। ਬਿਲਕੁਲ ਸਹੀ ਗੱਲ ਹੈ ਜੀ, ਬਹੁਤ ਬਹੁਤ ਧੰਨਵਾਦ ਜਾਣਕਾਰੀ ਸਾਂਝੀ ਕਰਨ ਦਾ। ਅਤੇ ਰਾਜਨਦੀਪ ਕੈਨਬਰਾ ਤੋਂ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਗੁਰਫਤਿਹ ਸਾਰਿਆਂ ਨੂੰ, ਸਾਰੇ ਸਰੋਤਿਆਂ ਨੂੰ ਜਿਹੜੇ ਦੇਸ਼ ਵਿਦੇਸ਼ ਤੋਂ ਸਾਨੂੰ ਸੁਣ ਰਹੇ ਨੇ, ਸਾਇਲੈਂਟਲੀ ਵੀ ਸੁਣ ਰਹੇ ਨੇ। ਅਤੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਬਿੱਟਾ ਸਾਹਿਬ ਸਾਡੇ ਨਾਲ ਸ਼ਾਮਿਲ ਹੋ ਰਹੇ ਨੇ, ਜੁੜੇ ਰਹੋ ਹਰਮਨ ਰੇਡੀਓ ਨਾਲ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਤੇ ਬਿੱਟਾ ਸਾਹਿਬ ਮੇਰੇ ਨਾਲ ਸ਼ਾਮਿਲ ਹੋ ਗਏ ਨੇ ਮੁਕਤਸਰ ਸਾਹਿਬ ਤੋਂ ਤੇ ਮੈਂ ਉਹਨਾਂ ਦਾ ਸਵਾਗਤ ਕਰਦਾ। ਬਿੱਟਾ ਸਾਹਿਬ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ। ਅੱਛਾ ਦਿੱਲੀ ਆ, ਥੋੜਾ ਲੱਗ ਗਿਆ ਉਹ ਫੋਨ ਦੇ, ਤੁਸੀਂ ਥੋੜਾ ਦੂਰ ਹੋ ਤੇ ਬਾਕੀ ਦਿੱਲੀ ਲੱਗਦੇ ਹੋ, ਮੁਕਤਸਰ ਸਾਹਿਬ ਨਹੀਂ ਲੱਗਦੇ। ਹਾਂਜੀ ਜੀ, ਤੇ ਤੁਸੀਂ ਮੈਨੂੰ ਲੱਗਦਾ ਦਿੱਲੀ ਸ਼ਿਫਟ ਹੋ ਜਾਣਾ ਇਸ ਹਿਸਾਬ ਨਾਲ, ਦਾ ਜੇ ਹਿਸਾਬ ਨਾਲ ਮੋਰਚਾ ਲੱਗਿਆ ਹੋਇਆ।
ਪਿਛਲੀ ਵਾਰੀ ਤੁਸੀਂ ਗੱਲ ਤੋਂ ਹੁਣ ਤੁਸੀਂ ਭੱਜੋ ਨਾ, ਪਿਛਲੀ ਵਾਰੀ ਤਾਂ ਮੈਨੂੰ ਆਟੋ ਲੈ ਕੇ ਜਾਂਦੇ ਸੀਗੇ।
ਆਹੋ ਆਹੋ,
ਤੁਸੀਂ ਮੈਨੂੰ ਇਕੱਲੇ ਛੱਡ ਦਿੱਤੇ।
ਨਹੀਂ ਨਹੀਂ ਆਟੋ ਤਾਂ ਉਹ ਫਿਰ ਆਪਾਂ ਰੇਡੀਓ ਵਿੱਚ ਲਾਣਾ ਨਾ, ਮੀਡੀਆ ਆਟੋ ਦੇ ਉੱਤੇ। ਅੱਛਾ ਇਹ ਕਿਸ ਤਰ੍ਹਾਂ ਦਾ ਮਾਹੌਲ ਹੈ, ਠੀਕ ਠਾਕ ਹੈ ਸਾਰਾ ਦਿੱਲੀ ਦੇ ਵਿੱਚ ਆਪਣੇ ਤਿੰਨੇ ਭਾਈਚਾਰਾ?
ਹਾਂਜੀ ਬਿਲਕੁਲ, 26 ਮਾਰਚ ਨੂੰ ਬੰਦ ਸੀਗਾ ਆਲ ਇੰਡੀਆ
ਜੀ।
ਹਾਂ ਅੱਜ ਤੁਸੀਂ ਦੇਖੋ ਵੀ ਕੱਲ 27 ਮਾਰਚ ਸੀ ਤੇ ਅੱਜ 28 ਮਾਰਚ ਹੈ।
ਅੱਛਾ,
ਅੱਜ ਇੱਕ ਸਮਾਗਮ ਰੱਖਿਆ ਹੋਇਆ ਗੁਰਦੁਆਰਾ ਬੰਗਲਾ ਸਾਹਿਬ,
ਉਹਨਾਂ
ਵਕੀਲਾਂ ਨੂੰ ਸਨਮਾਨਿਤ ਕਰਨਾ ਜਿਹਨਾਂ ਨੇ ਲੀਗਲ ਟੀਮ ਦੀ ਮਦਦ ਦੇ ਨਾਲ ਪੂਰੀ ਐਫਰਟ ਦੇ ਨਾਲ ਤਕਰੀਬਨ 147 ਜਿਹੜੇ 26 ਜਨਵਰੀ ਵਾਲੇ ਦਿਨ ਕਿਸਾਨੀ ਅੰਦੋਲਨ ਦੌਰਾਨ ਜਿਹੜੇ ਬੰਦੇ ਗ੍ਰਿਫਤਾਰ ਕੀਤੇ ਗਏ ਸਨ, ਜਿਹਦੇ ਵਿੱਚ ਭਾਈ ਰਣਜੀਤ ਸਿੰਘ, ਭਾਈ ਮਨਿੰਦਰ ਸਿੰਘ ਖਾਲਸਾ ਜਿਹਨਾਂ ਨੂੰ ਜੰਮੂ ਤੋਂ ਗ੍ਰਿਫਤਾਰ ਕੀਤਾ, ਇਸੇ ਤਰ੍ਹਾਂ ਹੀ ਭਾਈ ਗੁਰਮੁਖ ਸਿੰਘ ਜਿਹਨਾਂ ਨੇ 1965 ਦੀ ਜੰਗ ਲੜੀ, ਤਾਂ ਉਹਨਾਂ ਨੂੰ ਵੀ ਜਦੋਂ ਇੱਥੋਂ ਗ੍ਰਿਫਤਾਰ ਕੀਤਾ ਗਿਆ, ਉਹਨਾਂ ਨੂੰ ਬਹੁਤ ਮਨ ਸਕਣ ਦਾ ਆਖਿਆ, ਉਹਨਾਂ ਨੂੰ ਵੀ ਅੱਜ ਸਨਮਾਨਿਤ
ਜਾਣਾ ਗੁਰਦੁਆਰਾ ਕੀਰਤਨ ਸਾਹਿਬ ਵਿਖੇ 11 ਵਜੇ।
ਹਾਂਜੀ,
ਇਹ ਦੋ ਜਿਹੜੇ ਅੱਜ ਸਮਾਗਮ ਰੱਖੇ ਗਏ ਨੇ, ਇਹ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਤਾਂ ਸਵੇਰ ਵੇਲੇ ਉਹਨਾਂ ਨੂੰ ਸਨਮਾਨਿਤ ਕਰਨਾ 128-129 ਜਣਿਆਂ ਨੂੰ, ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿਖੇ ਵਕੀਲਾਂ ਨੂੰ ਸਨਮਾਨਿਤ ਕਰਨਾ।
ਹਾਂਜੀ,
ਦਿੱਲੀ ਸਿੱਖ ਪ੍ਰਬੰਧਕ ਕਮੇਟੀ ਵੱਲੋਂ ਇਹ ਪ੍ਰੋਗਰਾਮ ਜਿਹੜੇ ਅਲੀਕੇ ਗਏ ਨੇ।
ਬਿੱਟਾ ਸਾਹਿਬ, ਕਾਫੀ ਕੰਮ ਕਰ ਰਹੀ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤੇ ਪੈਰਵਾਈ ਕਰ ਰਹੀ ਹੈ ਸਾਰੇ ਜਿੰਨੇ ਗ੍ਰਿਫਤਾਰ ਕੀਤੇ। ਕੁਛ ਸੱਜਣ ਹਜੇ ਵੀ ਜਿਹੜੇ ਨੌਜਵਾਨ ਨੇ ਲਾਪਤਾ ਨੇ, ਖਾਸ ਕਰਕੇ ਇੱਕ ਸ਼ਾਇਦ ਯੁਗਰਾਜ ਸਿੰਘ ਸੀਗਾ ਜਿਨ੍ਹਾਂ ਨੇ ਨਿਸ਼ਾਨ ਸਾਹਿਬ ਚਲਾਇਆ ਸੀ, ਉਹ ਹਜੇ ਵੀ ਲਾਪਤਾ ਆ। ਕੀ ਕੋਈ ਤੁਹਾਡੇ ਕੋਲ ਇਹੋ ਜਿਹੀ ਰਿਪੋਰਟ ਹੈ ਵੀ ਜਿੰਨੇ ਲਾਪਤਾ ਨੇ ਉਹ ਸਾਰੇ ਅਕਾਊਂਟਡ ਫੋਰ ਹੈ ਜਾਂ ਕੋਈ ਵਾਕਈ ਮਿਸਿੰਗ ਹੈ? ਕੀ ਕਿੰਨੇ ਕੁ ਦਮ ਹੈ ਇਸ ਰਿਪੋਰਟ ਦੇ ਵਿੱਚ?
ਬਿਲਕੁਲ, ਤਰਨ ਤਰਨ ਦੇ ਹੈ ਯੁਵਰਾਜ ਸਿੰਘ, ਜਿਹੜੇ ਨਿਸ਼ਾਨ ਸਾਹਿਬ ਗੁਰੂ ਘਰਾਂ ਦੇ ਵਿੱਚ ਚੜਾਉਂਦੇ ਰਹੇ ਨੇ
ਜੀ,
ਉਹ ਲਾਪਤਾ ਨੇ ਜਾਂ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਜਾਂ ਉਹ ਕਿਸੇ ਐਸੀ ਥਾਂ ਤੇ ਨੇ ਜਿੱਥੇ ਕਿਸੇ ਨੂੰ ਨਹੀਂ ਪਤਾ। ਹੁਣ ਇਹ ਤਿੰਨ ਗੱਲਾਂ ਨੇ
ਜੀ,
ਲੇਕਿਨ ਇੱਕ ਦੁੱਖ ਦੀ ਗੱਲ ਇਹ ਹੈ ਕਿ ਪੁਲਿਸ ਜਦੋਂ ਬਹੁਤ ਜ਼ਿਆਦਾ ਉਹਨਾਂ ਨੂੰ ਤੰਗ ਕਰ ਰਹੀ ਹੈ, ਔਰ ਨਾਲ ਦੀ ਨਾਲ ਜਿਹੜੇ ਹੋਰ ਅਧਿਕਾਰੀ ਨੇ ਜਿਵੇਂ ਬਿਜਲੀ ਬੋਰਡ ਦੇ, ਬਿਜਲੀ ਬੋਰਡ ਵਾਲੇ ਨੇ, ਉਹ ਵੱਡਾ ਇੱਕ ਬਹੁਤ ਵੱਡਾ ਬਿੱਲ ਹੈਗਾ, ਉਹ ਕਨੈਕਸ਼ਨ ਵੀ ਉਹਨਾਂ ਨੇ ਕੱਟ ਦਿੱਤਾ ਉਹਨਾਂ ਦੇ ਘਰ ਦਾ।
ਅੱਛਾ, ਨਹੀਂ ਉਹ ਕਿਉਂ?
ਇੱਕ ਹੋਰ
ਨਹੀਂ, ਉਹਨਾਂ ਦੇ ਪੰਜਾਬ ਦੇ ਘਰ ਦਾ,
ਪੰਜਾਬ ਦੇ ਘਰ ਦਾ, ਹਾਂਜੀ
ਨਹੀਂ ਨਹੀਂ
ਪੁਰਾਣਾ ਬਿੱਲ।
ਅੱਛਾ,
ਬਿਜਲੀ ਬੋਰਡ ਦਾ ਕੋਈ ਬਿੱਲ ਪੈਂਡਿੰਗ ਹੈਗਾ, ਉਹਦੇ ਕਰਕੇ ਬਿਜਲੀ ਦਾ ਕਨੈਕਸ਼ਨ ਵੀ ਕੱਟਿਆ। ਪਿੱਛੇ ਜਥੇਬੰਦੀਆਂ, ਜਿਹੜੀਆਂ ਕਿਸਾਨ ਜਥੇਬੰਦੀਆਂ, ਉਹਨਾਂ ਨਾਲ ਉਹਨਾਂ ਦੇ ਪਰਿਵਾਰ ਨੇ ਮੁਲਾਕਾਤ ਵੀ ਕੀਤੀ ਹੈ। ਲੇਕਿਨ ਸਾਨੂੰ ਪਤਾ ਹੀ ਹੈ ਕਿ ਜਦੋਂ 26 ਜਨਵਰੀ ਵਾਲੇ ਦਿਨ ਕਿਸਾਨ ਜਥੇਬੰਦੀਆਂ ਨੇ ਬਿਲਕੁਲ ਹੀ ਪੱਲਾ ਝਾੜ ਲਿਆ ਸੀਗਾ ਇਹਨਾਂ ਨੌਜਵਾਨਾਂ ਤੋਂ,
ਤਾਂ
ਬਾਅਦ ਦੇ ਵਿੱਚ ਜਦੋਂ ਉਹਨਾਂ ਦੇ ਪ੍ਰੈਸ਼ਰ ਪਿਆ ਤੇ ਫਿਰ ਹਾਲੇ ਹਫ਼ਤਾ ਕੁ ਬਾਅਦ ਉਹਨਾਂ ਨੇ ਕੁੱਝ ਕੁ ਨੂੰ ਕਹਿ ਦਿੱਤਾ ਕਿ ਹਾਂਜੀ ਆਹ ਬੰਦੇ ਸਾਡੇ ਹੈ, ਸੰਯੁਕਤ ਕਿਸਾਨ ਮੋਰਚੇ ਨੇ ਭਾਵੇਂ ਆਪਣੇ ਵਕੀਲਾਂ ਦੀ ਗੱਲ ਕਹੀ ਹੈ ਜਾਂ ਵਕੀਲ ਦਿਨ ਦੀ ਗੱਲ ਕਹੀ ਹੈ, ਪਰ ਉਹ ਦਿੱਲੀ ਸਿੱਖ ਪ੍ਰਬੰਧਕ ਕਮੇਟੀ ਨੇ ਜਦੋਂ ਹਾਰਾ ਨਾਰਾ ਮਾਰਿਆ 29 ਤਰੀਕ ਨੂੰ, ਤਾਂ ਉਦੋਂ ਬਾਅਦ ਥੋੜਾ ਥੋੜਾ ਜਿਹੜਾ ਸੁਭਾਅ ਹੈ ਉਹ ਸਾਰਿਆਂ ਦਾ ਚੇਂਜ ਹੋਣ ਲੱਗਿਆ। ਹੁਣ ਕਿਸਾਨ ਜਥੇਬੰਦੀਆਂ ਵੀ ਪਹਿਲਾਂ ਜਿਹੜੀਆਂ ਉਹ ਕੁੱਝ ਬੰਦੇ ਇਹ ਕਹਿੰਦੇ ਸੀ ਕਿ ਨਹੀਂ ਜੀ ਇਹ ਸਾਡੇ ਬੰਦੇ ਨੀ, ਇਹ ਤਾਂ ਹੁੱਲੜਬਾਜ਼ ਨੇ, ਇਹ ਤਾਂ ਲੜਾਈ ਝਗੜੇ ਵਾਲੇ ਨੇ, ਤਾਂ ਫਿਰ ਉਹਦੇ ਕਰਕੇ ਥੋੜਾ ਜਿਹਾ ਵਖਰੇਵਾ ਹੋ ਗਿਆ। ਲੇਕਿਨ ਹੁਣ ਕੁੱਝ ਹੱਦ ਤੱਕ ਜਦੋਂ ਜਮਾਨਤਾਂ ਹੋ ਰਹੀਆਂ ਨੇ, ਲਗਾਤਾਰ ਪੈਰਵੀ ਹੋ ਰਹੀ ਹੈ, ਔਰ ਜਿੱਦਾਂ ਕਈ ਆਪਣੇ ਤੌਰ ਤੇ ਸਵੈ ਇੱਛਾ ਦੇ ਨਾਲ ਜਿਹੜੇ ਵਕੀਲ ਨੇ ਉਹ ਮਦਦ ਕਰਨ ਲੱਗੇ ਹੋਏ ਨੇ, ਕਈ ਦਿੱਲੀ ਸਿੱਖ ਪ੍ਰਬੰਧਕ ਕਮੇਟੀ ਦੀ ਜਿਹੜੀ ਲੀਗਲ ਟੀਮ ਦੇ ਨਾਲ ਸਹਿਯੋਗ ਕਰਦੇ ਨੇ। ਔਰ ਮੈਨੂੰ ਇਹ ਵੀ ਕਹਿਣ ਦੇ ਵਿੱਚ ਹੁਣ ਗੁਰੇਜ ਨੀਗਾ ਕਿ ਜਦੋਂ ਇਹ ਜਮਾਨਤਾਂ, ਕੁੱਝ ਜਮਾਨਤਾਂ ਹੋ ਰਹੀਆਂ ਸੀਗੀਆਂ, ਤਾਂ ਇੱਕ ਜੱਜ ਸਾਹਿਬ ਦਾ ਨਾਮ
ਜੀ
ਵਕੀਲਾਂ ਨੇ ਕਿਤੇ ਮੀਡੀਆ ਚ ਲੈ ਦਿੱਤਾ, ਜਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਰਸਾ ਨੇ ਲੈ ਦਿੱਤਾ ਕਿ ਸਾਡੇ ਨਾਲ ਜੀ ਬੜਾ ਚੰਗਾ ਵਤੀਰਾ ਰਿਹਾ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਤਾਂ ਉਹ ਜੱਜ ਸਾਹਿਬ ਨੇ ਫਿਰ ਸੁਨੇਹਾ ਭੇਜਿਆ, ਉਹਨਾਂ ਨੇ ਸੁਨੇਹਾ ਭੇਜਿਆ ਵੀ ਸਾਨੂੰ ਆਪਣਾ ਕੰਮ ਕਰਨ ਦਿਓ, ਤੁਸੀਂ ਸਾਨੂੰ ਸ਼ਾਬਾਸ਼ੀ ਜਾਂ ਸਾਡਾ ਨਾਂ ਨਾ ਲਓ, ਕਿਉਂਕਿ ਸਾਨੂੰ ਪਤਾ ਵੀ ਅਸੀਂ ਵੀ ਕਿਸਾਨ ਦੇ ਪੁੱਤ ਹੈਗੇ ਹਾਂ, ਇਸ ਕਰਕੇ ਤੁਸੀਂ ਨਾ ਸਾਨੂੰ ਜਿਹੜਾ ਕੰਮ ਅਸੀਂ ਕਰ ਰਹੇ ਹਾਂ ਸਾਨੂੰ ਸ਼ਾਬਾਸ਼ੀ ਨਾ ਦਿਓ, ਸਾਨੂੰ ਆਪਣਾ ਕੰਮ ਕਰ ਲੈਣ। ਤਾਂ ਫਿਰ ਉਹਨਾਂ ਨੇ ਵਕੀਲਾਂ ਦੇ ਰਾਹੀਂ ਜਦੋਂ ਮੈਸੇਜ ਆਇਆ, ਤਾਂ ਫਿਰ ਉਹਨਾਂ ਨੇ ਆਖਿਆ ਠੀਕ ਹੈ ਜੀ ਅੱਗੇ ਤੋਂ ਨਹੀਂ ਹੁੰਦੀ ਗੱਲ। ਚਲੋ ਹਰ ਬੰਦੇ ਨੂੰ ਹੁੰਦਾ, ਜੇ ਕੋਈ ਬੰਦਾ ਚੰਗਾ ਕੰਮ ਕਰਦਾ ਤੇ ਆਪਾਂ ਉਹਦਾ ਨਾਂ ਲੈ ਕੇ ਕਹਿ ਦਿੰਦੇ ਕਿ ਆਹ ਬੰਦਾ ਚੰਗਾ ਕੰਮ ਕਰ ਦਿੱਤਾ, ਤਾਂ ਇਸ ਕਰਕੇ ਉਹ ਮੈਸੇਜ ਜਦੋਂ ਗਿਆ, ਜਦੋਂ ਹਾਈਕੋਰਟ ਦੇ ਜਾਂ ਅੱਗੇ ਉੱਪਰ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਤੱਕ ਜਦੋਂ ਗੱਲ ਪਹੁੰਚੀ, ਤਾਂ ਉਹਨਾਂ ਨੇ ਸਾਫ਼ ਤੌਰ ਤੇ ਆਖਿਆ ਕਿ ਨਹੀਂ ਕਿ ਆਇਨ ਇਸ ਤਰ੍ਹਾਂ ਨਾ ਕਰੋ, ਤੁਸੀਂ ਸਾਨੂੰ ਪਤਾ ਅਸੀਂ ਕੀ ਕਰਨਾ, ਪੁਲਿਸ ਨੂੰ ਪਤਾ ਹੈ ਪੁਲਿਸ ਨੇ ਕੀ ਕਰਨਾ। ਜਿਵੇਂ ਰਣਜੀਤ ਸਿੰਘ ਕੇਸ, ਰਣਜੀਤ ਸਿੰਘ ਵਾਲੇ ਕੇਸ ਦੀ ਗੱਲ ਕਰ ਲਈ ਆਪਾਂ, ਜਿਹੜੇ ਰਣਜੀਤ ਸਿੰਘ ਨੂੰ ਬਹੁਤ ਜ਼ਿਆਦਾ ਕੁੱਟਿਆ ਮਾਰਿਆ ਗਿਆ, ਤਾਂ ਉਹਦੇ ਚ ਤੁਸੀਂ ਦੇਖੋ ਵੀ ਪੁਲਿਸ ਨੇ FIR ਦਰਜ ਕੀਤੀ ਰਾਤ ਨੂੰ, ਬਹੁਤ ਸਾਰੇ ਨੁਕਤੇ ਹੈਗੇ ਨੇ ਮੇਰੇ ਕੋਲੇ, ਪਰ ਉਹ ਉਹ ਵਿਚਾਰਨੇ ਜ਼ਰੂਰੀ ਨਹੀਂ ਹੈ ਕਿਉਂਕਿ ਉਹਦੇ ਨਾਲ ਉਹਦੇ ਸਟੇਟਸ ਤੇ ਪ੍ਰਭਾਵ ਪੈਂਦਾ। ਪਰ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਉਹਦੇ ਦੱਸ ਦਿੰਦਾ, ਉਹਦੇ ਚ ਇਹ ਹੈ ਕਿ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਰਾਤ ਨੂੰ, ਉਹਦੇ ਚ ਹੈ ਕਿ ਰਾਤ ਨੂੰ ਹੈ ਪੁਲਿਸ ਨੇ ਨਾਲ ਰਣਜੀਤ ਸਿੰਘ ਦੇ ਨਾਲ 29 ਬੰਦੇ ਹੋਰ ਸ਼ਾਮਿਲ ਕਰ ਲਏ। ਤਾਂ ਉਦੋਂ ਜੱਜ ਸਾਹਿਬ ਨੇ ਪੁੱਛਿਆ ਵੀ ਮੈਨੂੰ ਇਹ ਗੱਲ ਦੱਸੋ ਕਿ ਰਾਤ ਨੂੰ ਤੁਹਾਨੂੰ ਬੰਦੇ ਦਾ ਨਾਂ ਵੀ ਪਤਾ ਲੱਗ ਗਿਆ ਰਣਜੀਤ ਸਿੰਘ, ਤੇ ਰਾਤ ਨੂੰ ਬੰਦੇ ਜੇ ਤੁਹਾਨੂੰ ਕੁੱਟ ਕੇ ਉਹ ਜਾਂ ਤੁਹਾਡੇ ਤੇ ਹਮਲਾ ਕਰ ਗਏ, ਤਾਂ ਇਹਦਾ ਮਤਲਬ ਤੁਸੀਂ ਕਿੰਨੇ ਤੁਹਾਡੇ ਤੋਂ ਦਿਨੇ ਵੀ ਕੁਛ ਵੀ ਰਾਖੀ ਕਰ ਸਕਦੇ ਆਪਦੀ, ਰਾਤ ਨੂੰ ਕਿੱਦਾਂ ਕਰ ਸਕਦੇ ਹੋ ਰਾਤ ਨੂੰ? ਔਰ ਉਹ ਸੀਸੀਟੀਵੀ ਫੁਟੇਜ ਜਦੋਂ ਆਈਆਂ ਤਾਂ ਉਹ ਦਿਨ ਦੀਆਂ ਨਿਕਲੀਆਂ। ਉਹਨਾਂ ਨੇ ਆਖਿਆ ਕਿ ਆਹ ਦੱਸੋ ਜੇ ਤੁਸੀਂ ਰਾਤ ਦੀ ਘਟਨਾ ਦਿਖਾਉਣੇ ਹੋ ਤਾਂ ਆਹ ਦਿਨੇ ਤਾਂ ਕੋਈ ਗੱਲ ਹੋਈ ਨੀ, ਇਹਦਾ ਮਤਲਬ ਇਹ ਜਿਹੜੀ ਘਟਨਾ ਹੈ ਇਹ ਹੈ ਕਿ 2:30 ਦੀ ਘਟਨਾ
ਦਿਨੇ ਦੀ।
ਕੱਲ ਮੈਨੂੰ ਇੱਕ ਨੌਜਵਾਨ ਮਿਲਿਆ, ਮੈਂ ਉਹਨੂੰ ਪੁੱਛਿਆ ਮੈਂ ਕਿਹਾ ਤੁਸੀਂ ਕਿੱਥੋਂ ਆਏ ਹੋ? ਉਹ ਕਹਿੰਦਾ ਜੀ ਅਸੀਂ ਆਏ ਹਾਂ ਮੋਕੇ ਤੋਂ। ਮੈਂ ਕਿਹਾ ਜੀ ਤੁਸੀਂ ਕਿਵੇਂ ਆਏ ਹੋ? ਕਹਿੰਦੇ ਜੀ ਮੈਂ ਰਣਜੀਤ ਸਿੰਘ ਤੋਂ ਅੱਗੇ ਸੀਗਾ। ਰਣਜੀਤ ਸਿੰਘ ਨੂੰ ਜਿੰਨਾ ਕੁੱਟਿਆ ਉਸ ਤੋਂ ਜ਼ਿਆਦਾ ਕਹਿੰਦੇ ਮੈਨੂੰ ਕੁੱਟਿਆ। ਕਹਿੰਦੇ ਅਸੀਂ ਮਸ਼ੀਨਾਂ ਸੀਗੇ ਉੱਥੇ ਲੱਗੀਆਂ ਹੋਈਆਂ ਵਾਸ਼ਿੰਗ ਮਸ਼ੀਨਾਂ, ਸਾਨੂੰ ਪਤਾ ਲੱਗਿਆ ਵੀ ਉੱਥੇ ਹਮਲਾ ਹੋ ਗਿਆ। ਅਸੀਂ ਕਹਿੰਦਾ ਦੇਖਣ ਚਲੇ ਗਏ। ਅਸੀਂ ਕਹਿੰਦਾ ਦੇਖਣ ਚਲੇ ਗਏ ਤੇ ਅਸੀਂ ਉੱਥੇ ਖੜੇ ਹੀ ਸੀਗੇ ਤੇ ਉੱਥੇ ਪਹਿਲਾਂ ਉਹ ਵੱਟੇ ਮਾਰਨ ਲੱਗ ਪਏ ਕੁੱਝ ਗੁੰਡੇ, ਤੇ ਉਹਨਾਂ ਨੇ ਕੋਈ ਸਪੋਂਸਰ ਬੰਦੇ ਮੰਗਾਏ ਸੀ, ਤੇ ਫਿਰ ਹੌਲੀ ਹੌਲੀ ਕਹਿੰਦੇ ਪੁਲਿਸ ਆ ਗਈ ਤੇ ਪੁਲਿਸ ਨੇ ਕਹਿੰਦੇ ਸਾਨੂੰ ਕੁਛ ਨੀ ਪੁੱਛਿਆ, ਸਾਨੂੰ ਇੱਕ ਪਾਸੇ ਲੈ ਗਏ। ਸਾਨੂੰ ਪਹਿਲਾਂ ਤਾਂ ਥਾਣੇ ਲਿਜਾ ਕੇ ਕੁੱਟਿਆ, ਥਾਣੇ ਲਿਜਾਣ ਤੋਂ ਬਾਅਦ ਜਦੋਂ ਇੰਟਰੋਗੇਸ਼ਨ ਕੀਤੀ ਉਦੋਂ ਬਾਹਰ ਕੁੱਟਿਆ। ਕਹਿੰਦੇ ਅਸੀਂ ਦੂਜੇ ਦਿਨ ਕੁਝ ਬੰਦੇ ਪਤਾ ਕੀਤਾ ਵੀ ਕਿਸਾਨ ਜਥੇਬੰਦੀਆਂ ਨੂੰ ਦੱਸੀਏ, ਤੇ ਕਹਿੰਦੇ ਸਾਡੇ ਕਿਸੇ ਕਿਸਾਨ ਜਥੇਬੰਦੀ ਨੇ ਸਾਡਾ ਟੈਲੀਫੋਨ ਨੀ ਚੱਕਿਆ। ਸਾਨੂੰ ਇਹ ਨੀ ਪੁੱਛਿਆ ਕਿ ਤੁਸੀਂ ਕੀ ਕੀਤਾ, ਤੇ ਸਾਨੂੰ ਉਲਟਾ ਇਹ ਕਹਿ ਦਿੱਤਾ ਗਿਆ ਕਿ ਤੁਸੀਂ ਇਹਨਾਂ ਨਾਲ ਝਗੜਾ ਕੀਤਾ ਹੋਊਗਾ। ਕਈ ਕਈ ਜਿਹੜੀ ਬੜੀਆਂ ਦਰਦਨਾਕ ਘਟਨਾਵਾਂ ਨੇ ਜਿਹੜੀਆਂ ਜੇ ਤੁਸੀਂ ਸੁਣੋ ਉਹਨਾਂ ਦੀਆਂ ਗੱਲਾਂ ਤਾਂ ਉਹਨਾਂ ਨੂੰ ਆਪਣੇ ਆਪ ਤੇ ਗੁੱਸਾ ਆਉਂਦਾ ਹੈ। ਕਹਿੰਦੇ ਜੀ ਸਾਡੇ ਫਾਦਰ ਸਾਡੇ ਚਾਚੇ ਤਾਏ ਸਾਨੂੰ ਇਹ ਗਾਲਾਂ ਕੱਢਦੇ ਸੀ ਕਿ ਜਦੋਂ ਤੁਸੀਂ ਉੱਥੇ ਗਏ ਹੋ, ਤੁਸੀਂ ਸੇਵਾ ਕਰਨ ਗਏ ਹੋ ਚਾਹੇ ਕੁਛ ਵੀ ਕਰਨ ਗਏ ਹੋ, ਤਾਂ ਤੁਹਾਡੇ ਜਿਹੜੇ ਬੰਦਿਆਂ ਦੇ ਪਿੱਛੇ ਲੱਗ ਕੇ ਤੁਸੀਂ ਗਏ ਹੋ ਤੇ ਉਹ ਬੰਦੇ ਤੋਂ ਤੁਹਾਡੀ ਗੱਲ ਨੀ ਸੁਣਦੇ, ਪੰਗਾ ਤੁਸੀਂ ਸਾਨੂੰ ਖੜਾ ਕਰ ਦਿੱਤਾ। ਔਰ ਫਿਰ ਉਹਨਾਂ ਨੇ ਆਖਿਆ ਕਿ ਜੇ ਅਸੀਂ ਅੱਜ ਪਿੱਛੇ ਹਟ ਗਏ, ਅੱਜ ਅਸੀਂ ਭੱਜ ਗਏ, ਤਾਂ ਕੱਲ ਨੂੰ ਇਹ ਕਹਿਣਗੇ ਕਿ ਦੇਖੋ ਜੀ ਪਾਟ ਕੇ ਇਹਨਾਂ ਕਰਕੇ ਸਾਡੇ ਨੂੰ ਹੋਇਆ। ਸੋ ਇਹ ਇੱਕ ਢਿੱਲਾਪਣ ਜਿਹੜਾ ਵਰਤਿਆ ਨਾ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਮੈਨੂੰ ਕਹਿਣ ਤੇ ਕੋਈ ਗੁਰੇਜ਼ ਨਹੀਂ, ਉਹਨਾਂ ਦੇ ਕਰਕੇ ਨੁਕਸਾਨ ਬਹੁਤ ਹੋ ਗਿਆ। ਜਿਹੜਾ ਜਿਹੜਾ ਸੰਘਰਸ਼ ਹੈ ਜਿਹੜਾ ਇਹ ਤਾਂ ਲੰਬਾ ਤਾਂ ਹੀ ਹੋ ਗਿਆ।
ਨਹੀਂ ਬਿੱਟਾ ਸਾਹਿਬ ਸੋਰੀ ਮੈਂ ਤੁਹਾਡੀ ਗੱਲ ਕੱਟ ਰਿਹਾ, ਕੱਲ ਵੀ ਇਹ ਸਵਾਲ ਆਏ ਔਨ ਏਅਰ ਵੀ ਕੀਤੇ ਗਏ ਵੀ ਇਹ ਜੋ ਕਰਨ ਗਏ ਸੀ ਆਪਾਂ ਉੱਥੇ ਲੈਣ ਗਏ ਸੀ ਉਹ ਤਾਂ ਉਹ ਦੇਣ ਲੱਗ ਪਏ ਸੀਗੇ, ਫਿਰ ਆ ਲੰਬਾ ਕਿਉਂ ਖਿੱਚੀ ਜਾ ਰਿਹਾ? ਫਿਰ ਆ ਜਿਹੜੀ ਆ ਲੀਡਰਾਂ ਵੱਲੋਂ ਮਤਲਬ ਉਣਤਾਈਆਂ ਰਹੀਆਂ ਨੇ ਉਹਦਾ ਕਿੰਨੀ ਕੁ ਦੇਰ ਇਹ ਚੱਲੇਗਾ? ਮਤਲਬ ਵਟਸ ਗੋਇੰਗ ਔਨ, ਨਾ ਕੋਈ ਮੀਟਿੰਗ ਹੋਈ ਆ, ਠੰਡਾ ਹੀ ਮੱਠਾ ਹੀ ਪੈ ਗਿਆ ਕੰਮ, ਜਿੰਨਾ ਸਰਮਾਇਆ ਜਿੰਨੀ ਗੁੱਡਵਿਲ ਲਾਈ ਸੀ ਸਾਰੇ ਦੁਨੀਆਂ ਦੇ ਕਿਸਾਨਾਂ ਨੇ ਲਾਈ ਸੀ ਉਹਨਾਂ ਮਗਰ, ਉਹ ਤਾਂ ਸਾਰੀ ਖੇਹ ਚ ਪੈਂਦੀ ਦਿਖਾਈ ਦੇ ਰਹੀ ਆ। ਮਿੱਟਾ ਸਾਹਿਬ ਕੀ ਗਰਾਊਂਡ ਤੇ ਕੀ ਰਿਪੋਰਟ ਹੈ?
ਬਿਲਕੁਲ ਉਹੀ ਤੁਸੀਂ ਦੇਖੋ ਨਾ ਜੀ, ਹੁਣ ਬੀਜੇਪੀ ਵਾਲੇ ਕਿਸੇ ਬੰਦੇ ਦਾ ਬਿਆਨ ਪੜ ਲਓ, ਕੱਲ ਖੇਤੀ ਮੰਤਰੀ ਨਰਿੰਦਰ ਤੋਮਰ ਨੇ ਇਹ ਗੱਲ ਕਹੀ ਹੈ ਵੀ ਇਹ ਤਾਂ ਜੀ ਹੁਣ ਕਿਸਾਨਾਂ ਦੇ ਹੱਥ ਚ ਹੈ, ਕਿਸਾਨਾਂ ਦੀ ਮਰਜ਼ੀ ਹੈ, ਉਹ ਜਦੋਂ ਚਾਹੁਣ ਗੱਲ ਕਰ ਸਕਦੇ ਆ, ਜਦੋਂ ਚਾਹੁਣ ਮਸਲਾ ਨਿਬੇੜ ਸਕਦੇ ਆ, ਜਦੋਂ ਚਾਹੁਣ ਆਪਣੇ ਕੋਲ ਸਾਡੇ ਕੋਲ ਆ ਸਕਦੇ ਆ, ਕੋਈ ਫੋਨ ਕਾਲ ਇੱਕ ਫੋਨ ਕਾਲ ਦੀ ਦੂਰੀ ਤੇ ਹੈ। ਮੈਂ ਦਸ਼ੰਤ ਗੌਤਮ ਜਿਹੜੇ ਪੰਜਾਬ ਦੇ ਪੰਜਾਬ ਦੇ ਕਾਂਗਰਸ ਜਾਂ ਬੀਜੇਪੀ ਦੇ ਰਾਜ ਸਭਾ ਮੈਂਬਰ ਹੈ, ਔਰ ਉਹ ਰਾਜ ਸਭਾ ਮੈਂਬਰ ਹੋਣਾ ਇੱਕ ਛੋਟੀ ਗੱਲ ਨਹੀਂ, ਪਰ ਉਹ ਪੰਜਾਬ ਦੇ ਇੰਚਾਰਜ ਆ ਤੇ ਉਹ ਪ੍ਰਧਾਨ ਮੰਤਰੀ ਨੂੰ ਅਕਸਰ ਹੀ ਮਿਲਦੇ ਆ, ਬੀਜੇਪੀ ਦੇ ਰਹਿਣ ਵਾਲੇ ਆ। ਮੈਂ ਉਹਨਾਂ ਨਾਲ ਵੀ ਪਰਸਨ ਚੌਥੀ ਮੇਰੀ ਗੱਲ ਹੋਈ, ਕਾਫੀ ਲੰਬੀ ਚੌੜੀ ਗੱਲ ਹੋਈ। ਮੈਂ ਕਿਹਾ ਜੀ ਤੁਸੀਂ ਹਰ ਵਾਰੀ ਤੁਸੀਂ ਧਿਆਨ ਦੇ ਦਿੰਦੇ ਹੋ ਵੀ ਇਹਦਾ ਜੀ ਕਿਸਾਨ ਦੇ ਹੱਕ ਹੈ, ਇਹਦਾ ਜੀ ਫੋਨ ਕਾਲ ਇੱਕ ਫੋਨ ਕਾਲ ਕਰ ਲੈਣ ਜੀ, ਇਹ ਤਾਂ ਜੀ ਇੱਕ ਉਹਨਾਂ ਦੀ ਗੱਲ ਹੈ। ਮੈਂ ਕਿਹਾ ਜੀ ਤੁਸੀਂ ਤੁਸੀਂ ਕਿਉਂ ਨੀ, ਤੁਸੀਂ ਇੱਕ ਪਾਸੇ ਤਾਂ ਕਹਿੰਦੇ ਵੀ ਅਸੀਂ ਬੀਜੇਪੀ ਦੇ ਪੰਜਾਬ ਚ ਇਲੈਕਸ਼ਨ ਲੜਨੀ ਹੈ, ਆਉਣ ਵਾਲਾ ਭਵਿੱਖ ਅਸੀਂ ਦਿੰਦੇ ਹਾਂ ਵੀ ਬੀਜੇਪੀ ਦਾ ਪੰਜਾਬ ਚ ਦੇਖਦੇ ਹਾਂ, ਰਾਜਸੀ ਭਵਿੱਖ ਤੁਸੀਂ ਦੇਖਦੇ ਹੋ, ਤੁਸੀਂ ਕਿਉਂ ਨੀ ਗੱਲ ਕਰਦੇ? ਉਹ ਕਹਿੰਦੇ ਜੀ ਅਸੀਂ ਗੱਲ ਕਿਹਦੇ ਨਾਲ ਕਰੀਏ? 30 ਜਥੇਬੰਦੀਆਂ, 30 ਦੇ ਵਿੱਚੋਂ ਅਸੀਂ ਦਸਾਂ ਨਾਲ ਗੱਲ ਕਰਦੇ ਹਾਂ, 21 ਬੰਦੇ ਕਹਿੰਦੇ ਜੀ ਨਹੀਂ ਜੀ ਸਾਡੇ ਨਾਲ ਗੱਲ ਕਰੋ, ਕਹਿੰਦੇ ਜੀ ਅਸੀਂ 21 ਨਾਲ ਗੱਲ ਕਰਦੇ ਹਾਂ, ਕਹਿੰਦੇ ਜੀ ਨਹੀਂ ਜੀ ਸਾਡੇ 10 ਨਾਲ ਗੱਲ ਕਰੋ, ਕਹਿੰਦੇ ਜੀ 31 ਬੰਦਿਆਂ ਨਾਲ। ਛੋਟੀ ਕਮੇਟੀ ਅਸੀਂ ਇਹਨਾਂ ਨੂੰ ਕਿਹਾ ਵੀ ਛੋਟੀ ਕਮੇਟੀ ਬਣਾ ਲਓ, ਛੋਟੀ ਕਮੇਟੀ ਨਹੀਂ ਬਣਾਈ ਇਹਨਾਂ ਨੇ। ਤੇ ਹੁਣ ਕਹਿੰਦੇ ਜੀ ਇਹ ਹੁਣ ਵੈਸਟ ਬੰਗਾਲ ਚਲੇ ਗਏ, ਤਾਮਿਲਨਾਡੂ ਚਲੇ ਗਏ। ਮੈਂ ਕਿਹਾ ਜੀ ਉਹਨਾਂ ਦਾ ਹੱਕ ਤੋਂ ਜਾਣਾ ਚਾਹੁੰਦੇ ਨੇ ਉਹ ਚਲੇ ਗਏ, ਉਹ ਕਹਿੰਦੇ ਬਿਲਕੁਲ ਜਾਣ, ਸਾਨੂੰ ਕੋਈ ਅਸੀਂ ਉਹਨਾਂ ਨੂੰ ਰੋਕਦੇ ਨੀ, ਪਰ ਸਾਡੇ ਨਾਲ ਚਰਚਾ ਕਰਨ ਵੀ ਆਹ ਗੱਲ ਹੈਗੀ ਹੈ, ਆਹ ਅਸੀਂ ਕਰਨੀ ਚਾਹੁੰਦੇ ਹਾਂ, ਆਹ ਨਹੀਂ। ਉਹ ਕਹਿੰਦੇ ਜੀ ਬਿੱਲ ਨਹੀਂ ਰੱਦ ਹੋਣੇ, ਤਿੰਨੇ ਖੇਤੀ ਬਿੱਲ ਅਸੀਂ ਰੱਦ ਨਹੀਂ ਕਰ ਸਕਦੇ, ਕੁਝ ਗੱਲਾਂ ਤੇ ਅਸੀਂ ਸੋਧ ਕਰ ਸਕਦੇ ਹਾਂ, ਤੇ ਸੋਧ ਦਾ ਅਸੀਂ ਪ੍ਰਪੋਜ਼ਲ ਉਹਨਾਂ ਨੂੰ ਦਿੱਤੀ ਹੋਈ ਹੈ। ਹੁਣ ਕਿਸਾਨ ਜਥੇਬੰਦੀਆਂ ਕਹਿੰਦੀਆਂ ਕਿ ਅਸੀਂ ਪਿਛਲੀ ਵਾਰ ਚਰਚਾ ਕੀਤੀ ਹੈ, ਟ੍ਰੇਡ ਐਂਡ ਕਾਮਰਸ ਦੀ ਗੱਲ ਕਰਦੇ ਨੇ, ਐਸੈਂਸ਼ੀਅਲ ਕਮੋਡਿਟੀ ਦੀ ਗੱਲ ਕਰਦੇ ਨੇ, ਔਰ ਦੂਜੇ ਪਾਸੇ ਜਿਹੜੀ ਲਿਮਿਟੇਸ਼ਨ ਹੈਗੀ ਹੈ ਜਿਹੜੀ ਇਹਨਾਂ ਨੇ ਤੋੜ ਦਿੱਤੀ ਕਿ ਕੋਈ ਵੀ ਵਿਅਕਤੀ ਕਿੰਨੀ ਮਰਜ਼ੀ ਫਸਲ ਹੈ ਉਹ ਖਰੀਦ ਸਕਦਾ। ਹੁਣ ਮੈਂ ਦੇਖੋ ਤੁਸੀਂ ਬਜਟ ਸੈਸ਼ਨ ਵੀ ਲੰਘ ਗਿਆ, ਪਹਿਲਾਂ ਮੈਨੂੰ ਉਮੀਦ ਸੀਗੀ ਕਿ ਪਾਰਲੀਮੈਂਟ ਦਾ ਬਜਟ ਸੈਸ਼ਨ ਜਿਹੜਾ ਹੈਗਾ ਇਹਦੇ ਚ ਕੁਝ ਨਾ ਕੁਝ ਹੱਲ ਹੋ ਜਾਏਗਾ। ਜਿਹੜੇ ਕਾਂਗਰਸ ਦੇ ਜਿਹੜੇ ਜੰਤਰ ਮੰਤਰ ਦੇ ਧਰਨੇ ਦੇ ਬੈਠੇ ਨੇ ਮੈਂਬਰ ਪਾਰਲੀਮੈਂਟ ਪਿਛਲੇ ਦਿਨਾਂ ਦੇ ਵਿੱਚ, ਹੁਣ ਤਾਂ ਨਵਨੀਤ ਸਿੰਘ ਬਿੱਟੂ ਨੂੰ ਚਲੋ ਇੰਚਾਰਜ ਬਣਾ ਦਿੱਤਾ ਕਿਉਂਕਿ ਅਧੀਰ ਰੰਜਨ ਚੌਧਰੀ ਜਿਹੜੇ ਨੇ ਇਲੈਕਸ਼ਨਾਂ ਚ ਬਿਜੀ ਸੀ। ਪਿਛਲੇ ਵਾਰੀ ਪਿਛਲੇ ਹਫ਼ਤੇ ਪਿਛਲੇ ਜਿਹੜੇ ਬਜਟ ਸੈਸ਼ਨ ਦੌਰਾਨ ਇਸ ਤੋਂ ਪਹਿਲਾਂ ਜਿਹੜਾ ਬਜਟ ਸੈਸ਼ਨ ਸੀ ਉਸ ਦਿਨ
ਤੁਹਾਡੀ ਆਵਾਜ਼ ਬਿੱਟਾ ਸਾਹਿਬ ਤੁਹਾਡੀ ਆਵਾਜ਼ ਪਿੱਛੇ ਚਲੇ ਗਈ, ਫਲਕਚੁਏਟ ਕਰ ਰਹੀ ਹੈ ਥੋੜਾ ਲੱਗ ਗਿਆ। ਜੀ ਜੀ ਹੁਣ ਠੀਕ।
ਇਹਨਾਂ ਨੂੰ ਆਖਿਆ ਸੁਖਜੀਤ ਸਿੰਘ ਔਜਲਾ, ਜਸਵੀਰ ਸਿੰਘ ਚੁੱਪਾ, ਰਵਨੀਤ ਸਿੰਘ ਬਿੱਟੂ। ਮੈਂ ਕਿਹਾ ਤੁਸੀਂ ਬਜਟ ਸੈਸ਼ਨ ਦੀ ਗੱਲ ਕਰਦੇ ਹੋ ਕਿ ਬਜਟ ਆਏਗਾ ਤਾਂ ਤੁਸੀਂ ਪਾਰਲੀਮੈਂਟ ਦੇ ਵਿੱਚ ਇਹ ਆਵਾਜ਼ ਉਠਾਓਗੇ, ਲੇਕਿਨ ਹੁਣ ਤਾਂ ਰਜੀਤ ਰੰਜਨ ਚੌਧਰੀ ਦੀ ਥਾਂ ਤੇ ਆਪੋਜੀਸ਼ਨ ਲੀਡਰ ਹੈ ਜਿਹੜਾ ਰਵਨੀਤ ਸਿੰਘ ਬਿੱਟੂ ਨੂੰ ਬਣਾ ਦਿੱਤਾ। ਮੈਂ ਕਿਹਾ ਤੁਸੀਂ ਆਪ ਗੱਲ ਕਰੋ ਪ੍ਰਧਾਨ ਮੰਤਰੀ ਨਾਲ, ਤੁਸੀਂ ਪਾਰਲੀਮੈਂਟ ਦੇ ਵਿੱਚ ਬੈਠੇ ਹੋ, ਤੁਸੀਂ ਈਜ਼ੀ ਹੋ, ਐਕਸੈਸ ਹੈ ਤੁਹਾਡੇ ਕੋਲੇ, ਤੁਸੀਂ 10-20-50-100 ਬੰਦੇ ਤੁਹਾਨੂੰ ਮੈਂਬਰ ਪਾਰਲੀਮੈਂਟ ਜਾਣ ਦੇ ਦੇ। ਹੁਣ ਤੁਸੀਂ ਦੇਖੋ ਕੱਲ ਪਾਰਲੀਮੈਂਟ ਚ ਵੀ ਉਹੀ ਗੱਲ ਹੋਣੀ ਹੈ, ਕਿਸਾਨ ਜਥੇਬੰਦੀਆਂ ਨੇ ਵੀ ਉਹੀ ਗੱਲ ਕਰਨੀ ਹੈ, ਮੈਂਬਰ ਪਾਰਲੀਮੈਂਟ ਨੇ ਵੀ ਉਹੀ ਗੱਲ ਕਰਨੀ ਹੈ, ਪਰ ਇਹ ਗੱਲ ਕਿੱਥੇ ਨੇ, ਕਿੱਥੇ ਖੜੀ ਹੈ ਵੀ ਕੋਈ ਗੱਲ ਪੂਰੀ ਨੀ ਹੋ ਰਿਹਾ। ਮੈਂ ਕਿਹਾ ਜੀ ਤੁਸੀਂ ਆਪ ਕਹਿੰਦੇ ਹੋ ਕਿ ਗਰਮੀ ਬਹੁਤ ਹੋ ਗਈ ਜੀ, ਮੌਸਮ ਦੀ ਤਬਦੀਲੀ ਆ ਗਈ, ਉਧਰੋਂ ਕਣਕ ਦੀ ਕਟਾਈ ਆ ਗਈ, ਉਧਰੋਂ ਕਰੋਨਾ ਦਾ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਕਰੋਨਾ ਆ ਗਿਆ, ਉਧਰੋਂ ਤੁਸੀਂ ਦੇਖੋ ਕਿ 292 ਤੋਂ ਵੱਧ ਕਿਸਾਨਾਂ ਦੀਆਂ ਜਾਨਾਂ ਚਲੀਆਂ ਗਈਆਂ, ਕੌਣ ਗੱਲ ਉਠਾਏਗਾ? ਜੇ ਤੁਸੀਂ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਅਸੀਂ ਕਿਸਾਨਾਂ ਦੇ ਹਮਦਰਦ ਹਾਂ, ਅਸੀਂ ਵੀ ਬਰਾਬਰ ਜੰਤਰ ਮੰਤਰ ਤੇ ਬੈਠੇ ਹਾਂ, ਤੇ ਕ੍ਰੈਡਿਟ ਤੁਸੀਂ ਲੈ ਲਓ, ਜੇ ਤੁਹਾਨੂੰ ਕ੍ਰੈਡਿਟ ਦੀ ਹੈ, ਪੋਲੀਟੀਕਲ ਬੰਦਿਆਂ ਨੂੰ ਤਾਂ ਕ੍ਰੈਡਿਟ ਦੀ ਹੁੰਦੀ ਹੈ, ਸਾਨੂੰ ਕ੍ਰੈਡਿਟ ਮਿਲਣਾ ਚਾਹੀਦਾ। ਮੈਂ ਕਿਹਾ ਤੁਸੀਂ ਕ੍ਰੈਡਿਟ ਕਿਉਂ ਨੀ ਲੈਂਦੇ? ਹੁਣ ਇਹ ਗੱਲ ਸਮਝ ਨੀ ਆ ਰਹੀ, ਇਹ ਗੱਲ ਕਿਸਾਨ ਜਥੇਬੰਦੀਆਂ ਨਹੀਂ ਕਰਨਾ ਚਾਹੁੰਦੀਆਂ, ਸਰਕਾਰ ਨੀ ਕਰਨਾ ਚਾਹੁੰਦੀ, ਜਿਹੜੀ ਬੀਜੇਪੀ ਵਾਲੇ ਨੀ ਕਰਨਾ ਚਾਹੁੰਦੇ, ਜਾਂ ਜਿਹੜੇ ਆਪੋਜੀਸ਼ਨ ਵਾਲੇ ਨੀ ਕਰਨਾ ਚਾਹੁੰਦੇ, ਇਹ ਕਹਾਣੀ ਕਿੱਥੇ ਖੜੀ ਹੈ? ਕਿਹਨੂੰ ਇਹਦੇ ਚ ਫਾਇਦਾ ਹੋ ਰਿਹਾ, ਕਿਹਨੂੰ ਲੰਬਾ ਕਰੀ ਜਾਵੇ, ਜਾਂ ਕਿਹਨੂੰ ਇਹਦੇ ਚ ਨੁਕਸਾਨ ਹੋ ਰਿਹਾ ਕਿ ਦੂਜੀ ਧਿਰੇ ਦਾ ਨੁਕਸਾਨ ਹੈ?
ਬਿੱਟਾ ਸਾਹਿਬ ਸਮਝ ਨਹੀਂ ਗੱਲ ਆ, ਮੇਰੀ ਆਪਣੀ ਰਾਏ ਹੈ, ਲੋਕ ਵੀ ਇਹ ਮੇਰੇ ਜਿਹੜੇ ਹਮ ਖਿਆਲੀ ਉਹ ਸਮਝ ਰਹੇ ਨੇ ਕਿ ਜਿਹੜਾ ਮੋਰਚਾ ਦਿੱਲੀ ਲੱਗਿਆ ਸੀ ਉਹ ਕਿਸਾਨੀ ਮੁੱਦੇ ਨੂੰ ਲੈ ਕੇ ਲੱਗਿਆ ਸੀ, MSP ਨੂੰ, ਸਿਰਫ MSP ਨੂੰ ਕਨਫਰਮ ਕਰਾਉਣ ਜਾਂ ਜਿਹੜੇ SDM ਦੇ ਕਾਨੂੰਨ ਹੈ ਇਹਨਾਂ ਨੂੰ ਸ਼ੋਧ ਕਰਾਉਣ ਦੇ ਲਈ ਕੀਤਾ ਗਿਆ ਸੀਗਾ, ਉਹ ਮੰਨ ਗਏ ਸੀ, ਸਰਕਾਰ ਮੰਨਦੀ ਸੀ ਵੀ ਅਸੀਂ ਕਰਾਂਗੇ, ਹੁਣ ਗੱਲ ਉੱਥੇ ਮੁੱਕ ਜਾਣੀ ਚਾਹੀਦੀ ਸੀ। ਹੁਣ ਸ਼ੱਕ ਇਹ ਪੈਂਦੀ ਹੈ, ਸ਼ੱਕ ਨਹੀਂ ਗੁੱਸਾ ਇਸ ਗੱਲ ਦਾ ਆਉਂਦਾ ਕਿ ਸਾਰਾ ਸਰਮਾਇਆ ਕਿਸਾਨਾਂ ਦਾ ਆ, ਲੰਗਰ ਕਿਸਾਨਾਂ ਦੇ ਚੱਲ ਰਹੇ, ਟਰਾਲੀਆਂ ਉੱਥੇ ਉਹਨਾਂ ਦੀਆਂ ਖੜੀਆਂ, ਕੰਮ ਉਹਨਾਂ ਨੇ ਛੱਡੇ ਹੋਏ ਨੇ, ਪੈਸਾ ਉਹਨਾਂ ਨੂੰ ਦੇ ਰਹੇ ਨੇ ਬਾਹਰੋਂ ਲੋਕ ਲਿਜਾ ਕੇ, ਅਗਰਾਈਆਂ ਕਰਾ ਕਰਾ ਕੇ, ਇਹ ਹੁਣ ਜਾ ਕੇ ਬੰਗਾਲ ਬੈਠੇ ਨੇ, ਮਤਲਬ ਬੰਗਾਲ 'ਚ ਕੀ ਲੈਣੇ, ਛੁਣਛੁਣੇ ਲੈਣ ਜਾਣਾ ਉੱਥੇ ਬੰਗਾਲ ਤੋਂ, ਤਾਮਿਲਨਾਡੂ 'ਚ ਕੀ? ਜਿਹੜਾ ਮੁੱਦੇ ਦੇ ਲਈ ਆਪਾਂ ਸਰਮਾਇਆ ਇਕੱਠਾ ਕੀਤਾ, ਹੁਣ ਪੰਜਾਬ ਦੇ ਲੋਕ ਹੈ ਉਹ ਕਦੇ ਵੀ ਇੰਟਰਸਟਿਡ ਨਹੀਂ ਹੋਏ ਬੰਗਾਲ ਦੀਆਂ ਇਲੈਕਸ਼ਨਾਂ 'ਚ, ਤਾਮਿਲਨਾਡੂ ਦੀਆਂ ਇਲੈਕਸ਼ਨਾਂ 'ਚ ਕਦੇ ਵੀ ਉਹਨਾਂ ਦਾ ਇੰਟਰਸਟ ਨਹੀਂ ਹੈਗਾ, ਹੈ ਨਾ ਉਹਨਾਂ ਦਾ ਇੱਧਰ ਪੰਜਾਬ ਦੀਆਂ 'ਚ ਕਦੇ ਆ। ਸੋ ਮੁੱਦਾ ਕਿਸਾਨੀ ਦਾ ਆ, ਮੋਰਚਾ ਕਿਸਾਨੀ ਦਾ ਲੱਗਾ ਹੋਇਆ, ਕਿਸਾਨੀ ਇੱਕ ਮੁੱਦੇ ਦਾ, ਤੇ ਇਹ ਗਾਂ ਲੀਡਰ ਉਹ ਸਾਰਾ ਹੀ ਸਰਮਾਇਆ ਉੱਧਰ ਜਾ ਕੇ ਲੈ ਕੇ ਜਾ ਰਿਹਾ, ਮਤਲਬ ਵਟ ਆਰ ਦੇ ਡੂਇੰਗ? ਮਤਲਬ ਇਹ ਤਾਂ ਆਮ ਬੱਚੇ ਨੂੰ ਵੀ ਪਤਾ ਵੀ ਤੁਸੀਂ ਫੋਕਸ ਜਿਹੜਾ ਤੁਹਾਡਾ ਹਟ ਗਿਆ ਆ, ਬਸ ਹੁਣ ਤੁਸੀਂ ਇਹ ਲੰਬਾ ਚੱਲੇ ਹੀ ਜਾਣਾ, ਮਤਲਬ ਇਹ ਮੁੱਕਣਾ ਨਹੀਂ ਕਦੇ, ਇਹ ਤਾਂ ਫਿਰ ਉਹਨਾਂ ਨੂੰ ਪੈਸੇ ਬਣੀ ਜਾ ਰਹੇ ਨੇ ਤੇ ਉਹ ਆਪਣੇ ਨਜ਼ਾਰੇ ਲਈ ਜਾ ਰਹੇ ਨੇ, ਇਹ ਇਹ ਆਮ ਲੋਕਾਂ ਦੀ ਤਾਂ ਇਹ ਰਾਏ ਆ। ਤੁਹਾਡਾ ਕੀ ਕਹਿਣਾ ਇਹਦੇ ਬਾਰੇ?
ਬਿਲਕੁਲ ਕੱਲ ਆਮ ਆਦਮੀ ਪਾਰਟੀ ਦੇ ਜਿਹੜੇ ਇੰਚਾਰਜ ਨੇ ਜਰਨੈਲ ਸਿੰਘ, ਜਿਹੜੇ ਤਿੰਨ ਵਾਰ ਤਿਲਕ ਨਗਰ ਤੋਂ ਵਿਧਾਇਕ ਚੁਣੇ
ਜੀ,
ਜਿਹੜੇ ਛੋਟੇ ਜਰਨੈਲ ਜਿਹਨਾਂ ਨੂੰ ਕਹਿੰਦੇ, ਦੋ ਜਰਨੈਲ ਕਹਿੰਦੇ ਆਮ ਆਦਮੀ ਪਾਰਟੀ ਦੇ ਨੇ,
ਇੱਕ
ਜਰਨੈਲ ਜਿਨ੍ਹਾਂ ਨੇ ਪੀਚ ਕਮਰਮ ਦੇ ਜੁੱਤੀ ਮਾਰੀ,
ਜੁੱਤੀ ਵਾਲੇ ਜਰਨੈਲ ਸਿੰਘ,
ਹਾਂ ਬਿਲਕੁਲ ਮਸ਼ਹੂਰ ਹੀ ਉਹ ਨੇ, ਉਹ ਕਹਿ ਦਿੰਦੇ ਕਿ ਕਿਹੜੇ ਜਰਨੈਲ ਦੀ ਗੱਲ ਕਰਦੇ ਹੋ ਹਰ ਜ਼ਿਲ੍ਹੇ ਦੇ ਵਿੱਚ, ਜਿੱਦਾਂ ਪੰਜਾਬ ਦੇ ਵਿੱਚ ADC ਹੁੰਦਾ, ਐਡੀਸ਼ਨਲ ਡਿਪਟੀ ਕਮਿਸ਼ਨਰ ਡਿਵੈਲਪਮੈਂਟ, ਉਵੇਂ ਇਹਨਾਂ ਨੇ ਇੱਕ ਅਥਾਰਟੀ ਬਣਾਈ ਹੋਈ ਹੈ, ਦਿੱਲੀ ਡਿਵੈਲਪਮੈਂਟ ਅਥਾਰਟੀ DDA ਦੇ ਕੁਛ ਇਸ ਤਰ੍ਹਾਂ ਦੇ ਬਣਾਇਆ, ਪੂਰਾ ਪਰਟੀਕੁਲਰ ਮੈਂ ਨਾਂ ਭੁੱਲ ਗਿਆ ਉਹਦਾ, ਉਹਦੇ ਉਹ MLA ਯਾਨੀ ਉਹਦੇ ਉਹ ਇੰਚਾਰਜ ਨੇ, ਕੋਈ ਵੀ ਮਹਿਕਮੇ ਨੂੰ ਸਮਨ ਕਰ ਸਕਦੇ ਆ, ਕਿਸੇ ਵੀ ਮਹਿਕਮੇ ਨੂੰ ਪੁੱਛ ਸਕਦੇ ਆ ਵੀ ਤੁਸੀਂ ਭਾਈ ਲੋਕਾਂ ਨੂੰ ਤਕਲੀਫ਼ ਕਿਉਂ ਆ ਰਹੀ ਹੈ, ਇਹਦੇ ਲਈ ਕੋਈ ਨਵਾਂ ਰੋਡ ਮੈਪ ਬਣਾਉਣਾ ਹੈ ਜਾਂ ਕੋਈ ਨਵੀਂ ਚੀਜ਼ ਬਣਾਉਣੀ ਹੈ ਜਾਂ ਡਿਵੈਲਪਮੈਂਟ ਦੀ ਕੋਈ ਗੱਲ ਕਰਨੀ ਹੈ, ਤਾਂ ਉਹ ਉਹਨਾਂ ਦੇ ਇਹ ਹੈੱਡ ਨੇ ਉਹ ਚੇਅਰਮੈਨ। ਤਾਂ ਮੈਂ ਇਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਤੁਸੀਂ ਸਿੰਘੂ ਬਾਰਡਰ ਦੇ ਉੱਤੇ ਗੁਰੂ ਤੇਗ ਬਹਾਦਰ ਮੈਮੋਰੀਅਲ ਦੇ ਉੱਤੇ ਲੰਗਰ ਲਾਇਆ, ਤੁਸੀਂ ਸਾਰਾ ਕੁਛ ਕੀਤਾ, ਤਾਂ ਹੁਣ ਤੁਸੀਂ ਉਸ ਗੱਲ ਨੂੰ ਕੈਸ਼ ਕਰਨ ਦੇ ਲਈ ਕਿਸਾਨ ਮਹਾਂ ਸੰਮੇਲਨ ਬਾਕੀ ਪੁਰਾਣੇ ਦੇ ਵਿੱਚ ਰੈਲੀ ਕਰਕੇ ਆਏ ਹੋ, ਤਾਂ ਤੁਸੀਂ ਪੁਰਾਣੀਆਂ ਗਲਤੀਆਂ ਦੁਹਰਾਓਗੇ ਜਿਹੜਾ ਤੁਸੀਂ ਪਹਿਲਾਂ ਕਹਿੰਦੇ ਸੀਗੇ ਕਿ ਮੁੱਖ ਮੰਤਰੀ ਦਾ ਚਿਹਰਾ ਇੱਥੋਂ ਪੰਜਾਬ ਤੋਂ ਦੇਵਾਂਗੇ ਹੋਏਗਾ ਜਾਂ ਚੰਗਾ ਫੇਸ ਹੋਏਗਾ, ਜਿਹੜੀਆਂ ਪਹਿਲਾਂ ਤੁਸੀਂ ਗਲਤੀਆਂ ਕੀਤੀਆਂ ਉਹ ਦੁਹਰਾਓਗੇ ਤਾਂ ਫਿਰ ਤਾਂ ਤੁਹਾਡੇ ਹੱਥ ਪੱਲੇ ਕੁਝ ਨੀ ਆਉਂਦਾ। ਉਹ ਕਹਿੰਦੇ ਨਹੀਂ ਜੀ ਅਸੀਂ ਸਰਵੇਖਣ ਕਰਾਇਆ ਜੀ, ਇੱਦਾਂ ਕਰਾਇਆ ਜੀ, ਆਹ ਕਰਾਇਆ ਜੀ, ਕਹਿੰਦੇ ਸਰਵੇਖਣ ਤਾਂ ਤੁਸੀਂ ਸੁੱਕੀ ਦਾ ਕਰਾਉਣਾ, ਸਰਵੇਖਣ ਪਿਛਲੇ ਵਾਰੀ ਤੁਸੀਂ ਕਹਿੰਦੇ ਸੀਗੇ ਵੀ ਤੁਹਾਡੇ ਆ ਜਾਣੀਆਂ, ਮੈਂ ਕਿਹਾ ਹੁਣ ਪ੍ਰਸ਼ਾਂਤ ਕਿਸ਼ੋਰ ਸਰਵੇਖਣ ਕਰਾ ਕੇ ਆਇਆ ਕਾਂਗਰਸ ਪਾਰਟੀ ਦਾ, ਉਹ ਕਹਿੰਦਾ ਜੀ ਤੁਹਾਡੇ ਤਾਂ ਪਤਾ ਹੀ ਕੁਛ ਨੀ ਆਉਣਾ, ਕਹਿੰਦੇ ਜੀ ਪ੍ਰਸ਼ਾਂਤ ਕਿਸ਼ੋਰ ਨੇ ਸੁਪਨੇ ਦਿਖਾਏ ਸੀ, ਮੈਂ ਕਿਹਾ ਫਿਰ ਜਦੋਂ ਤੁਸੀਂ ਹਾਇਰ ਕੀਤਾ ਸੀ ਉਦੋਂ ਸੋਨੇ ਦਾ ਸੀਗਾ, ਹੁਣ ਤੁਸੀਂ ਕਿੰਨੇ ਹੋ ਬੈਠਿਆ ਹੋ ਬ੍ਰੈਂਡਿੰਗ, ਮੈਂ ਕਿਹਾ ਚਲੋ
ਨਹੀਂ ਬਿੱਟਾ ਸਾਹਿਬ ਥੋੜੀ ਐਡ ਇਹ ਚ ਐਡ ਕਰ ਲੈ, ਪ੍ਰਸ਼ਾਂਤ ਕਿਸ਼ੋਰ ਨੇ ਵਾਕਿਆ ਹੀ ਪੰਜਾਬ ਦੀ ਕਾਂਗਰਸ ਦੇ ਲਈ ਸਰਵੇ ਕਰਾਇਆ?
ਨਹੀਂ ਸਰਵੇ ਕਰਾਉਣ ਵਾਲੇ ਦੀ ਕਿਹੜੀ ਗੱਲ ਹੈ ਜੀ, ਉਹ ਤਾਂ ਦੇਖੋ ਪਹਿਲਾਂ ਮੋਦੀ ਸਾਹਿਬ ਨੇ ਪ੍ਰਸ਼ਾਂਤ ਕਿਸ਼ੋਰ ਨੂੰ ਬੁਲਾਇਆ ਸੀ, ਯਾਦ ਹੋਣਾ ਹੈ,
ਹਾਂਜੀ ਹਾਂਜੀ,
ਪਿਛਲੀ ਜਦੋਂ ਸਰਕਾਰ ਬਣਦੀ ਹੈ ਤਾਂ ਉਦੋਂ ਉਹਨੇ ਬ੍ਰੈਂਡਿੰਗ ਇਹਨਾਂ ਦੀ ਕੀਤੀ ਸੀ। ਉਹ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਜਦੋਂ ਪਤਾ ਲੱਗ ਗਿਆ ਵੀ ਪ੍ਰਸ਼ਾਂਤ ਕਿਸ਼ੋਰ ਇੱਕ ਬੰਦਾ ਨਾਂ ਦਾ ਹੈਗਾ, ਉਹਨੇ ਆਖਿਆ ਕਿ ਮੇਰੀ ਬ੍ਰੈਂਡਿੰਗ ਕਰੋ, ਉਹਨੇ ਕਾਫੀ ਵਿਦ ਕੈਪਟਨ ਦੇ ਕਿੰਨੇ ਉਦੋਂ ਕੈਪਟਨ ਅਮਰਿੰਦਰ ਸਿੰਘ ਤੋਂ ਝੂਠ ਮਰਵਾਏ, ਉਹਨਾਂ ਨੇ ਕਹਿ ਦਿੱਤਾ ਵੀ ਕਰਜ਼ਾ ਕਰਜ਼ੇ ਦੀ ਗੱਲ ਆਈ, ਉਹ ਕਹਿੰਦੇ ਜੀ ਆੜ੍ਹਤੀਆਂ ਦਾ ਕਹਿੰਦੇ ਕਰ ਦਿਆਂਗੇ ਮਾਫ਼, ਕਹਿੰਦੇ ਪੈਂਟਾਂ ਦਾ ਕਹਿੰਦਾ ਉਹ ਵੀ ਚੱਕ ਦੇਣਗੇ ਫੱਟੇ, ਔਰ ਹਰੇਕ ਗੱਲ ਉਹਨਾਂ ਦੇ ਪਵਾ ਦਿੱਤੀ। ਤਾਂ ਉਹ ਜਿਹੜੀਆਂ ਵੀਡੀਓ ਤੁਸੀਂ ਕੱਢ ਕੇ ਦੇਖ ਲਓ, ਤੇ ਹੁਣ ਦੁਬਾਰਾ ਫਿਰ ਇਹਦੇ ਬਾਅਦ ਕੀ ਹੋਇਆ, ਆਮ ਆਦਮੀ ਪਾਰਟੀ ਨੇ ਪਿਛਲੀ ਵਾਰੀ ਜਦੋਂ ਦਿੱਲੀ ਦੇ ਵਿੱਚ ਹੁਣ ਇਲੈਕਸ਼ਨ ਹੋਈਆਂ, ਇਸ ਤੋਂ ਪਹਿਲਾਂ ਹੁਣ 2 ਸਾਲ ਪਹਿਲਾਂ ਜਦੋਂ ਇਲੈਕਸ਼ਨ ਹੋਈਆਂ ਉਦੋਂ ਪ੍ਰਸ਼ਾਂਤ ਕਿਸ਼ੋਰ ਨੂੰ ਫਿਰ ਉਹਨਾਂ ਨੇ ਹਾਇਰ ਕਰ ਲਿਆ, ਫਿਰ ਵੈਸਟ ਬੰਗਾਲ ਦੇ ਵਿੱਚ ਮਮਤਾ ਦੀਦੀ ਨੂੰ ਵੀ ਉਹਨਾਂ ਨੇ ਚੋਗਾ ਪਾਇਆ ਪ੍ਰਸ਼ਾਂਤ ਕਿਸ਼ੋਰ ਨੇ, ਉਦੋਂ ਵੀ ਪ੍ਰਸ਼ਾਂਤ ਕਿਸ਼ੋਰ ਨਾ ਹੋ ਗਿਆ, ਇੱਕ ਇਹ ਸੋਨੇ ਦੀ ਛੜੀ ਹੋ ਗਿਆ ਵੀ ਕਿਸੇ ਵਰਕਰ ਦੀ ਲੋੜ ਹੀ ਨੀ, ਪ੍ਰਸ਼ਾਂਤ ਕਿਸ਼ੋਰ ਨੂੰ ਬਲਕਿ ਤਾਂ ਉਹ ਤੁਹਾਡੀਆਂ ਇਲੈਕਸ਼ਨ ਜਿਤਾ ਦੂਗਾ ਤੇ ਉਹੀ ਇਲੈਕਸ਼ਨ ਦੂਜਿਆਂ ਨੂੰ ਹਰਾ ਦੂਗਾ। ਕਹਿਣ ਦਾ ਭਾਵ ਹੈ ਜਰਨੈਲ ਸਿੰਘ ਨੂੰ ਜਦੋਂ ਮੈਂ ਗੱਲ ਕਹੀ, ਮੈਂ ਕਿਹਾ ਜੀ ਤੁਸੀਂ ਗੱਲ ਸੁਣੋ, ਤੁਸੀਂ 2022 ਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਅਸੀਂ ਇਲੈਕਸ਼ਨ ਲੜਨਾ, ਤੁਸੀਂ ਕਿਸਾਨਾਂ ਦੀ ਮਦਦ ਕਰਦੇ ਹੋ, ਸੰਯੁਕਤ ਕਿਸਾਨ ਮੋਰਚਾ ਵੀ ਕਹਿੰਦਾ ਕਿ ਸਾਡਾ ਕਿਸੇ ਰਾਜਸੀ ਪਾਰਟੀ ਨਾਲ ਕੋਈ ਕੋਈ ਲੈਣਾ ਦੇਣਾ ਨੀਗਾ। ਪਰ ਹੁਣ ਤੁਸੀਂ ਮੈਨੂੰ ਇੱਕ ਗੱਲ ਦੇਖੋ ਵੀ ਤੁਸੀਂ ਦਿੱਲੀ ਦੇ ਵਿੱਚ ਬੈਠੇ ਹੋ, ਦਿੱਲੀ ਦੇ ਵਿੱਚ ਤੁਸੀਂ ਮਦਦ ਕੀਤੀ ਹੈ, ਮੰਨ ਲਈ ਗੱਲ ਤੁਹਾਡੀ, ਪਰ ਤੁਸੀਂ ਰਾਜਸੀ ਲਾਹਾ ਤਾਂ ਉਹਦਾ ਲੈ ਰਹੇ ਹੋ ਨਾ, ਕਿਸਾਨੀ ਅੰਦੋਲਨ ਦੇ ਵਿੱਚ ਜਾ ਕੇ, ਕਿਸਾਨ ਮਹਾਂ ਪੰਚਾਇਤ ਵਾਹਗਾ ਪੁਰਾਣਾ ਚ ਜਾ ਕੇ ਕਰਦੇ ਹੋ, ਤਾਂ ਤੁਸੀਂ ਮੈਨੂੰ ਦੱਸੋ ਉਹਦਾ ਹੱਲ ਕੀ ਹੋਏਗਾ? ਉਹ ਕਹਿੰਦੇ ਜੀ ਹੱਲ ਤਾਂ ਸਾਨੂੰ ਵੀ ਨੀ ਪਤਾ ਕੀ ਹੋਏਗਾ, ਅਸੀਂ ਕਿਸਾਨ ਜਥੇਬੰਦੀਆਂ ਨਾਲ ਗੱਲ ਕਰਦੇ ਹਾਂ, ਉਹ ਕਹਿੰਦੇ ਜੀ ਸਾਡੇ ਵਿੱਚ ਨਾ ਆਓ, ਸਾਨੂੰ ਕੋਈ ਰਾਜ ਨਾ ਦਿਓ, ਰਾਜਸੀ ਤੁਸੀਂ ਇਸ ਤਰ੍ਹਾਂ ਪਾਲੋ। ਪਰ ਹੁਣ ਇਹ ਗੱਲ ਜਾਊ ਕਿੱਥੇ? ਹੁਣ ਤੁਸੀਂ ਦੇਖੋ ਕਿ ਮੌਸਮ ਅੱਜ ਤਾਂ ਹੁਣ ਕੱਲ ਕਾਫੀ ਗਰਮੀ ਸੀਗੀ, ਔਰ ਹੁਣ ਕੋਰੋਨਾ ਦੀ ਗੱਲ, ਕੱਲ ਮੈਂ ਇੱਕ ਬੱਚੇ ਦੀ ਇੱਕ ਸੁਣ ਰਿਹਾ ਸੀ, ਇੱਕ ਵੀਡੀਓ ਮੈਂ ਸ਼ੇਅਰ ਵੀ ਕੀਤੀ ਹੈ ਕਿ ਹੁਣ ਕੋਰੋਨਾ ਦਾ ਡਰ ਹੈਗਾ। ਕੱਲ ਡਾਕਟਰ ਤ੍ਰੇਹਨ ਜਿਹੜੇ ਨੇ ਵਿਧਾਨਤਾ ਦੇ ਹੈੱਡ ਨੇ, ਉਹਨਾਂ ਦੀ ਕਾਰਡੀਓ ਵਾਇਰਲ ਹੋ ਰਹੀ ਸੀ ਕਿ ਆਹ ਜਿਹੜੇ ਦਿਨ ਹੈਗੇ ਨੇ ਹੁਣ ਇਹ ਕੋਰੋਨਾ ਲਈ ਬੜੇ ਭਿਆਨਕ ਨੇ। ਹੁਣ ਤੇ ਇਹਨਾਂ ਨੇ ਕਹਿੰਦੇ ਜੀ ਬਰਤਾਨੀਆ ਦਾ ਵਾਇਰਸ ਆ ਗਿਆ, ਉਹ ਵਾਇਰਸ ਕਹਿੰਦੇ ਜੀ ਮੌਤਾਂ ਬੜੀਆਂ ਹੋ ਰਹੀਆਂ ਪੰਜਾਬ ਦੇ ਵਿੱਚ, ਔਰ ਹਾਲਾਤ ਕੀ ਨੇ, ਗਰਾਊਂਡ ਰਿਐਲਿਟੀ ਕੀ ਹੈ, ਜੇ ਤੁਸੀਂ ਅਸਲੀਅਤ ਪੁੱਛਦੇ ਹੋ ਤਾਂ ਜਿਹੜੀ ਭੀੜ ਪਈ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੀ ਭੀੜ ਦੇ ਵਿੱਚੋਂ ਕੱਢਿਆ, ਜੇ ਕਿਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਮੈਂ ਇਹਨਾਂ ਦੀ ਸਿਫਤ ਨਹੀਂ ਕਰਦਾ, ਸਾਰੀ ਦੁਨੀਆਂ ਇਹਨਾਂ ਦੀ ਸਿਫਤ ਕਰਦੀ ਹੈ, ਉਹ ਕਹਿੰਦੇ ਕਿ ਜੇ ਕੋਈ ਹੋਰ ਇਸ ਜਗ੍ਹਾ ਤੇ ਹੁੰਦਾ ਤਾਂ ਹੁਣ ਨੂੰ ਜਿਹੜਾ ਮੋਰਚਾ ਹੈ ਉਹ ਫੇਲ ਹੋਇਆ ਹੁੰਦਾ। ਪਰ ਲੋਕ ਇਸ ਕਰਕੇ ਬੈਠੇ ਹੈ ਕਿ ਸਾਡੇ ਤੇ ਕੋਈ ਗੱਲ ਨਾ ਆਵੇ, ਕੱਲ ਨੂੰ ਸਾਨੂੰ ਨਾ ਕੋਈ ਬੰਦਾ ਇਹ ਕਹੇ ਦੇਖੋ ਜੀ ਇਹਨਾਂ ਕਰਕੇ ਇਹ ਕੰਮ ਖਰਾਬ ਹੋਇਆ ਕਰਕੇ। ਹੁਣ ਪਰਸੋਂ ਦੀਆਂ ਜਿਹੜੀਆਂ ਵੀਡੀਓ ਤੁਸੀਂ ਦੇਖੋ 26 ਮਾਰਚ ਨੂੰ ਜਿਹੜਾ ਬੰਦ ਹੋਇਆ ਨਾ ਜੀ, ਜਿਹਦੇ ਇਹਨਾਂ ਨੇ ਆਖਿਆ ਕਿ ਅਸੀਂ ਜੀ ਜਿਹੜੀਆਂ ਪ੍ਰੈਗਨੈਂਟ ਕੋਈ ਪ੍ਰੋਬਲਮ ਆਏਗੀ ਜਾਂ ਕੋਈ ਮਰੀਜ਼ ਹੋਏਗਾ ਜਾਂ ਐਂਬੂਲੈਂਸ ਹੋਏਗੀ ਜਾਂ ਬੱਚੇ ਹੋਣਗੇ ਜਾਂ ਕਿਸੇ ਨੂੰ ਐਮਰਜੈਂਸੀ ਜਾਣਾ ਹੋਏਗਾ ਤਾਂ ਅਸੀਂ ਉਹਨੂੰ ਲਗਾਵਾਂਗੇ। ਪਰ ਉਲਟਾ ਕੀ ਹੋਇਆ, ਜੇ ਮੰਨ ਲਓ ਮੈਂ ਪਟਿਆਲੇ ਤੋਂ ਕਵਰੇਜ ਕਰਨ ਦੇ ਲਈ ਰਾਜਪੁਰੇ ਜਾਣਾ ਸੀ ਤੇ ਚੰਡੀਗੜ੍ਹ ਜਾਣਾ ਸੀਗਾ ਤਾਂ ਮੈਨੂੰ ਪਟਿਆਲੇ ਤੋਂ ਨਹੀਂ ਨਿਕਲ ਦਿੱਤਾ ਗਿਆ, ਰਾਜਪੁਰ ਵਾਲੇ ਨੂੰ ਰਾਜਪੁਰੇ ਤੋਂ ਨਿਕਲ ਦਿੱਤਾ ਗਿਆ, ਚੰਡੀਗੜ੍ਹ ਵਾਲੇ ਨੂੰ ਇੱਕ ਸੈਕਟਰ ਤੋਂ ਦੂਜੇ ਸੈਕਟਰ ਨਹੀਂ ਜਾਣ ਦਿੱਤਾ ਗਿਆ, ਇੰਨੀ ਗੁੰਡਾਗਰਦੀ ਕੀਤੀ, ਇੰਨੀ ਬਦਮਾਸ਼ੀ ਕੀਤੀ, ਪਤਾ ਨੀ ਹੁੱਲੜਬਾਜ਼ੀ ਕਵਰ ਕਰ ਰਿਹਾ ਸਰਕਾਰ ਨੂੰ ਬਹੁਤ ਜ਼ਿਆਦਾ ਭੰਡ ਰਿਹਾ। ਪਰ ਉਹਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਰਿਪੋਰਟਾਂ ਲੱਗੀਆਂ ਕਿ ਨਹੀਂ ਜੀ ਇਹਨਾਂ ਦਾ ਮਿਸਮੈਨੇਜਮੈਂਟ ਹੋਇਆ। ਸੰਯੁਕਤ ਕਿਸਾਨ ਮੋਰਚੇ ਨੇ ਬਾਅਦ ਦੇ ਵਿੱਚ ਉਹਦੇ ਲਈ ਮਾਫ਼ੀ ਵੀ ਮੰਗੀ ਹੈ। ਹੁਣ ਕੱਲ ਜਿਹੜਾ ਕੁਛ ਹੋਇਆ
ਮਹਾਪੰਜਾਬ ਤੋਂ ਨੇ, ਹਰਿਆਣੇ ਸੈਕਟਰ ਚੋਂ, ਪੰਜਾਬ ਦੇ ਚੋਂ, ਤੇ ਉਹਨਾਂ ਨੇ ਕੁਐਸਚਨ ਸਾਨੂੰ ਪੁੱਛਿਆ ਸੀਗਾ ਤੇ ਇਹਦੇ ਬਾਰੇ ਨਾ ਮੈਨੂੰ ਬਹੁਤੀ ਜਾਣਕਾਰੀ ਨਹੀਂ, ਮੈਂ ਵੀ ਉੱਡਦੀ ਖ਼ਬਰ ਸੁਣੀ ਹਜੇ ਮੈਨੂੰ ਬਹਿਣ ਦਾ ਟਾਈਮ ਨਹੀਂ ਸੀ ਮਿਲਿਆ, ਪਰ ਮੈਂ ਪਹਿਲਾਂ ਥੋੜ੍ਹੇ ਸੁਨੇਹੇ ਲੈ ਲਾਂ। ਰਾਜਨਦੀਪ ਕੈਨਬਰਾ ਤੋਂ ਸਾਡੇ ਨਾਲ ਜੁੜੇ ਨੇ, ਫਤਿਹ ਬੁਲਾ ਰਹੇ ਨੇ, ਰਮਨਦੀਪ ਅਡਵਾਲ ਰਿਵਰਲੈਂਡ ਤੋਂ ਫਤਿਹ ਬੁਲਾ ਰਹੇ ਨੇ, ਤੇ ਜਸਪ੍ਰੀਤ ਸਿੰਘ ਨਿਊਜ਼ੀਲੈਂਡ ਵਾਲੇ ਕਹਿੰਦੇ ਭਾਅ ਜੀ ਬੀਜੇਪੀ ਗਵਰਨਮੈਂਟ ਵੱਲੋਂ ਜਿਹੜਾ ਨਿਊ ਲਾਅ ਪਾਸ ਕੀਤਾ ਗਿਆ ਉਹਦੇ ਬਾਰੇ ਵੀ ਚਰਚਾ ਕਰਿਓ ਜੀ, ਦਿੱਲੀ ਗਵਰਨਮੈਂਟ ਪਾਵਰਸ ਘੱਟ ਕਰਨ ਦੇ ਲਈ। ਹਾਂਜੀ ਜ਼ਰੂਰ ਕਰਾਂਗੇ, ਗੱਲਬਾਤ ਸਾਡੀ ਜਾਰੀ ਰਹੇਗੀ। ਅਤੇ ਮਿੱਤਰ ਪਿਆਰੇ ਪ੍ਰੋਗਰਾਮ ਚੱਲ ਰਿਹਾ ਅਤੇ ਬਿੱਟਾ ਸਾਹਿਬ ਮੇਰੇ ਨਾਲ ਨਵੀਂ ਦਿੱਲੀ ਤੋਂ ਸ਼ਾਮਿਲ ਨੇ ਅਤੇ ਲਾਈਵ ਚਰਚਾ ਚੱਲ ਰਹੀ ਹੈ ਮਸਲਿਆਂ 'ਤੇ। ਹੁਣ ਮਸਲਾ ਉਹ ਗੱਲ ਕਰਨੀ ਹੈ ਜਿਹੜੀ ਮਲੋਟ ਅਤੇ ਬੀਜੇਪੀ ਦੇ ਇੱਕ ਲੀਡਰ 'ਤੇ ਹਮਲਾ ਕੀਤਾ ਗਿਆ, ਇਸ ਦੀ ਚਰਚਾ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ, ਕੀ ਹੋਇਆ ਕੀ ਨਹੀਂ ਹੋਇਆ। ਬਿੱਟਾ ਸਾਹਿਬ ਜ਼ਰਾ ਹੁਣ ਡਿਟੇਲ ਦੇ ਵਿੱਚ ਦੱਸਿਓ ਕਿ ਮਲੋਟ ਦੇ ਵਿੱਚ ਕੀ ਹੋਇਆ।
ਬਿਲਕੁਲ, ਮੈਂ ਜਦੋਂ ਨਾ ਜੀ ਦੁਪਹਿਰੇ ਜਰਨੈਲ ਸਿੰਘ ਨੂੰ ਮਿਲਣ ਜਾ ਰਿਹਾ ਸੀਗਾ
ਜੀ,
ਤਾਂ ਮੈਂ ਉਦੋਂ ਆਟੋ ਚ ਸੀ ਤੇ ਮੈਨੂੰ ਪੰਨੂ ਸਾਹਿਬ ਦਾ ਫੋਨ ਆਇਆ।
ਅੱਛਾ ਜੀ।
ਮੈਂ ਰੈਗੂਲਰ ਕਾਲ ਆਈ ਅੱਗੇ ਤੋਂ, ਪਹਿਲਾਂ ਵਟਸਐਪ ਕਾਲ ਆਉਂਦੀ ਸੀ, ਮੈਂ ਕਿਹਾ ਕੋਈ ਜ਼ਰੂਰੀ ਗੱਲ ਹੋਣੀ ਹੈ
ਜੀ।
ਮੈਨੂੰ ਕਹਿੰਦੇ ਕਾਕਾ ਤੈਨੂੰ ਪਤਾ ਲੱਗ ਗਿਆ, ਮੈਂ ਕਿਹਾ ਨਹੀਂ ਮੈਨੂੰ ਨੀ ਪਤਾ ਲੱਗਿਆ ਜੀ ਕੀ ਗੱਲ ਹੋਈ ਹੈ।
ਅੱਛਾ।
ਕਿਉਂਕਿ ਕਈ ਵਾਰੀ ਨਾ ਤੁਸੀਂ ਵਟਸਐਪ ਚੈੱਕ ਨਹੀਂ ਕਰਦੇ ਜਾਂ ਤੁਹਾਨੂੰ ਪਤਾ ਨੀ ਲੱਗਦਾ ਵੀ ਇਹ, ਕਿਉਂਕਿ ਦੋ ਤਿੰਨ ਘੰਟੇ ਜਦੋਂ ਤੁਸੀਂ ਇੱਧਰ ਉੱਧਰ ਹੁੰਦੇ ਤਾਂ ਕਈ ਵਾਰੀ ਕੋਈ ਖ਼ਬਰ ਇਹੋ ਜਿਹੀ ਹੁੰਦੀ ਆ
ਜਿਹੜੀ
ਤੁਹਾਨੂੰ ਇੱਕਦਮ ਨੀ ਪਤਾ ਲੱਗਦੀ
ਜੀ ਜੀ।
ਮੈਨੂੰ ਕਹਿੰਦੇ ਵੀ ਉਹ ਹੋਰ ਵਾਲਾ ਜਿਹੜਾ MLA ਹੈ ਉਹਦੇ ਨਾਲ ਕੋਈ ਗੱਲ ਘਟਨਾ ਹੋ ਗਈ ਮਲੋਟ ਦੇ ਵਿੱਚ ਤੇ ਤੁਸੀਂ ਪਤਾ ਕਰੋ
ਜੀ।
ਅੱਛਾ, ਮੈਂ ਹਾਲੇ ਮੈਂ ਵਟਸਐਪ ਤਾਂ ਆਪਣਾ ਖੋਲੇ ਨੀ ਸੀ, ਮੈਂ ਮਲੋਟ ਦੇ ਪੱਤਰਕਾਰਾਂ ਨੂੰ ਫੋਨ ਕੀਤੇ, ਇੱਕ ਪਹਿਲੇ ਬੰਦੇ ਨੂੰ ਫੋਨ ਕੀਤਾ, ਉਹਨੇ ਫੋਨ ਚੁੱਕ ਲਿਆ, ਮੈਂ ਉਹ ਕਿਤੇ ਭੋਗ ਤੇ ਸੀ
ਜੀ।
ਮੈਂ ਕਿਹਾ ਜੀ ਇੱਕ ਮਿੰਟ ਮੇਰੀ ਗੱਲ ਸੁਣ ਲਓ, ਉਹ ਪਾਸੇ ਮੁੱਕੀ ਮਾੜੀ ਜੀ ਗੱਲ। ਮੈਂ ਕਿਹਾ ਜੀ ਕੀ ਗੱਲ ਹੋਈ ਹੈ? ਉਹਨੇ ਮੈਨੂੰ ਦੱਸਿਆ, ਕਹਿੰਦਾ ਕਿ ਫਲਾਨਾ ਨਾ ਸੋਸ਼ਲ ਮੀਡੀਆ ਦੇ ਉੱਤੇ ਉੱਥੇ ਇੱਕ ਚੈਨਲ ਜਿਹਾ ਹੈਗਾ, ਤੁਸੀਂ ਉਹਦੀ ਫੇਸਬੁੱਕ ਤੇ ਜਾ ਕੇ ਦੇਖ ਲਓ, ਤੁਹਾਨੂੰ ਪਤਾ ਲੱਗ ਜੂ ਗੱਲ ਦਾ। ਨਹੀਂ ਨਹੀਂ, ਮੈਂ ਕਿਹਾ ਤੁਸੀਂ ਮੈਨੂੰ ਨਾ ਇੰਨੀ ਲੰਬੀ ਜੀ ਮੇਰੀ ਗੱਲ, ਮੈਨੂੰ ਮਾੜੀ ਜੀ ਘਟਨਾ ਦੱਸ ਦੋ ਕੀ ਹੈਗੀ। ਉਹ ਕਹਿੰਦਾ ਜੀ ਗੱਲ ਆਹ ਹੈਗੀ ਹੈ ਕਿ ਪ੍ਰੈਸ ਕਾਨਫਰੰਸ ਕਰਨ ਦੇ ਲਈ ਮਲੋਟ ਚ ਇਕੱਠੇ ਹੋਏ ਬੀਜੇਪੀ ਵਾਲੇ, ਤੇ ਬੀਜੇਪੀ ਦਾ ਨਾ ਇੱਕ ਦਫ਼ਤਰ ਮਲੋਟ ਦੇ ਵਿੱਚ ਇੱਕ ਚੁਬਾਰੇ ਚ ਬਣਾਇਆ ਹੋਇਆ।
ਅੱਛਾ।
ਉੱਥੋਂ 100 ਕੁ ਮੀਟਰ ਪਿੱਛੇ ਅਰੁਣ ਨਾਰੰਗ ਜਿਹੜਾ MLA ਹੈ ਹਬੋਰ ਤੋਂ, ਜਿਹਨੇ ਸੁਨੀਲ ਜਾਖੜ ਨੂੰ ਹਰਾਇਆ।
ਅੱਛਾ ਜੀ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਹਰਾਇਆ, ਜਿਹੜਾ ਮਲੋਟ ਦੇ ਆਪਣਾ ਹਬੋਰ ਦੇ ਵਿੱਚ ਕੌਂਸਲਰ ਸੀਗਾ ਪਹਿਲਾਂ ਬੀਜੇਪੀ ਦਾ, ਉਹਨੂੰ ਟਿਕਟ ਦਿੱਤੀ। ਔਰ ਉਹਦੇ ਘਰ ਦੇ ਮੂਹਰੇ ਜਦੋਂ ਕਿਸਾਨੀ ਅੰਦੋਲਨ ਹੁਣ ਚੱਲ ਰਿਹਾ ਹੈ, ਅੱਜ ਤੋਂ ਤਿੰਨ ਮਹੀਨੇ ਪਹਿਲਾਂ ਜਦੋਂ ਪੰਜਾਬ ਚ ਚੱਲ ਰਿਹਾ ਸੀ ਉਹਦੇ ਘਰ ਦੇ ਮੂਹਰੇ ਧਰਨਾ ਦਿੱਤਾ ਹੋਇਆ ਸੀ ਕਿਸਾਨ ਜਥੇਬੰਦੀਆਂ ਨੇ।
ਅੱਛਾ,
ਉਹ ਬੰਦਾ ਮੈਨੂੰ ਦਿੱਲੀ ਆਪਣਾ ਉਸ ਧਰਨੇ ਉਸ ਧਰਨੇ ਦੌਰਾਨ ਮੈਨੂੰ ਚੰਡੀਗੜ੍ਹ ਵੀ ਉਹ ਮਿਲਿਆ ਬੰਦਾ।
ਅੱਛਾ,
ਔਰ ਉਹ ਉਸ ਦਿਨ ਵੀ ਉਹ ਰੌਲਾ ਪਾਈ ਜਾਂਦਾ ਸੀਗਾ ਬੀਜੇਪੀ ਆਫਿਸ ਦੇ ਵਿੱਚ ਪ੍ਰੈਸ ਕਾਨਫਰੰਸ ਰੱਖੀ ਸੀ ਤੇ ਮੈਨੂੰ ਯਾਦ ਸੀ, ਮੈਂ ਕਿਹਾ ਵੀ ਤੁਸੀਂ ਤਾਂ ਮਲੋਟ ਫਹੋਪੁਰ ਤੋਂ ਆ।
ਕਹਿੰਦਾ
ਹਾਂਜੀ ਮੈਂ ਐਮਐਲਏ ਆ। ਜੀ ਮੈਂ ਤਾਂ ਬੜਾ ਦੁਖੀ ਹੈ, ਮੇਰੇ ਬੱਚੇ ਬੜੇ ਦੁਖੀ ਆ ਜੀ, ਮੇਰੇ ਘਰ ਦੇ ਮੂਹਰੇ ਧਰਨਾ ਲਾਇਆ ਹੋਇਆ। ਉਹ ਕਹਿੰਦੇ ਕਿ ਤੁਸੀਂ ਜੀ ਜਾਂ ਤਾਂ ਤੁਸੀਂ ਅਸਤੀਫਾ ਦਿਓ ਤੇ ਜਾਂ ਤੁਸੀਂ ਸਾਡੇ ਨਾਲ ਧਰਨੇ ਤੇ ਬੈਠੋ। ਕਹਿੰਦੇ ਜੀ ਹੁਣ ਮੈਂ ਪਾਰਟੀ ਦਾ ਐਮਐਲਏ ਆ ਤੇ ਮੈਂ ਕਿੱਦਾਂ ਕਰ ਸਕਦਾ, ਮੈਂ ਤਾਂ ਦੋਨੇ ਪਾਸੇ ਫਸਿਆ ਹੋਇਆ ਤੇ ਮੈਂ ਤਾਂ ਬੀਜੇਪੀ ਵਾਲਿਆਂ ਨੂੰ ਕਹਿਣ ਆਇਆ ਵੀ ਦੋਸਤ ਮੇਰਾ ਮੇਰਾ ਬੱਸਾ ਹੱਲ ਕਰਾਓ, ਮੇਰਾ ਖਹਿੜਾ ਛੁਡਵਾਓ। ਤਾਂ ਉਸ ਦਿਨ ਹੀ ਗੱਲ ਹੋਈ, ਮੈਂ ਅਸ਼ਨੀ ਸ਼ਰਮਾ ਜਿਹੜੇ ਬੀਜੇਪੀ ਦੇ ਪ੍ਰਧਾਨ ਹੈ, ਕਹਿੰਦੇ ਜੀ ਤੁਸੀਂ ਮਸਲੇ ਕਿਵੇਂ ਹੱਲ ਕਰਾ ਲਓ। ਕਹਿੰਦੇ ਕਿਵੇਂ, ਮੈਂ ਕਿਹਾ ਬੀਜੇਪੀ ਦਾ ਪ੍ਰਧਾਨ ਅਸ਼ਨੀ ਸ਼ਰਮਾ, ਬੀਜੇਪੀ ਦਾ ਜਨਰਲ ਸੈਕਟਰੀ ਸੁਭਾਸ਼ ਸ਼ਰਮਾ, ਬੀਜੇਪੀ ਦਾ ਪ੍ਰੈਸ ਸੈਕਟਰੀ ਜਨਾਰਦਨ ਸ਼ਰਮਾ, ਸਾਰੇ ਬਾਹਮਣ ਇਕੱਠੇ ਕਰ ਲਏ, ਏਦਾਂ ਮੈਂ ਉਹਨੂੰ ਪੰਜਾਬੀ ਚ ਕਿਹਾ, ਸਾਰੇ ਸੋਰੀ ਕੇ ਸਾਰੇ ਤੁਸੀਂ, ਮੈਂ ਕਿਸਾਨੀ ਵਾਲਾ ਕੋਈ ਬੰਦਾ ਰੱਖਦੇ ਜਿਹੜਾ ਸਮਝਾਉਂਦੇ। ਕਹਿੰਦੇ ਜੀ ਇਹ ਤਾਂ ਪਾਰਟੀ ਦੀ ਪੋਲਿਸੀ ਹੈ ਜਾਂ ਅਸੀਂ ਕੁਦਰਤੀ ਸਾਨੂੰ ਜਗ੍ਹਾ ਮਿਲ ਗਈ, ਚਲੋ ਅਸੀਂ ਵਿੱਚ। ਉਹਦੇ ਕੀ ਹੋਇਆ ਜੀ, ਉਹ ਬੰਦੇ ਦੇ ਉੱਤੇ ਪਹਿਲਾਂ ਤਾਂ ਉਹ ਤੁਲਿਆ ਆਉਂਦਾ ਅੱਠ ਦਸ ਉਹਦੇ ਨਾਲ ਪੁਲਿਸ ਮੁਲਾਜ਼ਮ ਨੇ, ਔਰ ਉਹਦੇ ਇਹਨਾਂ ਕੋਲ ਕਿਸਾਨ ਜਥੇਬੰਦੀਆਂ ਨੇ, ਉਸ ਜਿਹੜਾ ਆਫਿਸ ਹੈ ਉਹਦੇ ਥੱਲੇ ਡੀਜ਼ਲ ਪੰਪ ਸਰਵਿਸ ਹੈ।
ਅੱਛਾ ਜੀ,
ਡੀਜ਼ਲ ਪੰਪ ਸਰਵਿਸ ਤੋਂ ਉਹਨਾਂ ਨੇ ਇੱਕ ਕੈਨੀ ਦੇ ਵਿੱਚ ਜਿਹੜਾ ਕੱਚਾ ਤੇਲ ਕਹਿ ਲਈਏ ਜਾਂ ਆਪਾਂ ਜਾਂ ਡਿਸਪੋਜ਼ਲ ਦਾ ਤੇਲ ਕਹਿ
ਲਈਏ,
ਉਹ ਚੁੱਕ ਲਿਆ।
ਅੱਛਾ,
ਉਹ ਚੁੱਕ ਲਿਆ ਤੇ ਪਹਿਲਾਂ ਤਾਂ ਉਹਦੀ ਗੱਡੀ ਦੇ ਉੱਤੇ ਮਲ ਦਿੱਤਾ ਜਾਂ ਗੱਡੀ ਦੇ ਉੱਤੇ ਸੁੱਟ ਦਿੱਤਾ ਉਹਦੀ ਸਕਾਰਪੀਓ ਦੇ ਉੱਤੇ।
ਅੱਛਾ,
ਤਾਂ ਫੇਰ ਦੋ ਬੰਦਿਆਂ ਨੇ ਮੂਹਰੇ ਹੋ ਕੇ, ਹੁਣ ਰਾਤ ਮੇਰੇ ਕੋਲ ਉਹ ਸਾਰੀ ਜਾਣਕਾਰੀ ਵੀ ਆ ਗਈ, ਐਸ ਪੀ ਦੇ ਕਹਿਣ ਤੇ ਜਿਹੜਾ ਪਰਚਾ ਹੋਇਆ ਛੇ ਬੰਦਿਆਂ ਦੇ ਉੱਤੇ ਮੁਕੱਦਮੇ ਦਰਜ ਹੋਏ ਨੇ 307 ਦੇ।
ਅੱਛਾ,
ਇਹ ਦੋ ਬੰਦੇ ਮਲੋਟ ਦੇ ਨੇ, ਦੋ ਬੰਦੇ ਫਕਰਸਰ ਦੇ ਨੇ, ਇੱਕ ਬੰਦਾ ਦਾਨੇ ਵਾਲੇ ਦਾ ਹੈ, ਇੱਕ ਬੰਦਾ ਜੰਡ ਵਾਲੇ ਪਿੰਡ ਦਾ,
ਯਾਨੀ
ਮਲੋਟ ਦੇ ਨਾਲ ਦਾ ਪਿੰਡਾਂ ਦੇ। ਉਹਦੇ ਤੁਸੀਂ ਦੇਖੋ ਵੀ ਉਹਦੇ ਕੱਪੜੇ ਪਾੜ ਦਿੱਤੇ, ਉਹਨੂੰ ਬਿਲਕੁਲ ਨਿਰਵਰਤ ਕਰ ਦਿੱਤਾ,
ਤੇ
ਦੋ ਬੰਦਿਆਂ ਨੇ ਉਹਨੂੰ ਭੱਜ ਕੇ ਇੱਕ ਦੁਕਾਨ ਚ ਵਾੜ ਕੇ
ਤਾਂ
ਉੱਤੋਂ ਦੁਕਾਨ ਦਾ ਸ਼ਟਰ ਸਿੱਟ ਕੇ ਉਹਨੂੰ ਬਚਾਇਆ।
ਹੁਣ
ਇਹ ਇਹ ਕਿਸਾਨ ਜਥੇਬੰਦੀਆਂ ਦੀ ਗੱਲ ਤਾਂ ਨੀ ਹੋ ਸਕਦੀ,
ਹੁਣ
ਕਿਸਾਨ ਜਥੇਬੰਦੀਆਂ ਦੇ ਨਾਲ ਰਾਬਤਾ ਜਦੋਂ ਕਾਇਮ ਕੀਤਾ ਕੱਲ ਸਾਰਿਆਂ ਨੇ ਨਿੰਦਾ ਕੀਤੀ ਜੀ, ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਸਿੰਘ ਬਾਦਲ ਨੇ ਵੀ ਟਵੀਟ ਕੀਤਾ ਰਾਤ ਨੂੰ, ਮੈਨੂੰ ਆ ਰਿਹਾ ਸੀ ਦੇਖਿਆ ਸੀ ਮੈਂ, ਹਰ ਬੰਦੇ ਨੇ ਨਿੰਦਾ ਕੀਤੀ ਵੀ ਤੁਸੀਂ ਦੇਖੋ ਵਿਰੋਧ ਕਰੋ, ਵਿਰੋਧ ਕਰਨਾ ਸਭ ਦਾ ਹੱਕ ਹੈ, ਪਰ ਤੁਸੀਂ ਕਿਸੇ ਨੂੰ ਇਸ ਤਰ੍ਹਾਂ ਜ਼ਲੀਲ ਕਰ ਦਿਓ, ਉਹਦੀ ਵੀਡੀਓ ਪਾ ਦਿਓ, ਉਹਨੂੰ ਨਿਰਵਸਤਰ ਕਰ ਦਿਓ, ਕਿਸੇ ਨਾਲ ਵੀ ਇਹ ਘਟਨਾ ਹੋਵੇ ਬੜੀ ਮੰਦੀ ਘਟਨਾ ਹੈਗੀ ਹੈ। ਪਰ ਮੈਂ ਸਮਝਦਾ ਕਿ ਇਹ ਘਟਨਾ ਕਿਉਂ ਘਟੀ, ਕਿਉਂ ਵਾਪਰੀ, ਇਹ ਕਾਰਨ ਕੀ ਹੈ, ਇਹ ਤਾਂ ਇੱਕ ਜਾਂਚ ਦਾ ਵਿਸ਼ਾ ਹੈਗਾ। ਪਰ ਰਾਤ ਨੂੰ ਅਰੁਣ ਨਾਰਗ ਨੇ ਫਿਰ ਪ੍ਰੈਸ ਕਾਨਫਰੰਸ ਕੀਤੀ, ਉਹਨੇ ਆਖਿਆ ਕਿ ਜੋ ਪਾਰਟੀ ਕਹੂਗੀ, ਪਾਰਟੀ ਦਾ ਹੁਕਮ ਜੋ ਹੋਊਗਾ, ਮੈਨੂੰ ਕਹਿੰਦੇ ਇਸ ਗੱਲ ਨਾਲ ਕੋਈ ਮਤਲਬ ਨੀ ਕਿ ਮੇਰੇ ਕੱਪੜੇ ਪਾੜ ਦਿੱਤੇ, ਮੈਨੂੰ ਨਿਰਵਸਤਰ ਕਰ ਦਿੱਤਾ, ਮੈਂ ਜੋ ਪਾਰਟੀ ਮੈਨੂੰ ਕਹੂਗੀ, ਸ਼ਿਕਾਇਤ ਕਰਨੀ ਹੈ ਸ਼ਿਕਾਇਤ ਕਰਾਂਗੇ, ਧਰਨੇ ਲਾਉਣੇ ਧਰਨੇ ਲਾਵਾਂਗੇ, ਇਸ ਗੱਲ ਦੀ ਜਾਂਚ ਕਰਾਉਣੀ ਜਾਂਚ ਕਰਾਵਾਂਗੇ, ਮੈਨੂੰ ਨੀ ਪਤਾ। ਪਰ ਰਾਤ ਨੂੰ ਐਸ ਪੀ ਐਚ ਦੇ ਕਹਿਣ ਦੇ ਉੱਤੇ, ਮੁਕਤਸਰ ਵਾਲੇ ਐਸ ਪੀ ਐਚ ਦੇ ਕਹਿਣ ਦੇ ਉੱਤੇ ਮੁਕੱਦਮਾ ਦਰਜ ਕਰਾਇਆ, ਉਹਨੇ ਆਖਿਆ ਕਿ ਸਾਡੇ ਪੁਲਿਸ ਦੇ ਵੀ ਬੰਦੇ ਗੱਲ ਪਏ ਹੈ ਤੇ ਐਮਐਲਏ ਦੇ ਵੀ ਕੀਤਾ, ਪੁਲਿਸ ਨੇ ਹੁਣ ਸ਼ਿਕਾਇਤ ਕੀਤੀ ਹੈ। ਤੁਸੀਂ ਦੇਖੋ ਵੀ ਕਿਸਾਨ ਜਥੇਬੰਦੀਆਂ ਦੇ ਖਿਲਾਫ਼ ਬੀਜੇਪੀ ਵਾਲਿਆਂ ਨੇ ਦਲਿਤਾਂ ਨੇ ਸ਼ਿਕਾਇਤ ਵੀ ਨੀ ਕੀਤੀ, ਸਾਡੇ ਤੇ ਕੱਲ ਨੂੰ ਇਹ ਲਦਾਖ ਆ ਗਈ ਕਿ ਦੇਖੋ ਜੀ ਕਿਸਾਨੀ ਅੰਦੋਲਨ ਨੂੰ
ਤਾਰਪੀਟੋ ਕਰ ਰਹੇ ਹਨ। ਠੀਕ,
ਹੁਣ ਪੁਲਿਸ ਦੀ ਸ਼ਿਕਾਇਤ ਤੁਸੀਂ ਦੇਖ ਲਓ, ਬਹੁਤ ਵਾਰੀ ਦੇਖਦੇ ਹੁੰਦੇ ਹਾਂ ਅਸੀਂ ਇਲੈਕਸ਼ਨ ਦੇ ਵਿੱਚ ਜਦੋਂ ਕੋਈ ਝਗੜਾ ਹੋ ਜਾਵੇ ਜਾਂ ਵੈਸੇ ਕੋਈ ਝਗੜਾ ਹੋ ਜਾਵੇ ਤੇ ਪੁਲਿਸ ਜਿਹੜੀ ਗੱਲ ਦੇ ਵਿੱਚ ਸਥਿਰ ਬਣ ਜਾਵੇ ਤਾਂ ਪੁਲਿਸ ਬਾਅਦ ਦੇ ਵਿੱਚ ਉਹ ਗੱਲ ਤੋਂ ਪਿੱਛੇ ਹੋ ਜਾਂਦੀ ਹੈ ਕਿਉਂਕਿ ਮੁਲਾਜ਼ਮ ਹੁੰਦੇ ਆ। ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਮੁਕੱਦਮੇ ਦਰਜ ਕਰਾਏ ਸੀ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਤੇ, ਜਿਹਨਾਂ ਦੇ ਨਾਲ ਉਹਨਾਂ ਦੇ ਘਰਾਂ ਦੀ ਜਾਂਚ ਹੋਈ ਸੀ, ਬੰਦਿਆਂ ਦੀ ਜਾਂਚ ਹੋਈ ਸੀ, ਸਿਸਟਮ ਦੀ ਗੁਮਾਇਸ਼ ਹੋਈ ਸੀ, ਉਹੀ ਅਫਸਰ ਜਿਹਨਾਂ ਨੇ ਮੁਕੱਦਮੇ ਦਰਜ ਕੀਤੇ ਸੀ ਜਿਹਨਾਂ ਦੀ ਸ਼ਿਕਾਇਤਾਂ ਦੇ ਬਾਅਦ ਚ ਉਹੀ ਅਫਸਰ ਗਵਾਹ ਵਜੋਂ ਬੁੱਕ ਕਰ ਗਏ ਸੀ। ਤੁਹਾਨੂੰ ਯਾਦ ਹੋਣਾ ਇੱਕ ਬਹੁਤ ਆਪਦੇ ਖਾਦੀ ਖਾਨ ਕੋ ਹੁੰਦਾ ਸੀ ਐਸ ਪੀ,
ਜਿਹੜਾ
ਬਾਅਦ ਚ ਐਸ ਐਸ ਪੀ ਬਣਿਆ ਰੋਪੜ ਦਾ, ਜਿਹੜਾ ਕਹਿੰਦਾ ਸੀ ਕਿ ਮੇਰੇ ਬਿਨਾਂ ਪੱਤਾ ਨੀ ਹਿਲਦਾ, ਉਹੀ ਬੰਦੇ ਬਾਅਦ ਚ ਬੁੱਕ ਮੁੱਕਰ ਗਏ ਸੀਗੇ।
ਬਿੱਟਾ ਸਾਹਿਬ ਬਿੱਟਾ ਸਾਹਿਬ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਆ ਹੁਣ ਹੁਣ ਇਹਦੇ ਕਈ ਸੀਨ ਬਣਦੇ ਤੁਹਾਨੂੰ ਨੀ ਲੱਗਦਾ ਕਿ ਉਹ ਜਿਹੜੇ ਐਮ ਪੀ ਸਾਹਿਬ ਉਹ ਆਪ ਹੀ ਇੰਨੇ ਦੁਖੀ ਹੋਣ ਆਪ ਵੀ ਇਹ ਕੰਮ ਕਰਾਇਆ ਜਾ ਸਕਦਾ ਪਾਰਟੀ ਦੇ ਥੋੜੇ ਜਿਹੇ ਹਿੱਲਣ ਦੂਜੀ ਗੱਲ ਇਹ ਆ ਕਿ ਆਪਾਂ ਇੱਕ ਇੰਡੀਪੈਂਡੈਂਟ ਤੌਰ ਤੇ ਦੇਖੀਏ ਕਿ ਇੱਕ ਬੀਜੇਪੀ ਦੇ ਐਮ ਐਲ ਏ ਦੀ ਖਿੱਚ ਧੂ ਹੁੰਦੀ ਆ ਉਹਦਾ ਕਟਾਪਾ ਹੁੰਦਾ ਪਰ ਹੁਣੇ ਦੇਰ ਹੁਣੇ ਥੋੜ੍ਹੀ ਦੇਰ ਪਹਿਲਾਂ ਆਪਾਂ ਗੱਲ ਕਰਕੇ ਹਟੇ ਹਾਂ ਭਾਈ ਰਣਜੀਤ ਸਿੰਘ ਅਤੇ ਹੋਰ ਨੌਜਵਾਨ ਹੈ ਜਿਨ੍ਹਾਂ ਨੂੰ ਬੀਜੇਪੀ ਦੇ ਕਾਰਿਆਕਰਤਾ ਜਾਂ ਆਰ ਐਸ ਐਸ ਦੇ ਕਾਰਿਆਕਰਤਾ ਪੁਲਿਸ ਉਹਨਾਂ ਨੂੰ ਹਾਇਰ ਕਰਕੇ ਲੈ ਕੇ ਆਉਂਦੀ ਆ ਕੁੱਟਣ ਵਾਸਤੇ ਉਹਨਾਂ ਨੌਜਵਾਨਾਂ ਨੂੰ ਉਹਨਾਂ 'ਤੇ 146 ਕਿੰਨੇ 70-80 ਪਰਚੇ ਦਰਜ ਹੋ ਗਏ ਨੇ ਮਤਲਬ ਆਪਾਂ ਕੰਪੇਅਰ ਕਰੀਏ ਯੋਗੀ ਉਹਨਾਂ ਨੇ ਵੀ ਆਪਣੇ ਜਿਹੜੇ ਗੋਲਡ ਕੋਸਟ ਵਾਲੇ ਉਹਨਾਂ ਨੇ ਇਹ ਕਿਹਾ ਸੀ ਵੀ ਇੱਕ ਪਾਸੇ ਤਾਂ 250 ਮੌਤਾਂ ਹੋ ਗਈਆਂ ਕੁੱਟ ਕਟਾਈ ਹੋਈ ਮਤਲਬ ਕਲੀਅਰਲੀ ਐਵੀਡੈਂਟ ਹੈ ਕਿ ਬੰਦੇ ਹਾਇਰ ਕਰਕੇ ਲਿਆਂਦੇ ਗਏ ਪੱਥਰ ਮਾਰਨ ਦੇ ਲਈ ਬਹਾਨੇ ਲੜਾਈ ਕਰਨ ਦੇ ਲਈ ਪੁਲਿਸ ਵੱਲੋਂ ਔਰ ਉਹਦੇ ਵਿੱਚ ਬੀਜੇਪੀ ਦੇ ਕਾਰਜਕਰਤਾ ਨਿਕਲੇ ਨੇ ਉਹਨਾਂ ਦੇ ਆਈ ਡੀ ਕਾਰਡ ਵੀ ਆਏ ਨੇ ਹੁਣ ਇੱਕ ਪਾਸੇ ਤਾਂ ਜਿਹੜੀ ਨੈਸ਼ਨਲ ਲੈਵਲ ਦੀ ਪਾਰਟੀ ਇਹ ਕੁਛ ਕਰ ਰਹੀ ਹੈ ਦੂਜੇ ਪਾਸੇ ਉਹਨਾਂ ਦੇ ਐਮ ਐਲ ਏ ਦੇ ਉੱਤੇ ਕਾਊਂਟਰ ਹੁੰਦਾ ਅਤੇ ਦੋਨੇ ਫਿਰ ਗਲਤ ਜੇ ਉਹ ਗਲਤ ਹੈ ਤਾਂ ਉਹ ਵੀ ਗਲਤ ਹੈ ਜੇ ਉਹ ਠੀਕ ਹੈ ਤਾਂ ਉਹ ਵੀ ਠੀਕ ਹੈ ਮਤਲਬ ਸਾਡੇ ਲਈ ਤਾਂ ਦੋਨੇ ਗਲਤ ਹੈ ਪਰ ਬੀਜੇਪੀ ਲਈ ਫਿਰ ਤਾਂ ਮਤਲਬ ਠੀਕ ਹੀ ਆ ਉਹ ਤਾਂ ਨੋਰਮਲ ਗੱਲ ਹੈ ਫਿਰ ਕੀ ਆ ਉਹ ਵੀ ਤਾਂ ਇੱਦਾਂ ਕਰਦੇ ਨੇ ਆਪਣੇ ਓਪੋਜੀਸ਼ਨ ਨਾਲ
ਬਿਲਕੁਲ ਇਹ ਗੱਲ ਇਹੀ ਗੱਲ ਵੀ ਚੱਲੀ ਰਣਜੀਤ ਸਿੰਘ ਤੇ ਜਦੋਂ ਹਮਲਾ ਹੁੰਦਾ ਹੈ ਉਦੋਂ ਕਿਸੇ ਵੀ ਬੰਦੇ ਨੇ ਕਿਸੇ ਵੀ ਪਾਰਟੀ ਦੇ ਬੰਦੇ ਨੇ ਈਵਨ ਕਿ ਸੰਯੁਕਤ ਕਿਸਾਨ ਮੋਰਚੇ ਨੇ ਹੱਥ ਖੜੇ ਕਰ ਦਿੱਤੇ ਉਹਨੇ ਵੀ ਹੱਥ ਫੜਿਆ ਉਹਨੇ ਵੀ ਕਿਹਾ ਕਿ ਸਾਡਾ ਬੰਦਾ ਜੀ ਤੁਸੀਂ ਖੁਸ਼ੀ ਗੱਲ ਕਰਦੇ ਹੋ ਤੁਸੀਂ ਐ ਨਾ ਕਰੋ ਉਦੋਂ ਉਦੋਂ ਕਿਸੇ ਥਾਂ ਤੇ ਨਾਰਾ ਨੀ ਮਾਰਿਆ ਬਿਲਕੁਲ ਇਹ ਬੜੀ ਮੰਦਭਾਗੀ ਗੱਲ ਹੈ ਰਣਜੀਤ ਸਿੰਘ ਨੂੰ ਮੈਂ ਵੀ ਮਿਲਿਆ ਰਣਜੀਤ ਸਿੰਘ ਦੇ ਭਰਾ ਪ੍ਰਦੀਪ ਨੂੰ ਮੈਂ ਮਿਲਿਆ ਰਣਜੀਤ ਸਿੰਘ ਦੇ ਬਦਲ ਨੂੰ ਮੈਂ ਮਿਲਿਆ ਰਣਜੀਤ ਸਿੰਘ ਕੀ ਹੋਇਆ ਕਿ ਰਣਜੀਤ ਸਿੰਘ ਜਿਸ ਦਿਨ ਰਿਹਾ ਹੋ ਕੇ ਆਉਂਦਾ ਰਾਤ ਨੂੰ 11 ਵਜੇ ਮੈਨੂੰ ਯਾਦ ਹੈ ਮੈਂ ਕਹਿੰਦਾ ਮੈਂ ਲੇਟ ਹੋ ਜਾਊਂਗਾ ਤੇ ਮੈਂ ਸਵੇਰੇ ਰਣਜੀਤ ਸਿੰਘ ਨੂੰ ਮਿਲ ਲੂੰਗਾ ਅੱਛਾ ਮੈਨੂੰ ਮੇਰੇ ਦਿਮਾਗ 'ਚ ਇਹ ਨਹੀਂ ਕਿ ਰਾਤ ਨੂੰ ਰਿਲੀਜ਼ ਕਰ ਦੇਣਗੇ ਮੈਨੂੰ ਇਹ ਸੀਗਾ ਵੀ ਤੁਸੀਂ ਹੋਰ ਕੇਸ 'ਚ ਇਹਨੂੰ ਫਸਾ ਲੈਣਗੇ ਤਾਂ ਉਲਟਾ ਉਹੀ ਗੱਲ ਹੋਈ ਤਾਂ ਰਣਜੀਤ ਸਿੰਘ ਜਦੋਂ ਇੱਥੇ ਆਇਆ ਲੀਗਲ ਟੀਮ ਦੇ ਕੋਲੇ ਤੇ ਅਸੀਂ ਦੋਨੇ ਮੈਂ ਰਣਜੀਤ ਸਿੰਘ ਤੇ ਪ੍ਰਦੀਪ ਸਿੰਘ ਦੋਨੇ ਅਸੀਂ ਤਿੰਨੇ ਜਾਣੇ ਅਸੀਂ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਨਾ ਮੱਥਾ ਟੇਕਣ ਸੋਰੀ ਰਕਾਬਗੰਜ ਸਾਹਿਬ ਮੱਥਾ ਟੇਕਣ ਗਏ ਤਾਂ ਮੈਂ ਉਹਦੇ ਨਾਲ ਜਾਣ ਕੇ ਨੀ ਗੱਲ ਕੀਤੀ ਕਿ ਮੈਂ ਮੀਡੀਆ ਪਰਸਨ ਹਾਂ ਤੇ ਉਹ ਪ੍ਰਦੀਪ ਨੂੰ ਪਤਾ ਸੀਗਾ ਪ੍ਰਦੀਪ ਮੈਨੂੰ ਕਹਿੰਦਾ ਭਾਜੀ ਤੁਸੀਂ ਰਣਜੀਤ ਨਾਲ ਤੁਸੀਂ ਚਲੇ ਜਾਓ ਅਸੀਂ ਇਕੱਲੇ ਤੁਰੇ ਆਏ ਦੋਨੇ ਜਾਣੇ ਤੇ ਮੈਂ ਰਣਜੀਤ ਨੂੰ ਪੁੱਛਿਆ ਮੈਂ ਕਿਹਾ ਰਣਜੀਤ ਵੀ ਭਾਈ ਕਈ ਵਾਰੀ ਪੁੱਛਣਾ ਵੀ ਤੁਹਾਨੂੰ ਔਖਾ ਲੱਗਦਾ ਮੰਨ ਲਓ ਮੇਰੇ ਕੋਈ ਟੁੱਟ ਪਈ ਹੋਵੇ ਪੁਲਿਸ ਨੂੰ ਅਗਰ ਮੈਨੂੰ ਟੁੱਟਿਆ ਹੋਵੇ ਤੇ ਮੈਨੂੰ ਕੋਈ ਬੰਦਾ ਪੁੱਛੇ ਵੀ ਕਿੰਨਾ ਕੁਛ ਟੁੱਟਿਆ ਤਾਂ ਉਹ ਤੁਸੀਂ ਤਰੀਕੇ ਨਾਲ ਪੁੱਛੋਗੇ ਤੇ ਮੈਂ ਜਦੋਂ ਗੁਰਦੁਆਰਾ ਸਾਹਿਬ ਅਸੀਂ ਨਤਮਸਤਕ ਹੋਏ ਗੁਰਦੁਆਰਾ ਸਾਹਿਬ ਸਾਹਿਬ ਤੇ ਅਸੀਂ ਪੌੜੀਆਂ ਉਤਰੇ ਤੇ ਉਹਨਾਂ ਨੂੰ ਸੀਗਾ ਕਿ ਇਹਨੇ ਇੰਟਰਵਿਊ ਕਰਨੀ ਹੈ ਮੈਂ ਬਿਲਕੁਲ ਕੈਮਰਾ ਨਹੀਂ ਆਨ ਕੀਤਾ ਨਾ ਮੈਂ ਆਪਣੇ ਫੋਟੋਗ੍ਰਾਫਰ ਨੂੰ ਵੀਡੀਓਗ੍ਰਾਫਰ ਮੈਂ ਪਿੱਛੇ ਕਹਿਤਾ ਮਤਲਬ ਤੂੰ ਸਾਡੇ ਨਾਲ ਨੀ ਆਉਣਾ ਤੂੰ ਪਿੱਛੇ ਰਹਿਣਾ ਮੈਂ ਕਿਹਾ ਪਹਿਲਾਂ ਮੈਂ ਦੇਖ ਲਾ ਵੀ ਇਹਦਾ ਮਾਹੌਲ ਕੀ ਹੈ ਜੇ ਤਾਂ ਇਹ ਠੀਕ ਹੈਗਾ ਇਹ ਗੱਲਬਾਤ ਕਰਨ ਲਈ ਯੋਗ ਹੈ ਤੇ ਫਿਰ ਮੈਂ ਇਹਨੂੰ ਗੱਲਬਾਤ ਕਰਨੀ ਹੈ ਤਾਂ ਜਦੋਂ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਰਣਜੀਤ ਕਿੱਦਾਂ ਹੋਇਆ ਕਹਿੰਦਾ ਜੀ ਮੈਨੂੰ ਕੁਛ ਨੀ ਪਤਾ ਮੈਂ ਤਾਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੀ ਗਿਆ ਮੇਰੇ ਮੂੰਹ ਚੋਂ ਸੀ ਨੀ ਨਿਕਲੀ ਤੇ ਤੁਸੀਂ ਦੇਖੋ ਮੈਨੂੰ ਇੰਨਾ ਕੁੱਟਿਆ ਮੇਰੇ ਕੋਈ ਫ੍ਰੈਕਚਰ ਨੀ ਹੋਇਆ ਕਹਿੰਦੇ ਮੈਨੂੰ ਮੇਰੇ ਗੁਰੂ ਤੇ ਇੰਨਾ ਭਰੋਸਾ ਹੈ ਮੇਰੀ ਉਹਦੀ ਗੱਲ ਸੁਣ ਕੇ ਮੇਰਾ ਨਾ ਇਹ ਮੇਰਾ ਝੰਗਿਆੜ ਨਿਕਲ ਗਈ ਵੀ ਏਡਾ ਏਡਾ ਵੱਡਾ ਇਹਦੇ ਤੇ ਮਤਲਬ ਗੁਰੂ ਦਾ ਇਹਨੂੰ ਭਰੋਸਾ ਹੈ ਤਾਂ ਮੈਨੂੰ ਉਹਦਾ ਚਾਚਾ ਕਹਿੰਦਾ ਕਹਿੰਦਾ ਵੀ ਇੱਕ ਹੋਰ ਗੱਲ ਦੱਸਦਾ ਮੈਂ ਕਿਹਾ ਜੀ ਕੀ ਕਹਿੰਦਾ ਜਦੋਂ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਆਉਂਦੇ ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਆਉਂਦੇ ਫਤਿਹਗੜ੍ਹ ਸਾਹਿਬ ਕਹਿੰਦੇ ਇਹ ਬੰਦਾ ਉਹ ਪੂਰਾ ਮਹੀਨਾ ਭੁੰਜੇ ਸੌਂਦਾ ਇੰਨਾ ਇਹਨੂੰ ਗੁਰੂ ਤੇ ਅਟੁੱਟ ਵਿਸ਼ਵਾਸ ਹੈ ਇੰਨਾ ਇਹਨਾਂ ਨੂੰ ਗੁਰੂ ਪਾਤਸ਼ਾਹ ਤੇ ਅਟੁੱਟ ਵਿਸ਼ਵਾਸ ਹੈ ਕਹਿੰਦੇ ਦੇਖੋ ਵੀ ਕਿੰਨੇ ਬੰਦਿਆਂ ਨੂੰ ਪੁਲਿਸ ਨੇ ਕੁੱਟਿਆ ਔਰ ਉਹਦੇ ਆਕਾਸ਼ਦੀਪ ਦੀ ਗੋਲੀ ਵੱਜੀ ਪੈਰ ਦੇ ਵਿੱਚ ਜਿਹੜਾ ਮਹਿੰਦਰ ਸਿੰਘ ਖਾਲਸਾ ਜਿਹੜਾ ਜੰਮੂ ਤੋਂ ਫੜ ਕੇ ਲੈ ਕੇ
ਆਏ
ਇਹਨਾਂ ਦੀ ਜਵਾਨ ਸੈਕਸ਼ਨ ਹੋਈ ਆ ਜਿਹਦੇ ਨਾਲ ਆਕਾਸ਼ਦੀਪ ਸੀਗਾ ਮੁੰਡਾ ਇੱਕ ਮਨਦੀਪ ਸੀਗਾ ਇੱਕ ਭਾਈ ਮਹਿੰਦਰ ਸਿੰਘ ਸੀਗਾ ਜਿਹਨੇ ਜੰਮੂ ਦੇ ਵਿੱਚ ਜਾ ਕੇ ਅੰਦੋਲਨ ਕੀਤਾ ਸੀ ਜੰਮੂ ਦੇ ਵਿੱਚ ਜਾ ਕੇ ਬੰਦ ਕਰਾਇਆ ਸੀਗਾ ਔਰ ਉਹ ਕਹਿੰਦੇ ਜੀ ਉਹ ਵੀ ਸੱਟ ਹੁੰਦੀ ਆ ਗੋਲੀ ਇੰਨਾ ਕੁੱਟਿਆ ਭਾਈ ਰਣਜੀਤ ਸਿੰਘ ਨੂੰ ਔਰ ਉਹਦੇ ਇੱਕ ਫ੍ਰੈਕਚਰ ਵੀ ਨੀ ਹੋਇਆ ਕੁਦਰਤੀ ਉਹਦੇ ਇੰਨਾ ਜ਼ਿਆਦਾ ਉਹਨੂੰ ਕੁੱਟਿਆ ਉਹ ਤੇ ਜਿੰਨਾ ਉਹ ਕੁੱਟਿਆ ਤੁਸੀਂ ਤੁਸੀਂ ਵੀਡੀਓ ਦੇਖੀ ਹੈ ਤੁਸੀਂ ਮੈਨੂੰ ਕੱਲ ਆਪਣਾ ਜਿਹੜੇ ਸੰਧੂ ਸਾਹਿਬ ਐਡਵੋਕੇਟ ਨੇ ਜਸਦੀਪ ਸਿੰਘ ਢਿੱਲੋਂ ਐਡਵੋਕੇਟ ਹੈ ਤੇ ਵੀ ਰਵਿੰਦਰ ਕੌਰ ਐਡਵੋਕੇਟ ਹੈ ਅੱਛਾ ਉਹ ਐਡੀ ਡੀਪਲੀ ਮਨਿਊਟਲੀ ਉਹ ਕਹਿੰਦੇ ਜੀ ਇੱਕ ਵੀਡੀਓ ਸਾਨੂੰ ਆ ਰਹੇਗੀ ਜਿਹੜੀ ਇੱਧਰੋਂ ਸਾਹਮਣੇ ਵਾਲੇ ਪਾਸਿਓ ਪਿਛਲੇ ਪਾਸਿਓ ਵੀ ਇੱਕ ਉੱਚੀ ਮਿਲ ਗਈ ਹੈ, ਦੂਜੇ ਪਾਸੇ ਵੀ ਮਿਲ ਗਈ ਹੈ। ਕਹਿੰਦੇ ਕਿ ਅਸੀਂ ਇਹ ਸਿੱਧ ਕਰਨਾ ਕਿ ਰਣਜੀਤ ਸਿੰਘ ਬੇਕਸੂਰ ਸੀ ਤੇ ਬੇਕਸੂਰ ਹੈ, ਇਸੇ ਇਸੇ ਕਰਕੇ ਇਹਨਾਂ ਦੀ ਜਵਾਨ ਹੋਈ ਹੈ। ਜਿਹੜੀ 43 ਦਿਨ ਲੱਗ ਗਏ ਨਾ ਜੀ ਰਣਜੀਤ ਸਿੰਘ ਦੀ ਜਮਾਨਤ ਦੇ ਉੱਤੇ, ਉਹ 43 ਦਿਨ ਇਸ ਕਰਕੇ ਲੱਗ ਗਏ ਕਿ ਪੁਲਿਸ ਨੂੰ ਇਹ ਸ਼ੱਕ ਪੈ ਗਿਆ ਕਿ ਜੇ ਕਿਤੇ 43 ਦਿਨਾਂ ਤੋਂ ਪਹਿਲਾਂ ਰਣਜੀਤ ਸਿੰਘ ਨੂੰ ਅਸੀਂ ਬਾਹਰ ਕੱਢਤਾ ਤੇ ਕੱਲ ਨੂੰ ਕੋਈ ਇਹਨਾਂ ਨੇ ਮੈਡੀਕਲ ਕਰਾ ਲਿਆ, ਲੀਗਲ ਕੋਈ ਰਿਪੋਰਟ ਲੈ ਲਈ ਤਾਂ ਇਹਦਾ ਕੋਈ ਅੰਗ ਪੈਰ ਟੁੱਟਿਆ ਆ ਗਿਆ ਤੇ ਸਾਡੇ ਸਾਨੂੰ ਵਕਤ ਖੜਾ ਹੋ ਜਾਣਾ। ਤੁਸੀਂ ਦੇਖੋ ਪਰਮਾਤਮਾ ਦੀ ਕਿੱਡੀ ਕਿਰਪਾ ਹੈ, ਇਸ ਸਥਾਨ ਦੀ ਕਿੱਡੀ ਕਿਰਪਾ ਹੈ, ਔਰ ਗੁਰੂ ਚ ਕਿੱਡਾ ਉਹ ਬੰਦੇ ਦਾ ਵਿਸ਼ਵਾਸ ਹੈ ਕਿ ਉਹਦਾ ਵਾਰ ਵੀ ਜਿੰਦਾ ਨੀ ਹੋਇਆ ਬੰਦਾ, ਔਰ ਉਹ ਕਿੱਡਾ ਅੱਜ ਉਹ ਮਤਲਬ ਇਸ ਸਾਰੀ ਸੰਘਰਸ਼ ਦਾ ਰਣਜੀਤ ਸਿੰਘ ਹੀਰੋ ਨਿਕਲਿਆ ਗੁਰੂ ਸਾਹਿਬ ਦੀ ਐਡੀ ਕਿਰਪਾ। ਮੈਂ ਕਹਿਣ ਦਾ ਮਤਲਬ ਇਹ ਹੈ ਕਿ ਜੇ ਗੁਰੂ ਜੇ ਰਣਜੀਤ ਸਿੰਘ ਦੇ ਹੱਕ ਦੇ ਵਿੱਚ ਕਿਸੇ ਨੇ ਹਾਂ ਦਾ ਨਾਰਾ ਨੀ ਮਾਰਿਆ, ਜਿਹਨਾਂ ਦੇ ਲਈ ਉਹ ਆਇਆ ਸੀ ਉਹਨਾਂ ਨੇ ਹਾਂ ਦਾ ਨਾਰਾ ਨੀ ਮਾਰਿਆ, ਪਰ ਗੁਰੂ ਨੇ ਉਹਦੇ ਤੇ ਕਿੱਡੀ ਕਿਰਪਾ ਕੀਤੀ ਹੈ। ਮੈਂ ਵੇਖਿਆ ਕਿ ਵਾਕਈ ਪਰਮਾਤਮਾ ਦਾ ਇੱਥੇ ਵਾਸਾ ਹੋ ਗਿਆ, ਪਹਿਰਾ ਹੈਗਾ ਸਿੰਘਾਂ ਦਾ। ਔਰ ਜਿਹੜੀ ਆਪਾਂ ਗੱਲ ਕਰਦੇ ਹਾਂ ਰਾਜਨੀਤਿਕ ਪਾਰਟੀਆਂ ਦੀ, ਵੀ ਅੱਜ ਸਾਰੇ ਨਿੰਦਾ ਕਰੀ ਜਾਂਦੇ ਆ, ਉਹਨਾਂ ਨੂੰ ਉਦੋਂ ਰਣਜੀਤ ਸਿੰਘ ਦੀ ਕੁੱਟ ਤਾਂ ਦਿਸਦੀ, ਉਹਦੇ ਕੱਪੜੇ ਪਾੜੇ ਜ਼ਰੂਰ।
ਬਿੱਟਾ ਸਾਹਿਬ, ਇਹ ਹੁਣ ਕਿਸਾਨ ਜਥੇਬੰਦੀਆਂ ਨੇ ਕਿਹਾ ਵੀ ਇਹ ਸਾਡੇ ਬੰਦੇ ਨੀ ਸੀਗੇ ਜਿਹਨਾਂ ਨੇ ਉਹਨਾਂ ਨੂੰ ਕੁੱਟਿਆ, ਕਮੰਨੇ ਆ
ਨੀ ਕਿਹਾ, ਹੁਣ ਕਹਿਣਗੇ ਤਾਂ ਗੱਲ ਹੋਊਗੀ,
ਉਹ ਵੀ ਕੁੱਟ ਖਾਣਗੇ ਤੇ ਕਿਸਾਨ ਜਥੇਬੰਦੀ ਵਾਲੇ ਵੀ ਕੁੱਟ ਖਾਣਗੇ ਉਹਨਾਂ ਤੋਂ, ਇਹੀ ਕਾਰਨ ਹੈ ਨਾ।
ਮੈਂ ਤੁਹਾਨੂੰ ਅਗਲੀ ਗੱਲ ਦੱਸ ਦਿੰਦਾ, ਦਿੱਲੀ ਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਲੀਗਲ ਟੀਮ ਹੈ ਉਹ ਉਹ ਮੈਨੂੰ ਸਾਰੀ ਬਾਈ ਫੇਸ ਬਾਈ ਨੇਮ ਹੁਣ ਜਾਣਦੀ ਹੈ, ਕਿਉਂਕਿ ਮੈਂ ਇੱਥੇ ਵਿਚਰਦਾ ਇਹਨਾਂ ਚ। ਉੱਥੇ ਪ੍ਰੇਮ ਸਿੰਘ ਭੰਗੂ ਬੈਠੇ ਹੈ, ਮਤਲਬ ਕਮਰੇ ਦੇ ਵਿੱਚ ਪ੍ਰੇਮ ਸਿੰਘ ਭੰਗੂ ਬੈਠੇ ਤੇ ਦੂਜੇ ਪਾਸੇ ਹਰਿਆਣੇ ਦਾ ਇੱਕ ਬੰਦਾ ਬੈਠਾ, ਤੇ ਹਰਿਆਣੇ ਦਾ ਬੰਦਾ ਹਰਿਆਣੇ ਦੀ ਕਿਸਾਨ ਜਥੇਬੰਦੀਆਂ ਦਾ ਬੰਦਾ ਗਿਲਾ ਕਰਦਾ ਪ੍ਰੇਮ ਸਿੰਘ ਭੰਗੂ ਕੋਲੇ। ਉਹਨਾਂ ਨੂੰ ਕਹਿੰਦਾ ਯਾਰ ਤੁਸੀਂ ਫਿਰ ਪੰਜਾਬ ਹਰਿਆਣੇ ਦਾ ਹੀ ਗੱਲ ਕਰਤੀ ਨਾ, ਉਹ ਕਹਿੰਦਾ ਜੀ ਕਿਵੇਂ ਕਰਤੀ ਦੱਸੋ, ਮੈਂ ਕੋਲੇ ਬੈਠਾ ਸੁਣੀ ਇਹਨਾਂ ਨੂੰ ਨੀ ਪਤਾ ਵੀ ਕੌਣ ਬੈਠਾ। ਕਹਿੰਦੇ ਜੀ ਤੁਸੀਂ ਸਾਰੇ ਬੰਦੇ ਆਪਦੀਆਂ ਜਮਾਨਤਾਂ ਕਰਾ ਲਈਆਂ, ਸਾਡੇ ਰਹਿ ਗਏ ਬੰਦੇ। ਕਹਿੰਦੇ ਹਾਂ ਛੇ ਬੰਦੇ ਰਹਿ ਗਏ, ਕੋਈ ਨੀ ਚਲੋ ਕਰਦੇ ਆ ਬਸ। ਅੱਛਾ, ਉਹ ਰਵਿੰਦਰ ਕੌਰ ਭੈਣ ਜੀ ਨੂੰ ਮੈਂ ਪੁੱਛਿਆ, ਮੈਂ ਕਿਹਾ ਜੀ ਇਹ ਕੀ ਗੱਲ ਹੈ। ਕਹਿੰਦੇ ਜੀ ਅਸੀਂ ਨਾ ਬੇਸ ਗਰਾਊਂਡ ਬਣਾਉਣੇ ਆ ਵੀ ਜਿਹੜੇ ਬੰਦਿਆਂ ਦੀਆਂ ਜਮਾਨਤਾਂ ਸੌਖੀਆਂ ਹੋ ਸਕਦੀਆਂ ਅਸੀਂ ਪਹਿਲਾਂ ਉਹਨਾਂ ਦੀਆਂ ਜਮਾਨਤਾਂ ਕਰਾਉਣੇ ਆ, ਜਿਹਨਾਂ ਦੀਆਂ ਜਿਹਨਾਂ ਦੇ ਕੋਈ ਜਾਇਦਾ। ਕਹਿੰਦੇ ਦੇਖੋ ਅਸੀਂ ਰਣਜੀਤ ਸਿੰਘ ਦੀ ਜਮਾਨਤ ਹਾਲੇ ਤੱਕ ਨੀ ਲਾਈ, ਉਦੋਂ ਹੋਈ ਨੀ ਸੀਗੀ। ਕਹਿੰਦੇ ਰਣਜੀਤ ਸਿੰਘ ਨਾਲ ਸਭ ਤੋਂ ਜ਼ਿਆਦਾ ਮਾੜੀ ਹੋਈ ਹੈ, ਸਭ ਤੋਂ ਜ਼ਿਆਦਾ ਉਸ ਬੰਦੇ ਨੂੰ ਕੁੱਟਿਆ, ਤੇ ਪਰ ਅਸੀਂ ਉਹਦੀ ਜਮਾਨਤ ਨੀ ਲਾਈ, ਤਾਂ ਤੁਸੀਂ ਦੇਖੋ ਵੀ ਹਰਿਆਣੇ ਵਾਲੇ ਸਾਡੇ ਨਾਲ ਗੱਲਾਂ ਕਰਦੇ। ਇਹਨੇ ਨੂੰ ਕੀ ਹੋਇਆ, ਪੰਡਿਤ ਰਵਿੰਦਰ ਕੌਰ ਭੈਣ ਜੀ ਕਹਿੰਦੇ ਨਾ ਚਾਵਲ ਬਣਿਆ ਤੇ ਚਾਵਲ ਖਾ ਕੇ ਜਾਇਓ, ਤਾਂ ਜਦੋਂ ਉਹ ਹਰਿਆਣੇ ਵਾਲਾ ਬੰਦਾ ਪਲੇਟ ਚੱਕ ਕੇ ਚਾਵਲ ਪਾਉਣ ਲੱਗਾ ਡੋਂਗੇ ਦੇ ਵਿੱਚੋਂ, ਤੇ ਡੋਂਗੇ ਦੇ ਵਿੱਚ ਚਾਵਲ ਖਤਮ ਹੋ ਗਏ। ਕਹਿੰਦੇ ਦੇਖੋ ਜੀ ਤੁਸੀਂ ਤਾਂ ਸਾਡੇ ਨਾਲ ਧੱਕਾ ਹੀ ਕਰੀ ਜਾਂਦੇ, ਉਹਦੇ ਵਿੱਚ ਸਾਨੂੰ ਚਾਵਲ ਵੀ ਖਤਮ ਹੋ
ਗਏ।
ਕਹਿਣ ਦਾ ਭਾਵ ਇਹ ਨੀ ਇੱਕ ਇੱਕ ਇਹੋ ਮਜ਼ਾਕ ਦੀ ਗੱਲ ਹੈ ਕਿ ਕਿਸਾਨ ਜਥੇਬੰਦੀਆਂ ਜੇ ਤਰੀਕੇ ਨਾਲ ਇਹਨੂੰ ਹੈਂਡਲ ਕਰਦੀਆਂ ਮੈਡੀਕਲ ਕਰਾ ਕੇ ਦੁਬਾਰਾ ਜੇਲ ਚ ਲੈ ਕੇ ਜਾਣ ਲੱਗੇ ਨਾ,
ਤੇ
ਕਹਿੰਦੇ ਸਾਨੂੰ ਚਾਰ ਬੰਦੇ ਉੱਥੇ ਦਿੱਤੇ ਜਿਹਦੇ ਚ ਕਹਿੰਦੇ ਮੈਨੂੰ ਮਨਜਿੰਦਰ ਸਿੰਘ ਸਰਸਾ ਦਾ ਫੇਸ ਮੈਂ ਜਾਣਦਾ,
ਤੇ
ਕਹਿੰਦੇ ਮਨਜਿੰਦਰ ਸਿੰਘ ਸਰਸਾ ਨੇ ਉੱਚੀ ਆਵਾਜ਼ ਚ ਮੈਨੂੰ ਆਖਿਆ ਰਣਜੀਤ ਤੂੰ ਠੀਕ ਹੈ, ਤੇ ਕਹਿੰਦੇ ਮੈਂ ਅੱਗੋਂ ਅੱਗੋਂ ਬਾਂਹ ਖੜੀ ਕਰਕੇ ਮੈਂ ਆਖਿਆ ਖਾਲਸਾ ਚੜ੍ਹਦੀ ਕਲਾ ਚ। ਨਾਲ ਉਹਦੇ ਨਾ ਮਨਜਿੰਦਰ ਸਿੰਘ ਸਰਸਾ ਦੇ ਨਾਲ ਇੱਕ ਚਰਨਜੀਤ ਸਿੰਘ ਹੈ, ਉਹ ਦਿੱਲੀ ਕਮੇਟੀ ਦਾ ਲੀਗਲ ਕਾਨੂੰਨੀ ਜਿਹੜਾ
ਹੈਗਾ
ਰਾਜਨੀਤਿਕ ਹੈ। ਕਹਿੰਦੇ ਜੀ ਉਹ ਮੈਨੂੰ ਕੱਲ ਮਿਲਿਆ, ਕਹਿੰਦੇ ਜਦੋਂ ਰਣਜੀਤ ਨੂੰ ਅਸੀਂ ਦੇਖਿਆ ਤੇ ਕਹਿੰਦੇ ਸਾਡੇ ਵੀ ਅੱਖਾਂ ਚ ਪਾਣੀ ਆ ਗਿਆ ਵੀ ਬੰਦਾ ਇੰਨਾ ਕੁੱਟਿਆ ਇਹਨੂੰ, ਇਹ ਬੰਦਾ ਕਹਿੰਦਾ ਅਸੀਂ ਤੇ ਚੜ੍ਹਦੀ ਕਲਾ ਚ ਹੈ। ਇਹ ਕਹਿੰਦੇ ਮਨਜਿੰਦਰ ਸਿੰਘ ਸਰਸੇ ਨੇ ਮੈਨੂੰ ਆਖਿਆ ਕਿ ਭਾਈ ਸਾਹਿਬ ਜੀ ਵਕਾਲਤਨਾਮੇ ਲਿਆਓ ਆਪਣੇ, ਤੇ ਇਹਨਾਂ ਤੋਂ ਸਾਰਿਆਂ ਤੋਂ ਵਕਾਲਤਨਾਮੇ ਕਰਾ ਕੇ ਸਾਈਨ, ਤੇ ਜੋ ਚਾਹੀਦਾ ਮੈਨੂੰ ਦੱਸੋ ਕੀ ਚਾਹੀਦਾ ਮੈਂ ਕਰ ਸਕਦਾ। ਕਹਿੰਦੇ ਦੂਜੇ ਦਿਨ ਸਾਨੂੰ ਇਹ ਹੋ ਗਿਆ ਵੀ ਇਹਨਾਂ ਨੂੰ ਕੱਪੜੇ ਚਾਹੀਦੇ ਨੇ, ਇਹਨਾਂ ਨੂੰ ਅੰਡਰ ਗਾਰਮੈਂਟਸ ਵੀ ਚਾਹੀਦੇ ਹੋਣਗੇ, ਇਹਨਾਂ ਨੂੰ ਕੋਈ ਹੋਰ ਵੀ ਚੀਜ਼ਾਂ ਚਾਹੀਦੀਆਂ ਹੋਣਗੀਆਂ। ਕਹਿੰਦੇ ਜੀ ਅਸੀਂ ਬੰਦੇ ਉੱਥੇ ਉੱਥੇ ਇਮੀਜੀਏਟ, ਕਹਿੰਦੇ ਅਸੀਂ ਸਾਨੂੰ ਵਕਾਲਤਨਾਮੇ ਤੋਂ ਅਸੀਂ ਬੰਦਿਆਂ ਦੀ ਗਿਣਤੀ ਕਰ ਲਈ ਵੀ ਕਿੰਨੇ ਬੰਦੇ ਆ, ਇਮੀਜੀਏਟ ਕਹਿੰਦੇ ਖੜੇ ਖੜੇ ਅਸੀਂ ਕਹਿ ਦਿੱਤਾ ਵੀ ਸਰਸਾ ਸਾਹਿਬ ਵੀ ਆਪਾਂ ਨੂੰ ਵਕਾਲਤਨਾਮੇ ਤਾਂ ਆਪਾਂ ਲੈ ਰਹੇ ਸੀ ਪਰ ਇਹ ਰਾਤ ਨੂੰ ਰਹਿਣਗੇ, ਇਹਨਾਂ ਦੀ ਖਾਣ ਪੀਣ ਦਾ ਚਲੋ ਜੇਲ੍ਹ ਚ ਪ੍ਰਬੰਧ ਹੋਜੂਗਾ, ਬਾਕੀ ਕੱਪੜੇ ਵਸਤਰ ਵੀ ਚਾਹੀਦੇ ਇਹਨਾਂ ਨੂੰ। ਤੇ ਕਹਿੰਦੇ ਇਹਨਾਂ ਮਨਜਿੰਦਰ ਸਿੰਘ ਸਰਸਾ ਨੇ ਇਮੀਡੀਏਟ ਆਪਣੇ ਕਿਸੇ ਦੋਸਤ ਨੂੰ ਫੋਨ ਕੀਤਾ, ਉਹਨਾਂ ਨੇ ਆਖਿਆ ਵੀ ਮੇਰੇ ਕਿੱਟਾਂ ਬਣਾ ਕੇ ਰੱਖ, ਤੜਕੇ ਇਹਨਾਂ ਨੂੰ ਕਿੱਟਾਂ ਪਚਾਉਣੀਆਂ। ਕਹਿੰਦੇ ਉਸ ਦਿਨ ਤੋਂ ਹੀ ਇਹਨਾਂ ਨੂੰ ਹੌਸਲਾ ਹੋ ਗਿਆ ਵੀ ਸਾਡੇ ਮਗਰ ਕੋਈ ਹੈ,
ਪੈਰਵਾਈ ਹੈਗੀ ਆ।
ਜਦੋਂ ਕਿੱਟਾਂ ਪਹੁੰਚ ਗਈਆਂ, ਬੰਦੇ ਪਿੱਛੇ ਪਹੁੰਚ ਗਏ, ਵਕੀਲ ਪਹੁੰਚ ਗਏ, ਵਕਾਲਤਨਾਮਿਆਂ ਦੇ ਸਾਈਨ ਕਰਾਲੇ, ਤਾਂ ਉਹ ਜ਼ਮਾਨਤਾਂ ਸ਼ੁਰੂ ਹੋ ਗਈਆਂ।
ਤੇ
ਫਿਰ ਤੁਸੀਂ ਦੇਖੋ ਵੀ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਕਿ ਇਹ ਤਾਂ ਜੀ ਦੇਸ਼ ਵਿਰੋਧੀ ਹੈ ਜੀ, ਇਹਨਾਂ ਨੇ ਪੁਲਿਸ ਪੁੱਟਿਆ ਜੀ, ਔਰ ਜਿਹੜਾ ਗੋਦੀ ਮੀਡੀਆ ਉਹਨੇ ਤਾਂ ਹੈਰਾਨੀ ਕਰ ਦਿੱਤੀ। ਉਹਨੇ ਤਾਂ ਇੰਨਾ, ਮੈਂ ਰਾਤ ਦੇਖਿਆ ਸੀ, ਮੈਂ ਮਨਜਿੰਦਰ ਸਰਸਾ ਦੀ ਫੇਸਬੁੱਕ ਤੇ ਨਾ ਇੱਕ ਵੀਡੀਓ ਪਾਈ ਹੋਈ ਹੈ ਤਾਜ਼ਾ ਹੀ, ਉਹ ਹੋ ਸਕਦਾ ਉਹ ਪੁਰਾਣੀ ਵੀਡੀਓ ਹੋਵੇ, ਪਰ ਉਹਦੇ ਵਿੱਚ ਐਂਕਰ ਉੱਚੀ ਉੱਚੀ ਚੀਕਾਂ ਮਾਰ ਕੇ ਕਹਿੰਦਾ ਜੀ ਤੁਸੀਂ ਦੱਸੋ ਵੀ ਜਿਹੜੇ ਇਹਨਾਂ ਨੂੰ ਪੁਲਿਸ ਨੇ ਪੁਲਿਸ ਨੂੰ ਜਿਹੜਾ ਇਹਨਾਂ ਨੇ ਕੁੱਟਿਆ ਕੀ ਉਹ ਜਾਇਜ਼ ਹੈ, ਤੇ ਹਮਲਾ ਜਾਇਜ਼ ਹੈ, ਉਹਦਾ ਹੈਡਿੰਗ ਵੀ ਬੜਾ ਭਿਆਨਕ ਜਿਹਾ ਬਣਾਇਆ ਹੋਇਆ। ਤਾਂ ਤੁਸੀਂ ਦੇਖੋ ਕਿ ਉਹ ਜੇ ਉਸ ਦਿਨ ਉਹ ਹਾ ਦਾ ਨਾਰਾ ਨਾ ਮਾਰਦੇ ਤਾਂ ਇਹਨਾਂ ਨੌਜਵਾਨਾਂ ਨਾਲ ਰਣਜੀਤ ਸਿੰਘ ਵਰਗਿਆਂ ਨਾਲ ਹੁੰਦੀ ਸੀ, ਤੁਸੀਂ ਅੰਦਾਜ਼ਾ ਲਾ ਲਓ। ਔਰ 43 ਦਿਨਾਂ ਬਾਅਦ ਜਿਹੜੇ ਬੰਦੇ ਰਿਹਾ ਹੋਏ ਆ, ਭਾਈ ਮਹਿੰਦਰ ਸਿੰਘ ਖਾਲਸਾ ਰਾਤ ਮੈਨੂੰ ਮਿਲੇ ਤੇ ਮੈਨੂੰ ਕਹਿੰਦੇ ਨਾ ਜਿੱਥੇ ਮੈਂ ਠਹਿਰਿਆ ਹੋਇਆ ਉੱਥੇ ਨੇੜੇ ਹੀ ਠਹਿਰੇ ਹੋਏ ਨੇ ਉਹ, ਮੈਨੂੰ ਕਹਿੰਦੇ ਭਾਈ ਸਾਹਿਬ ਜੀ ਮੈਂ ਤੈਨੂੰ ਪਛਾਣਿਆ ਨੀ, ਤੇ ਮੈਂ ਹੱਸ ਪਿਆ ਉਹਨਾਂ ਨੂੰ, ਮੈਂ ਜੱਸੀ ਵਾਲੀ ਉਹਨਾਂ ਨੂੰ, ਮੈਂ ਕਿਹਾ ਨਹੀਂ ਪਛਾਣਿਆ, ਕਹਿੰਦੇ ਨਹੀਂ ਪਛਾਣਿਆ ਜੀ, ਮੈਂ ਕਿਹਾ ਫਿਰ ਪਛਾਣ ਲਓ, ਕਹਿੰਦੇ ਨਹੀਂ ਪਛਾਣਿਆ, ਤੇ ਮੈਂ ਕਿਹਾ ਤੁਸੀਂ ਕਿਵੇਂ ਖੜੇ ਹੋ ਤਿਆਰ ਹੋਏ, ਕਹਿੰਦੇ ਮੇਰੀ ਕਿਸੇ ਨੇ ਇੰਟਰਵਿਊ ਲੈਣ ਆਉਣੀ ਆ, ਮੈਂ ਉਹਨੂੰ ਆਪਣੇ ਫੋਨ ਕੱਢ ਕੇ ਦਿਖਾਇਆ, ਤਿੰਨ ਦਿਨ ਪਹਿਲਾਂ ਮੈਂ ਇੰਟਰਵਿਊ ਕੀਤੀ ਹੈ। ਕਹਿੰਦੇ ਹਾਂ, ਕਹਿੰਦੇ ਮੈਂ ਦੇਖ ਤਾਂ ਰਿਹਾ, ਪਰ ਕਹਿੰਦੇ ਮੈਨੂੰ, ਮੈਂ ਮੈਂਟਲੀ ਇੰਨਾ ਡਿਸਟਰਬ ਸੀ ਨਾ,
ਕਹਿੰਦੇ
ਮੈਨੂੰ ਹੁਣ ਤੱਕ ਨੀ ਮੈਨੂੰ ਪਤਾ ਲੱਗ ਰਿਹਾ ਵੀ ਕੌਣ ਮੈਨੂੰ ਕੀ ਕਹਿ ਰਿਹਾ, ਮਤਲਬ ਇੰਨਾ ਕੁੱਟਿਆ ਮਾਰਿਆ ਭਾਈ ਮਹਿੰਦਰ ਸਿੰਘ ਖਾਲਸਾ ਜਿਹੜੇ ਜੰਮੂ ਤੋਂ ਆਏ, ਜਿਹੜੇ ਕੀਰਤਨ ਕਰਦੇ ਸੀ ਨਾ ਜੀ ਉਹਨਾਂ ਨੂੰ, ਮੈਂ ਕਿਹਾ ਸਾਨੂੰ ਕਿੱਦਾਂ ਫੜਿਆ ਉਹਨਾਂ ਨੇ, ਕਹਿੰਦੇ ਜੀ ਸਾਨੂੰ ਫੜਿਆ ਇੱਦਾਂ, ਪਹਿਲਾਂ ਸਾਨੂੰ ਵਾਚ ਕਰਦੇ ਨੇ, ਇੱਕ DSP ਨੇ ਮੈਨੂੰ ਫੋਨ ਕੀਤਾ ਵੀ ਤੁਹਾਨੂੰ ਮਿਲਣਾ, ਅਸੀਂ ਕਿਹਾ ਚਲੋ ਠੀਕ ਹੈ ਮਿਲ ਲੈਂਦੇ ਹਾਂ। ਕਹਿੰਦੇ ਅਸੀਂ ਉੱਥੇ ਗਏ, ਉੱਥੋਂ ਸਾਨੂੰ ਸਿੱਧਾ ਕਹਿੰਦੇ ਜੀ ਕ੍ਰਾਈਮ ਬ੍ਰਾਂਚ ਆਈ ਹੋਈ ਹੈ ਦਿੱਲੀ ਵਾਲੇ, ਸਾਨੂੰ ਜੀ ਦਿੱਲੀ ਲਿਆਂਦਾ, ਕਹਿੰਦਾ ਨਾ ਸਾਡੇ ਘਰਦਿਆਂ ਨੂੰ ਪਤਾ ਨਾ ਮੈਂ ਕਿਸੇ ਨੂੰ ਦੱਸ ਗਿਆ ਆ, ਇੰਨਾ ਜ਼ਰੂਰ ਹੈ ਮੈਂ ਆਪਣੀ ਘਰ ਵਾਲੀ ਨੂੰ ਦੱਸ ਕੇ ਆਇਆ ਸੀ, ਮੈਨੂੰ DSP ਨੇ ਬੁਲਾਇਆ। ਜਦੋਂ ਉਹ ਥਾਣੇ ਪਹੁੰਚੀ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਉਹ ਤਾਂ ਦਿੱਲੀ ਲੈ ਗਏ, ਦਿੱਲੀ ਤੋਂ ਬਾਅਦ ਕਹਿੰਦਾ 5ਵੇਂ ਦਿਨ ਸਾਨੂੰ ਸਾਡੇ ਘਰਦੇ ਨਾਲ ਸਾਡੀ ਫੋਨ ਤੇ ਗੱਲ ਹੋਈ। ਉਦੋਂ ਬਾਅਦ ਮਨਜਿੰਦਰ ਸਿੰਘ ਸਰਸਾ ਦਾ ਬਾਰੇ ਜਦੋਂ ਉਹਨਾਂ ਦੀ ਵਾਈਫ ਨੂੰ ਪਤਾ ਲੱਗਿਆ ਪਰਵਿੰਦਰ ਕੌਰ ਨੂੰ, ਤਾਂ ਉਹਨਾਂ ਨੇ ਮਨਜਿੰਦਰ ਸਿੰਘ ਸਰਸਾ ਨੂੰ ਜਦੋਂ ਟੈਲੀਫੋਨ ਕੀਤਾ ਤਾਂ ਉਹ ਕਹਿੰਦੇ ਜੀ ਮੈਂ ਤਾਂ ਤੁਹਾਡਾ ਨੰਬਰ ਲੱਭ ਰਿਹਾ ਸੀਗਾ ਤੇ ਮੇਰਾ ਸਿੱਧਾ ਹੋ ਗਿਆ ਤੁਹਾਡੀ ਗੱਲ ਹੋ ਗਈ, ਤਾਂ ਫਿਰ ਉਹ ਦਿੱਲੀ ਆਏ, ਦਿੱਲੀ ਆਉਣ ਤੋਂ ਬਾਅਦ ਉਹਨਾਂ ਦੀ ਜਿਹੜੀ ਜਮਾਨਤ ਹੋਈ ਹੈ ਅੱਜ ਉਹਨਾਂ ਨੂੰ ਸਨਮਾਨਿਤ ਕਰਨਾ ਉਹ ਪਰਿਵਾਰ ਸਮੇਤ ਆਏ ਨੇ। ਆਕਾਸ਼ਦੀਪ ਦੇ 60 ਵਜੀ ਹੈ, ਮਨਦੀਪ ਨੂੰ ਮੈਂ ਪੁੱਛਿਆ, ਮਨਦੀਪ ਛੋਟਾ ਜਿਹਾ ਬੱਚਾ 18 ਸਾਲ ਦਾ, ਮੈਂ ਕਿਹਾ ਤੂੰ ਕਿਵੇਂ ਆਇਆ, ਕਹਿੰਦਾ ਭਾਜੀ ਮੈਂ ਕਿੱਥੋਂ ਆਉਣਾ ਸੀਗਾ, ਮੈਂ ਤਾਂ ਲਾਲ ਕਿਲੇ ਤੇ ਫੋਟੋ ਪਾਈ ਝੰਡਾ ਲੈ ਕੇ ਪਾ ਕੇ, ਤੇ ਕਹਿੰਦੇ 13 ਫਰਵਰੀ ਨੂੰ ਮੇਰੀ ਫੋਟੋ ਕਿਸੇ ਨੇ ਖਿੱਚ ਕੇ ਪੁਲਿਸ ਨੂੰ ਭੇਜਤੀ, ਤੇ ਕਹਿੰਦੇ 18 ਫਰਵਰੀ ਨੂੰ ਮੈਨੂੰ ਪੁਲਿਸ ਨੇ ਫੋਨ ਆਇਆ ਵੀ ਭਾਈ ਕਾਕਾ ਆ ਜਾ,
ਕਹਿੰਦੇ
ਮੈਂ ਉਹਨਾਂ ਕੋਲੇ ਗਿਆ, ਮੈਨੂੰ ਪਤਾ ਹੀ ਨੀ ਸੀਗਾ, ਉਹ ਕਹਿੰਦੇ ਜੀ ਦੱਸੋ, ਕਹਿੰਦੇ ਜੀ ਤੂੰ ਗਿਆ ਸੀ ਲਾਲ ਕਿਲੇ ਤੇ, ਕਹਿੰਦਾ ਹਾਂਜੀ ਗਿਆ ਸੀ, ਕਹਿੰਦਾ ਪਹਿਲਾਂ ਮੈਂ ਕਹਿੰਦਾ ਨਹੀਂ ਗਿਆ ਸੀਗਾ,
ਕਹਿੰਦਾ
ਨਹੀਂ ਫੋਟੋ ਹੈਗੀ ਹੈ, ਕਹਿੰਦਾ ਮੈਂ ਤਾਂ ਕੁਛ ਨੀ ਕੀਤਾ ਮੇਰੀ ਫੋਟੋ ਪਾਈ ਹੈ ਕੱਲੀ, ਮਹਿੰਦਰ ਸਿੰਘ ਖਾਲਸਾ ਨੂੰ ਪੁੱਛਿਆ ਮੈਂ ਕਿਹਾ ਤੁਸੀਂ, ਕਹਿੰਦਾ ਜੀ ਅਸੀਂ ਲਾਲ ਕਿਲੇ ਦੇ ਬਾਹਰ ਖੜੇ ਸੀ, ਉੱਥੇ ਮੀਡੀਆ ਵਾਲੇ ਬੰਦੇ ਖੜੇ ਸੀਗੇ, ਤੇ ਮੀਡੀਆ ਵਾਲੇ ਕਹਿੰਦੇ ਜੀ ਤੁਸੀਂ ਨਾ ਅਪੀਲ ਕਰ ਦੋ ਸ਼ਾਂਤੀ ਦੀ, ਕਹਿੰਦੇ ਮੈਂ ਉਹਨਾਂ ਨੂੰ ਅਪੀਲ ਕਰ ਦਿੱਤੀ ਵੀ ਸ਼ਾਂਤੀ ਰੱਖੋ ਕੋਈ ਗੱਲ ਨੀ ਕੋਈ ਨੀ, ਕਹਿੰਦੇ ਮੈਂ ਥੋੜੀ ਜਿਹੀ ਵੀਡੀਓ ਬਣਾ ਲਈ, ਕਹਿੰਦੇ ਉਹ ਵੀਡੀਓ ਨੂੰ ਆਧਾਰ ਬਣਾ ਕੇ ਮੈਨੂੰ ਚੱਕ ਲਿਆ, ਹਾਲਾਂਕਿ ਮੈਂ ਸ਼ਾਂਤੀ ਦੀ ਅਪੀਲ ਕੀਤੀ ਹੈ, ਮੈਂ ਕਿਹਾ ਜੀ ਤੁਸੀਂ ਕਿਸਾਨੀ ਅੰਦੋਲਨ ਦੇ, ਕਹਿੰਦਾ ਹਾਂਜੀ ਜੰਮੂ ਚ ਕਹਿੰਦੇ ਇੱਕ ਅਸੀਂ ਥੋੜਾ ਜਿਹਾ ਇੱਕ ਐਜੀਟੇਸ਼ਨ ਕੀਤੀ ਸੀ ਜਿਹਦੇ ਚ ਅਸੀਂ ਕਿਸਾਨਾਂ ਨੂੰ ਕਿਸਾਨਾਂ ਦੇ ਹੱਕ ਚ ਅਪੀਲ ਕੀਤੀ ਸੀ ਲੋਕਾਂ ਨੂੰ, ਤੇ ਲੋਕਾਂ ਨੇ ਸਾਡਾ ਹਾਂ ਦਾ ਨਾਰਾ ਮਾਰਿਆ ਸੀ ਵੀ ਹਾਂਜੀ ਠੀਕ ਹੈ ਤੁਹਾਡੀ ਗੱਲ, ਤੇ ਮੈਂ ਕਿਹਾ ਤੁਹਾਡੀ ਗੱਡੀ ਕਿੱਦਾਂ ਆ ਗਈ, ਕਹਿੰਦਾ ਗੱਡੀ ਸਾਡੀ ਅੱਗੇ ਜਾ ਰਹੀ ਸੀ, ਗੱਡੀ ਦਾ ਨੰਬਰ ਉਹਦੇ ਚ ਕਿਤੇ CCTV ਕੈਮਰੇ ਚ ਅੱਗੇ ਆ ਗਿਆ, ਕਹਿੰਦੇ ਮੇਰਾ ਮੋਬਾਈਲ ਵੀ ਉਹਨਾਂ ਕੋਲੇ, ਮੇਰੀ ਗੱਡੀ ਵੀ ਉਹਨਾਂ ਕੋਲੇ, ਹੁਣ ਗੱਡੀ ਦੀ ਦੁਬਾਰਤ ਹੋਣੀ ਸੀ। ਕੱਲ ਮੈਨੂੰ ਨਾ ਇੱਥੇ ਇੰਦਰਾ ਰਾਜ ਸਿੰਘ ਵਕੀਲ ਹੈ ਉਹ ਮਿਲਿਆ, ਉਹ ਮੈਨੂੰ ਪੁੱਛੀਏ ਕਹਿੰਦਾ ਜੀ ਐਕਟਰ ਲਿਖਿਆ ਹੋਇਆ ਮਤਲਬ ਰਿਕਵਰੀ ਦੇ ਵਿੱਚ, ਇੱਕ ਪਟੜ ਲਿਖੀ ਹੋਈ ਹੈ, ਇੱਕ ਟਰੈਕਟਰ ਪਟੜੀ ਬੈਟਰੀ ਇੱਕ ਲਿਖੀ ਹੋਈ ਹੈ, ਇੱਕ ਹੋਰ ਚੀਜ਼ ਲਿਖਿਆ, ਚਾਰ ਚੀਜ਼ਾਂ ਲਿਖੀਆਂ ਹੋਈਆਂ। ਮੈਨੂੰ ਕਹਿੰਦਾ ਪਟੜੀ ਕੀ ਹੁੰਦੀ ਹੈ, ਮੈਂ ਕਿਹਾ ਜੀ ਇਹ ਪਟੜੀ ਨੀ, ਉਹ ਜਿਹੜੀ ਪਿੱਛੇ ਲਿਫਟ ਹੁੰਦੀ ਹੈ ਨਾ, ਲਿਫਟ ਦੇ ਥੱਲੇ ਪੱਟੀ ਪਾਈ ਹੁੰਦੀ ਜਿਹੜੀ, ਜਿਹਦੇ ਨਾਲ ਜੈਕ ਆਪਾਂ ਚੱਕਦੇ ਹਾਂ ਜਾਂ ਟਰਾਲੀ ਚੱਕਦੇ ਹਾਂ, ਮੈਂ ਕਿਹਾ ਉਹ ਪਾਈ ਹੋਈ ਹੈ। ਕਿੱਦਾਂ ਇਹਦਾ ਮਤਲਬ ਕੀ ਹੋਇਆ ਜੀ? ਮੈਂ ਕਿਹਾ ਇਹਦਾ ਮਤਲਬ ਇਹ ਹੈ ਕਿ ਉਹਨਾਂ ਨੇ ਹਥਿਆਰ ਬਣਾਤਾ ਇਹਨੂੰ। ਤੁਸੀਂ ਦੇਖੋ ਵੀ ਜਿਹੜੀ ਪਿੱਛ ਪਾਈ ਹੈ, ਲਿਫਟ ਦੇ ਥੱਲੇ ਪੱਟੀ ਪਾਈ ਹੁੰਦੀ ਹੈ, ਉਹਨੂੰ ਵੀ ਇਹਨਾਂ ਨੇ ਹਥਿਆਰ, ਪੁਲਿਸ ਨੇ ਬੈਟਰੀ ਨੂੰ ਵੀ ਹਥਿਆਰ ਬਣਾਤਾ। ਇਹਦੇ ਵਿੱਚ ਟਰੈਕਟਰ ਦੇ ਵਿੱਚ ਕੀ ਸੀ ਜੀ? ਪੱਟੜੀ ਸੀ, ਪੱਟੀ ਸੀ, ਬੈਟਰੀ ਸੀ,
ਕਾਰਨਾਮੇ ਸਾਰੇ ਡੈਸਟਿਨ ਟੂ ਫੇਲੀਅਰ, ਮਤਲਬ ਸਾਰੇ ਕੋਟਾਂ ਕਚਹਿਰੀਆਂ ਚ ਖੱਜਲ ਹੋ ਜਾਂਦਾ ਸਾਰਾ ਸਿਸਟਮ ਜੇ ਚੰਗੇ ਵਕੀਲ ਹੋਣ, ਔਰ ਹੋ ਵੀ ਰਹੇ ਨੇ। ਸਾਡੇ ਨਾਲ ਨਾ ਕੁਛ ਸਰੋਤੇ ਜੁੜੇ ਨੇ, ਆਪਣੇ ਕੋਲ ਟਾਈਮ ਹੈਗੇ ਆ 5-7 ਮਿੰਟ, ਅਤੇ ਆਪਾਂ ਉਹਦੇ ਵਿੱਚ ਗੱਲਬਾਤ ਕਰਨੀ ਆ। ਅਤੇ ਮਲਕੀਤ ਸਿੰਘ ਜੁੜੇ ਨੇ ਸਾਡੇ ਨਾਲ, ਅਤੇ ਜਗਵੀਰ ਸੇਖੂ ਜੁੜੇ ਨੇ, ਕਹਿੰਦੇ ਕਿਸਾਨ ਜਥੇਬੰਦੀਆਂ ਕਦੇ ਨਹੀਂ ਕਹਿੰਦੀਆਂ ਕਿ ਕੋਈ ਹਿੰਸਾ ਕਰਿਓ ਜਾਂ ਕਿਸੇ ਨੂੰ ਮਾਰੋ, ਸ਼ਾਂਤਮਈ ਰਹਿਣ ਦੀ ਅਪੀਲ ਹੀ ਕਰਦੀਆਂ ਨੇ ਅਤੇ ਮਾਹੌਲ ਖਰਾਬ ਕਰਨ ਵਾਲਿਆਂ ਦਾ ਸਾਥ ਨਹੀਂ ਦੇ ਰਹੀਆਂ। ਹਾਂਜੀ ਬਿਲਕੁਲ, ਪਰ ਹੁਣ ਗੱਲ ਇਹ ਆ ਵੀ ਸਟੈਂਡਰਡ ਇੱਕ ਹੋਣਾ ਚਾਹੀਦਾ ਨਾ, ਅਤੇ ਰਣਜੀਤ ਸਿੰਘ ਹੁਣਾਂ ਨਾਲ ਜੋ ਹੋਇਆ,
ਮਾਹੌਲ ਖਰਾਬ ਕੌਣ ਕਰ ਰਿਹਾ? ਮਾਹੌਲ ਤਾਂ ਖਰਾਬ ਕੋਈ ਵੀ ਨੀ ਕਰ ਰਿਹਾ। ਜੇ ਤੁਸੀਂ ਆ ਕੇ ਉਹ ਵੱਟੇ ਮਰਵਾਓਗੇ, ਜੇ ਤੁਸੀਂ ਡਾਂਗਾ ਬਣਾਓਗੇ, ਗਾਲਾਂ ਕੱਢੋਗੇ, ਤਾਂ ਅੱਗੋਂ ਅਸੀਂ ਜੇ ਮਾੜਾ ਜਿਹਾ ਰਿਐਕਟ ਕਰਾਂਗੇ ਤੇ ਅਸੀਂ ਇਹਦਾ ਮਤਲਬ ਅਸੀਂ
ਗੁੰਡਾ ਕਰਦੇ ਨਹੀਂ। ਜਿਹੜੀ ਹੁਣ ਜਿਹੜੀ ਕੱਲ ਬੀਜੇਪੀ ਦੇ MLA ਨਾਲ ਕੀਤੀ ਆ, ਉਹ ਤਾਂ ਵਰਕਰਾਂ ਨੇ ਕੀਤੀ ਹੈ ਨਾ, ਫਿਰ ਉਹ ਕਿਸਾਨ ਜਥੇਬੰਦੀਆਂ ਦੇ ਵਰਕਰ ਹੋ ਗਏ ਨਾ, ਉਹਨਾਂ ਨੇ ਕੀਤੀ ਹੈ ਨਾ, ਫਿਰ ਉਹ ਤਾਂ ਆਪ ਹੀ ਕਰ ਰਹੇ ਨੇ ਨਾ, ਕਿਸਾਨ ਜਥੇਬੰਦੀਆਂ ਆਪ ਹੀ ਕਰ ਰਹੀ ਹੈ। ਇਹਦਾ ਮਤਲਬ ਇਹ ਤਾਂ ਹੁਣ ਦੇਖੋ ਸਰਕਾਰ ਨੇ ਨਹੀਂ ਕੀਤਾ, ਰਣਜੀਤ ਸਿੰਘ ਹੁਣਾਂ ਨਾਲ ਜੋ ਹੋਇਆ ਉਹ ਉਹਨਾਂ ਨੇ ਸਰਕਾਰੀ ਗੁੰਡੇ ਸੀ ਜਾਂ ਪੁਲਿਸ ਸੀ ਉਹਨਾਂ ਨੇ ਕੀਤਾ, ਜੋ ਕੱਲ ਬੀਜੇਪੀ ਦੇ ਵਿਧਾਇਕ ਨਾਲ ਹੋਇਆ ਉਹ ਤਾਂ ਫਿਰ ਵਰਕਰਾਂ ਨੇ ਕੀਤਾ ਹੈ ਨਾ। ਅਤੇ ਹੁਣ ਉਹ ਕਿਸਾਨ ਜਥੇਬੰਦੀਆਂ ਨੂੰ ਹੁਣ ਉਹਨਾਂ ਨੂੰ ਡਿਸਓਨ ਕਰ ਦੇਣਾ ਚਾਹੀਦਾ, ਕਹਿ ਦੇਣਾ ਚਾਹੀਦਾ ਵੀ ਸਾਡੇ ਬੰਦੇ ਨਹੀਂ ਹੈਗੇ, ਬਸ ਤੁਸੀਂ ਇਹ ਕਾਰਵਾਈ ਕਰੋ, ਠੀਕ ਹੈ। ਇਹ ਜਿੱਦਾਂ ਅੱਗੇ ਕੀਤੀ ਸੀ ਉਹੀ ਸਟੈਂਡ ਹੁਣ ਰੱਖਣਾ ਚਾਹੀਦਾ, ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਆ। ਖੈਰ ਨਹੀਂ ਵੇ, ਸਾਡੇ ਨਾਲ ਸਰ ਮਾਬਦੋਂ ਨਹੀਂ ਜੁੜੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਭਾਅ ਜੀ, ਕਹਿੰਦੇ ਮੈਂ ਆਪਣੇ ਘਰ ਦੇ ਬੈਕਯਾਰਡ ਦੇ ਵਿੱਚ ਬੈਠਾ ਰੇਡੀਓ ਸੁਣ ਰਿਹਾ, ਤੇ ਕਹਿੰਦੇ ਵੀ ਆਪਣੇ ਇਹਨਾਂ ਦੇ ਨਾ ਬੜੇ ਮਿੱਤਰ ਜਾਣੇ ਸਾਡੇ ਵੀ, ਮਿੱਠਾ ਸਿੰਘ ਜੀ, ਤੇ ਉਹ ਵੀ ਉਹ ਕਹਿੰਦੇ ਮੇਰੇ ਘਰ ਦੇ ਬਾਹਰ ਖੜੇ ਵੇਟ ਕਰੀ ਜਾਂਦੇ ਨੇ, ਤੇ ਮੈਂ ਰੇਡੀਓ ਸੁਣ ਰਿਹਾ ਤੇ ਮੈਂ ਛੱਡਣਾ ਨਹੀਂ ਚਾਹੁੰਦਾ, ਉਹਨਾਂ ਨੂੰ ਮੈਸੇਜ ਕਰ ਦਿਓ, ਮੇਰਾ ਮੈਸੇਜ ਦੇ ਦਿਓ, ਉਹ ਵੀ ਰੇਡੀਓ ਸੁਣਦੇ ਬਾਹਰ ਖੜੇ, ਭਈ ਮੈਂ ਰੇਡੀਓ ਪ੍ਰੋਗਰਾਮ ਬਸ 10 ਮਿੰਟ ਬਾਅਦ ਫਿਰ ਡੋਰ ਖੋਲਾਂਗਾ। ਉਹਨਾਂ ਦੇ ਘਰ ਦੇ ਬਾਹਰ ਹੀ ਖੜੇ ਆ ਉਹ ਡੋਰ ਨੋਕ ਕਰ ਰਹੇ ਆ, ਉਹ ਕਹਿੰਦੇ ਮੈਂ ਰੇਡੀਓ ਸੁਣ ਲਿਆ, ਮੈਂ ਡਿਸਟਰਬ ਨਹੀਂ ਹੋਣਾ ਚਾਹੁੰਦਾ, ਮੈਂ ਉਹਨਾਂ ਨੂੰ ਕਹਿ ਦਿਓ 10 ਮਿੰਟ ਇੱਥੇ ਬਾਹਰ ਖੜਾ ਸੁਣੀ, ਚੱਲ ਫਿਰ ਮੈਂ ਬਾਅਦ 'ਚੋਂ ਖੋਲਦਾ ਡੋਰ। ਕਿਆ ਬਾਤ ਹੈ,
ਪਾਣੀ ਦੀ ਸੇਵਾ ਬਹੁਤ ਵੱਡੀ ਹੈ।
ਬਹੁਤ ਸ਼ਾਨਦਾਰ ਕੰਮ ਕਰ ਰਹੇ ਨੇ
ਉਹ, ਪਾਣੀ ਮੈਂ ਨੀ ਪੀਤਾ, ਮੈਨੂੰ ਪਿਲਾਇਆ ਨੀ,
ਉਹ ਪਾਣੀ ਹੁਣ ਤੁਹਾਨੂੰ ਪਿਲਾਵਾਂਗੇ। ਤੁਸੀਂ ਨਾ ਉਧਰ ਪਤਾ ਕੀ ਹੈ, ਉਧਰ ਗਿਆਨੀ ਜੀ ਆ ਕੇ ਅੰਗੂਰਾਂ ਚ ਬੈਠੇ ਨੇ, ਤੁਸੀਂ ਕਹਿੰਦੇ ਜੈਲਸ ਹੋਏ ਨੇ, ਮੈਂ ਤਾਂ ਉਹਨਾਂ ਨੂੰ ਦੱਸਤਾ ਸੀ ਵੀ ਉਹ ਤੁਹਾਡਾ ਜਿਹੜੇ 10 ਉਂਗਲੀਆਂ ਅੰਗੂਰਾਂ ਚ ਨੇ ਤੇ ਬਿੱਟਾ ਸਾਹਿਬ ਦੀਆਂ ਤੰਦੂਰਾਂ ਚ ਨੇ, ਇੱਕੋ ਹੀ ਗੱਲ ਹੈ ਦੋਨਾਂ ਦੀ। ਤੇ ਬਿੱਟਾ ਸਾਹਿਬ 5 ਕੁ ਮਿੰਟ ਦੇ ਵਿੱਚ ਨਾ ਜਾਂਦੇ ਜਾਂਦੇ ਆਪਾਂ NRI ਜਿਹੜੇ ਚੇਂਜ ਹੋਏ ਨੇ ਰੂਲਸ, ਉਹਦੇ ਬਾਰੇ ਥੋੜ੍ਹਾ ਬਰੀਫਲੀ ਖੁਲਾਸਾ ਕਰੋ ਥੋੜ੍ਹੇ ਮਿੰਟਾਂ ਦੇ ਵਿੱਚ, ਵੀ ਕਿਹੜੀਆਂ ਕਿਹੜੀਆਂ ਚੇਂਜਾਂ ਜਿਹੜੀਆਂ OCI ਕਾਰਡ ਹੋਲਡਰ ਨੇ, ਓਵਰਸੀਜ਼ ਵਾਲੇ ਨੇ, ਉਹ ਸਰਕਾਰ ਨੇ ਕੀਤੀਆਂ ਨੇ, ਫੈਡਰਲ ਗਵਰਨਮੈਂਟ ਨੇ, ਸੈਂਟਰ ਦੇ ਨਾ?
ਪਹਿਲਾਂ ਇਹ ਰੂਲ ਤਾਂ ਹੈਗੇ ਨੇ ਪੁਰਾਣੇ, ਤੁਸੀਂ 90 ਮਤਲਬ 70 ਦਿਨਾਂ ਤੋਂ ਵੱਧ ਠਹਿਰਦੇ ਹੋ ਤਾਂ ਤੁਹਾਨੂੰ ਉਹਦਾ ਰੀਜ਼ਨ ਦੱਸਣਾ ਪੈਣਾ ਹੈ। ਜੇ ਤੁਸੀਂ ਇੱਥੇ ਕੋਈ ਬਿਜ਼ਨਸ ਕਰਦੇ ਹੋ ਤੁਹਾਨੂੰ ਇਨਕਮ ਟੈਕਸ ਪੇ ਕਰਨਾ ਪੈਣਾ ਹੈ। ਜੇ ਤੁਸੀਂ ਕਿਸੇ ਵੀ ਮਤਲਬ ਮੈਨੂੰ ਹੁਣ ਮੈਨੂੰ ਕੱਲ ਹੀ ਮੇਰੇ ਦੋਸਤ ਮਿਲਿਆ ਕੰਵਰ ਗੁਰਾਜ ਜਿਹੜੇ ਕੰਪਨ ਤੋਂ ਆਏ ਸੀ, ਉਹ ਕਹਿੰਦੇ ਇੰਡੀਆ ਮੈਨੂੰ ਆਉਣ ਦੇ ਲਈ ਵੀਜ਼ਾ ਬੜੀ ਮੁਸ਼ਕਲ ਨਾਲ ਮਿਲਿਆ, ਤੇ ਮੇਰੇ ਤੋਂ ਪਹਿਲਾਂ ਉਹਨਾਂ ਨੇ ਡੈਕਲਾਰੇਸ਼ਨ ਲਿਆ ਵੀ ਤੁਸੀਂ ਕਿਸਾਨੀ ਅੰਦੋਲਨ ਦੇ ਵਿੱਚ ਸ਼ਾਮਲ ਨਹੀਂ ਹੋਵੋਗੇ, ਤੁਸੀਂ ਟਿੱਕਰੀ ਸਿੰਘੂ ਗਾਜੀਪੁਰ ਬਾਰਡਰ ਤੇ ਨਹੀਂ ਜਾਓਗੇ, ਜੇ ਤੁਹਾਡੀ ਕੋਈ ਫੋਟੋ ਆ ਗਈ ਤਾਂ ਫਿਰ ਤੁਹਾਨੂੰ ਅੱਗੇ ਤੋਂ ਵੀਜ਼ੇ ਦੀ ਦਿੱਕਤ ਆਏਗੀ। ਤੁਸੀਂ ਕਿਸੇ ਵੀ ਦੇਸ਼ ਵਿਰੋਧੀ ਗਤੀਵਿਧੀਆਂ ਜਿਹੜੀਆਂ ਦੇਸ਼ ਵਿਰੋਧੀ ਗਤੀਵਿਧੀਆਂ ਦਾ ਭਾਵ ਹੈ ਕਿ ਜੇ ਕਿਸਾਨੀ ਅੰਦੋਲਨ ਦੀ ਵੀ ਹਮਾਇਤ ਕਰੋਗੇ ਪਰ ਦੇਸ਼ ਵਿਰੋਧੀ ਗਤੀਵਿਧੀਆਂ ਦੇ ਵਿੱਚ ਤੁਹਾਡੀ ਇਹ ਐਕਟੀਵਿਟੀ ਗਿਣ ਜਾਊਗੀ। ਔਰ ਕੋਈ ਕੋਈ ਵੀ ਕਿਸੇ ਦੀ ਇੰਟਰਵਿਊ ਕਰਕੇ ਨਹੀਂ ਆਉਂਗੇ, ਜਾਂ ਕੁਛ ਟੀਵੀ ਤੇ ਇੰਟਰਵਿਊ ਦੇ ਕੇ ਨਹੀਂ ਆਉਂਗੇ, ਜਾਂ ਕਿਸੇ ਐਸੀ ਗੱਲ ਨਹੀਂ ਕਰਕੇ ਆਉਂਗੇ। ਇੱਕ ਤਾਂ ਇਹ ਗੱਲਾਂ ਹੈਗੀਆਂ ਨੇ। ਹੁਣ ਐਨ ਆਰ ਆਈ ਚੋਣ ਤੋਂ ਇੰਡੀਆ ਗੱਪ ਨੂੰ ਇੰਨਾ ਕੁ ਡਰ ਲੱਗਣ ਲੱਗ ਪਿਆ ਵੀ ਜੇ ਇਹਨਾਂ ਦਾ ਇੱਕ ਰੁਪਇਆ ਇੰਡੀਆ ਆ ਕੇ 50 ਰੁਪਏ 60 ਰੁਪਏ ਬਣ ਸਕਦਾ ਤੇ ਇਹਨਾਂ ਦੀ ਗੱਲ 500,000 ਬੰਦੇ ਨੂੰ ਅਫੈਕਟ ਕਰ ਸਕਦੀ ਹੈ ਤੇ ਸਾਨੂੰ ਇਲੈਕਸ਼ਨ ਦੇ ਵਿੱਚ ਇਹ ਪ੍ਰਭਾਵਿਤ ਕਰ ਸਕਦੀ ਹੈ। ਬਹੁਤ ਸਾਰੀਆਂ ਗੱਲਾਂ ਨੇ ਅਸੀਂ ਕਰ ਸਕਦੇ ਹਾਂ ਇਹਦੇ ਚ, ਪਰ ਸਾਫ਼ ਤੌਰ ਤੇ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਇੰਡੀਆ ਆਉਣਾ ਆਪਣੇ ਵਤਨ ਆਉਣਾ ਤਾਂ ਤੁਸੀਂ ਸਾਡੇ ਇੰਡੀਆ ਗਵਰਨਮੈਂਟ ਦੇ ਖਿਲਾਫ਼ ਜੇ ਕੋਈ ਇੱਕ ਵੀ ਤੁਹਾਡੀ ਗੱਲ ਬੋਲ ਦਿੱਤੀ, ਪ੍ਰਸ਼ਾਸਨ ਦੇ ਖਿਲਾਫ਼ ਗੱਲ ਬੋਲ ਦਿੱਤੀ, ਸਰਕਾਰ ਦੇ ਖਿਲਾਫ਼ ਬੋਲ ਦਿੱਤੀ, ਸਰਕਾਰ ਦੇ ਕੰਮ ਕਾਜ ਦੇ ਖਿਲਾਫ਼ ਬੋਲ ਦਿੱਤੀ, ਸਰਕਾਰ ਦੇ ਮੰਤਰੀਆਂ ਦੇ ਖਿਲਾਫ਼ ਬੋਲ ਦਿੱਤੀ, ਤਾਂ ਤੁਹਾਡੀ ਖੈਰ ਨੀ। ਇਹ ਇੰਟਰਨਲ ਤੌਰ ਦੇ ਉੱਤੇ ਇਹ ਹੈਗੀ ਹੈ, ਭਾਵੇਂ ਇਹ ਰੂਲ ਦੇ ਵਿੱਚ ਨਹੀਂ, ਪਰ ਇਹ ਸਭ ਤੋਂ ਵਿਸ਼ੇਸ਼ ਗੱਲ ਇਹ ਹੈਗੀ ਹੈ। ਬਾਕੀ ਗੱਲਾਂ ਤਾਂ ਸਾਰੀਆਂ ਕਾਗਜ਼ੀ ਨੇ ਕਿ ਤੁਸੀਂ ਆਏ ਨੀ ਕਰਨਾ, ਤੁਸੀਂ ਇਨਕਮ ਟੈਕਸ ਦੇਣਾ ਹੈ, ਤੁਸੀਂ ਕਿਸੇ ਨੂੰ ਜੇ ਰੁਜ਼ਗਾਰ ਦੇਣਾ ਹੈ ਤੇ ਤੁਸੀਂ ਇਹ ਦੱਸਣਾ ਕਿ ਤੁਹਾਡੇ ਆਮਦਨ ਦੇ ਸਰੋਤ ਕੀ ਨੇ, ਇੰਡੀਆ ਚ ਤੁਹਾਨੂੰ ਕਿੰਨੀ ਆਮਦਨ ਹੈਗੀ ਹੈ, ਜਿਹੜੀ ਤੁਸੀਂ ਐਗਰੀਕਲਚਰ ਲੈਂਡ ਹੈਗੀ ਹੈ ਉਹਦੇ ਤੇ ਤੁਹਾਨੂੰ TDS ਦੇਣਾ ਪੈਣਾ, ਟੈਕਸ ਦੇਣਾ ਪੈਣਾ, ਉਹ ਇੱਕ ਵੱਖਰੇ, ਉਹ ਤਾਂ ਵੱਖਰੇ ਇੱਕ ਲੰਬੀ ਚੌੜੀ ਲਿਸਟ ਹੈਗੀ ਹੈ, ਪਰ ਮੇਨ ਜਿਹੜੀ ਗੱਲ ਹੈਗੀ ਹੈ ਉਹ ਆ ਹੈ
ਜੀ। ਬਿੱਟਾ ਸਾਹਿਬ, ਜਿਹੜੇ ਇਹ ਕਾਨੂੰਨ ਤੁਸੀਂ ਦੱਸਦੇ ਆ ਵੀ ਪ੍ਰੋਟੈਸਟ ਨਹੀਂ ਸਰ, ਇਹ ਵੈਸੇ ਆਸਟ੍ਰੇਲੀਆ 'ਚ ਵੀ ਹੈਗੇ, ਅਮੈਰੀਕਾ 'ਚ, ਇੰਗਲੈਂਡ 'ਚ ਵੀ ਹੈਗੇ ਵੀ ਤੁਸੀਂ ਪੋਲੀਟੀਕਲ ਐਕਟੀਵਿਟੀਜ਼ 'ਚ ਨਹੀਂ ਹਿੱਸਾ ਲੈ ਸਕਦੇ, ਐਜ਼ ਅ ਟੂਰਿਸਟ ਤੁਸੀਂ ਆ ਸਕਦੇ ਆ ਟੂਰਿਸਟ, ਇਹ ਤਕਰੀਬਨ ਸਾਰੇ ਪਾਸੇ ਤਕਰੀਬਨ ਇਹੋ ਜਿਹੇ ਰੂਲ ਹੈਗੇ ਨੇ, ਪਰ ਉਹਨੂੰ ਕੌਣ ਫੋਲੋ ਕਰਦਾ ਆ, ਕਿੱਦਾਂ ਫੋਲੋ ਕਰਦਾ ਆ? ਆਸਟ੍ਰੇਲੀਆ ਦੇ ਵਿੱਚ ਵੀ ਬੰਦੇ ਡਿਪੋਰਟ ਕੀਤੇ ਜਾਂਦੇ ਨੇ ਇੱਧਰ ਉੱਧਰ, ਮਤਲਬ ਅਗਰ ਤੁਸੀਂ ਇਲੀਗਲ ਗਤੀਵਿਧੀਆਂ ਇੱਥੇ ਕਰਦੇ ਹੋ। ਸਾਨੂੰ ਇਹ ਵੀ ਖਿਆਲ ਰੱਖਣਾ ਚਾਹੀਦਾ ਕਿ ਅਸੀਂ ਓਵਰਸੀਜ਼ ਸਿਟੀਜ਼ਨ ਹੈ, ਅਸੀਂ ਆਸਟ੍ਰੇਲੀਆ ਦੇ ਸਿਟੀਜ਼ਨ ਹੈ ਜਾਂ ਅਮੈਰੀਕਾ ਦੇ, ਕੈਨੇਡਾ ਦੇ, ਕਿ ਅਸੀਂ ਐਜ਼ ਅ ਟੂਰਿਸਟ ਜਾ ਰਹੇ ਹਾਂ ਵਾਪਸ ਟੈਕਨੀਕਲੀ, ਅਤੇ ਉਹ ਜਿਹੜੀ ਡੂਅਲ ਸਿਟੀਜ਼ਨਸ਼ਿਪ ਵਾਲਾ ਨਾ ਉਹਨੂੰ ਡਿਲੀਊਟ ਕੀਤਾ ਹੋਇਆ ਬਹੁਤ ਬਹੁਤ ਸਿਸਟਮ ਨੂੰ। ਖੈਰ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ, ਚਿੰਤਨ ਆਪਣਾ ਚੱਲਦਾ ਰਹੇਗਾ ਪ੍ਰੋਗਰਾਮਾਂ ਦੇ ਵਿੱਚ। ਸਾਡੇ ਨਾਲ ਮਨਪ੍ਰੀਤ ਸਿੰਘ SSK ਅਕਾਊਂਟੈਂਟ ਵਾਲੇ ਜੁੜੇ ਨੇ, ਕੀ ਹਾਲ ਚਾਲ ਹੈ ਪਿਆਰਿਓ? ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ, ਸ਼ੁਕਰਾਨਾ ਜੀ। ਸੋ ਬਿੱਟਾ ਸਾਹਿਬ, ਤੁਹਾਡੇ ਵੱਡਾ ਤੜਕਾ ਹੈ ਅਤੇ ਤੜਕੇ ਉੱਠ ਕੇ ਤੁਸੀਂ ਸਾਡੇ ਨਾਲ ਜੁੜਦੇ ਹੋ, ਸੋ ਅੱਜ ਦੀ ਜਿਹੜੀ ਕਵਰੇਜ, ਉਸਦੀਆਂ ਤਸਵੀਰਾਂ, ਉਸਦੀ ਰਿਪੋਰਟ ਜ਼ਰੂਰ ਸਾਂਝੀ ਕਰ ਦਿਓ। ਔਰ ਮੈਨੂੰ, ਮੇਰੇ ਵੱਲੋਂ ਨਾ ਪਰਸਨਲੀ ਤੌਰ 'ਤੇ ਸਿਰਸਾ ਸਾਹਿਬ ਨੂੰ ਤੁਸੀਂ ਬਹੁਤ ਬਹੁਤ ਮੇਰੇ ਵੱਲੋਂ ਸ਼ੁਕਰਾਨਾ ਕਰਿਓ, ਕਿ ਸਾਡੇ ਸਾਰੇ ਸਰੋਤਿਆਂ ਵੱਲੋਂ, ਹਰਮਨ ਰੇਡੀਓ ਵੱਲੋਂ, ਕਿ ਬਹੁਤ ਹੀ ਸ਼ਲਾਘਾ ਜੋ ਕੰਮ ਕਰ ਰਹੇ ਨੇ, ਉਹ ਜੋ ਉਹਨਾਂ ਨੇ ਕੀਤਾ ਆ, ਮਤਲਬ ਰੀਅਲੀ ਰੀਅਲੀ ਕਮੈਂਡੇਬਲ। ਪਰਮਾਤਮਾ ਵਾਹਿਗੁਰੂ ਭਲੀ ਕਰੇ ਉਹਨਾਂ 'ਤੇ, ਮਤਲਬ ਇੱਦਾਂ ਹੀ ਉਹਨਾਂ ਤੋਂ ਸੇਵਾ ਲੈਂਦਾ ਰਹੇ। ਪਲੀਜ਼ ਜ਼ਰੂਰ ਸੁਨੇਹਾ ਦਿਓ ਸਾਡੇ ਵੱਲੋਂ।
ਮੈਂ ਤੁਹਾਡਾ ਸੁਨੇਹਾ ਜ਼ਰੂਰ ਦੇਊਂਗਾ। ਮੈਨੂੰ ਕਈ ਵਾਰੀ ਨਾ ਥੱਲੇ ਮੈਸੇਜ ਆ ਜਾਂਦਾ ਵੀ ਬਿੱਟਾ ਤਾਂ ਸਰਕੇ ਦਾ ਹੀ ਰਿਪੋਰਟਰ ਲੱਗਦਾ। ਪਾਇਆ ਹੋਇਆ ਸੀ ਸ਼ਾਮ ਨੂੰ, ਉਹ ਬੰਦਾ ਪਤਾ ਨੀ ਜਾਣ ਕੇ ਕਰਦਾ ਮੈਸੇਜ, ਪਤਾ ਨੀ ਉਹ ਮੇਰਾ ਵਿਰੋਧੀ ਹੈ ਜਾਂ ਮੈਨੂੰ ਜ਼ਿਆਦਾ ਉਹ ਪਿਆਰ ਕਰਦਾ। ਮੈਂ ਹਮੇਸ਼ਾ ਉਹਨਾਂ ਨੂੰ ਕਹਿੰਦਾ ਹੁੰਦਾ, ਮੈਂ ਕਿਹਾ ਯਾਰ ਬਾਕੀ ਵੀ ਦੇਖ ਲਿਆ ਕਰੋ, ਪਰਮਜੀਤ ਸਰਨੇ ਜੀ ਮੈਂ ਇੰਟਰਵਿਊ ਕਰਕੇ ਆਇਆ, ਹਰਵਿੰਦਰ ਸਿੰਘ ਸਰਨੇ ਜੀ ਕਰਕੇ ਆਇਆ, ਔਰ ਇੱਕ ਹੋਰ ਬੰਦੇ ਦੀ ਕਰਕੇ ਆਇਆ। ਉਹ ਪਤਾ ਨੀ ਮੈਨੂੰ ਸਰਸੇ ਦੀ ਇੰਟਰਵਿਊ ਜ਼ਿਆਦਾ ਦਿਸਦੀ ਹੈ ਜਿਹੜੀ ਮੈਂ ਕਰਦਾ। ਕੱਲ ਮੈਨੂੰ ਇੱਕ ਬੰਦਾ ਕਹਿ ਰਿਹਾ ਸੀ, ਮੈਨੂੰ ਕਹਿੰਦਾ ਜੀ ਦਿੱਲੀ ਕਮੇਟੀ ਦੇ ਵਿੱਚ ਨਾ ਅਕਾਲੀ ਦਲ ਦਾ, ਦਿੱਲੀ ਕਮੇਟੀ ਦੇ ਵਿੱਚ ਇੱਕ PRO ਦੀ ਪੋਸਟ ਖਾਲੀ ਪਈ ਹੈ। ਮੈਂ ਕਿਹਾ ਤੁਸੀਂ ਕਹਿਣਾ ਕੀ ਚਾਹੁੰਦੇ ਹੋ? ਪੰਜਾਬ ਤੋਂ ਆਏ ਹੋ ਤੁਸੀਂ, ਜਿਹੜੀ ਰਾਜਨੀਤੀ ਨੂੰ ਸਮਝਣ ਲੱਗ ਪਏ। ਮੈਂ ਕਿਹਾ ਜੀ ਮੈਂ ਨੀ, ਮੈਂ ਜੇ ਸਮਝ ਪੈਣਾ ਹੁੰਦਾ ਤਾਂ ਮੈਨੂੰ ਪੰਜਾਬ ਦੇ ਵਿੱਚ ਪਾਰਟੀਆਂ ਥੋੜੀਆਂ ਸੀ।
ਨਹੀਂ ਨਹੀਂ, ਤੁਸੀਂ ਕਹਿਣਾ ਬਿੱਟਾ ਸਾਹਿਬ, ਤੁਸੀਂ ਕਹਿਣਾ ਮੈਨੂੰ ਇੰਨੀ ਉਮਰ ਕਿ ਮੈਂ ਜੇ ਇੱਦਾਂ ਹੀ ਕਰਨਾ ਹੁੰਦਾ ਤਾਂ ਹੁਣ ਨੂੰ ਮੈਂ ਕਿਤੇ ਪ੍ਰਸ਼ਾਂਤ ਕਿਸ਼ੋਰ ਨਾ ਬਣਿਆ ਹੁੰਦਾ, ਜਿਸ ਮੈਨੂੰ ਨੌਲੇਜ ਹੈ। ਤੁਸੀਂ ਥੋੜੀ ਪ੍ਰਸ਼ਾਂਤ ਕਿਸ਼ੋਰ ਦੀ ਵੀ ਜਾਣਕਾਰੀ ਕੱਢ ਲਿਓ, ਉਹ ਕੁਛ ਨੀ ਹੈਗਾ, ਉਹ ਤਾਂ ਕੰਸਲਟੈਂਟ ਹੈ, ਇਹੋ ਜਿਹੇ ਕੰਸਲਟੈਂਟ ਆਸਟ੍ਰੇਲੀਆ 'ਚ ਵੀ ਹਾਇਰ ਕੀਤੇ ਜਾਂਦੇ ਨੇ ਇਲੈਕਸ਼ਨਾਂ 'ਚ। ਪਰ ਤੁਸੀਂ ਥੋੜੀ ਜਾਣਕਾਰੀ ਕੱਢਿਓ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਗਰਾਮਾਂ 'ਚ, ਕਿਤੇ ਆਪਾਂ ਉਹਨਾਂ ਦਾ ਕਰਾਂਗੇ, ਪ੍ਰਸ਼ਾਂਤ ਕਿਸ਼ੋਰ ਦੇ ਜਿਹੜੇ ਹੁਨਰ ਹੈ, ਉਹ ਐਕਚੁਲੀ ਇਜ਼ ਅ ਗੁੱਡ ਪਰਸਨ, ਮਤਲਬ ਉਹ ਪ੍ਰੋਫੈਸ਼ਨਲ ਹੈ ਆਪਣੇ ਕਿੱਤੇ ਦਾ, ਮਤਲਬ ਉਹਦਾ ਕਿੱਤੇ ਦੀ ਗੱਲ ਕਰਾਂਗੇ, ਉਹਦਾ ਕਿੱਤਾ ਕੀ ਹੈ ਉਹ ਆਪਾਂ ਗੱਲ ਕਰਾਂਗੇ। ਬਿੱਟਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ।
हाँ बस लास्ट गल है प्रशांत किशोर मैं तो यही पूछना चाहना है कि मैं वह दस दे जो सर्वेक्षण करके आया पंजाब का कुत्ते वाली पिंड कितने है
कुत्ते वाली पिंड
बादल साहब कहते फिर दसो की करिए कहते पिंड का नाम बदल दो चलो बदल दें दसो की रखिए शमशान घाट दे देखो भी शमशान घाट के बाहर बोर्ड लगे उथे लिखा है शमशान घाट ब्रैकेट च लिखा छोटा जा पिंड कुत्तिया वाली दूजे पास नाल ही लिखा पिंड
शेर
मेरा रास्ता फोटो खिंच के प्रशांत किशोर भेजा भी मैं दस दी आ पिंड कितने है तेन दोने ना दस पिंड कुत्ते भी पिंड शेर भी प्रशांत किशोर वर्ग के जो सर्वे सर्वे करी जाते हैं ना ये सर्वे घरे घराए रह जाने हैं मैं याद है जगमीत सिंह बराड जो इलेक्शन हारे ना जी पिछले बारी जो अकाली दल से कांग्रेस जगमीत सिंह बराड़ का एक बंदा आया वो आके कहता जी बराड़ साहब आ नौ हल्के का खर्चा इनिया वोटा इनिया पेटियां इन्ना पोस्टर का लगे इन्हें प्रिंटिंग प्रेस के पैसे लगे इन्ने आप जीपा पैसे दिते मेडिसिन दिते बराड़ साहब सुनेंगे आ पैसे वध गए जी आ है बराड़ साहब कहते रोटी कद से बनाई जाने वो कहते जी तंदूर से बनाई जाने तंदूर बल रहे कहते हां बल रहे कहते ऐ करा सारिया कापियां जाके तंदूर च सट दे कपड़े चको तो दस जयपुर ला के आने खबरदार किसने इलेक्शन की गल
ठीक है जी बिट्टा साहब बहुत बहुत धन्यवाद समा ओवर जा लिया शुक्राना बहुत बहुत थोड़ा ठीक थैंक यू सो चाल साहब यह जो क्वेश्चन तुम पूछे अगली बारी करा तो प्रोग्राम पॉडकास्ट के बड़ी छेती पा दिता जाएगा तो सर मबा जी कुंडा खोलो बहर मिठा मिठा पुरी है जी मिठा खड़े ने तो उन्होंने अंदर लियाओ चाह पानी पिलाओ तो मैं भी इजाजत लैंना तो मिलते हैं जी अगले हफ्ते असी परत होवे तो उत्थों प्रोग्राम लाइव करा इस प्रोग्राम तो बाद जरा सुन के प्रोग्राम बच्चों का जिहड़ा अमरदीप उन्होंने प्रोड्यूस किया वो मेलबर्न तो चलेगा जरूर सुनना बच्चों का इंडियन फूड वर्सिज आस्ट्रेलीयन फूड अजकल के जिहड़े यूथ है यंगस्टर्स है वो की सोचते हैं ये बारे प्रोग्राम है सो मिलते हैं जी अगले हफ्ते मैनू दिओ इजाजत आप सबनों बहुत प्यार भरी सत श्री अकाल रब रखा